ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਆਇਆਂ ਨੂੰ, ਗੁੱਡ ਮਾਰਨਿੰਗ। ਤੇ ਆਓ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਦਿਨ ਐਤਵਾਰ ਚੜ੍ਹ ਚੁੱਕਾ, 9 ਅਕਤੂਬਰ 2016, ਘੜੀ ਉਤੇ 9:02 ਹੋ ਚੁੱਕੇ ਨੇ ਈਸਟਰਨ ਆਸਟ੍ਰੇਲੀਆ ਸਮੇਂ ਦੇ ਮੁਤਾਬਿਕ, ਪਰ ਬ੍ਰਿਸਬਨ 1 ਘੰਟਾ ਪਿੱਛੇ ਹੈ। 8:02 ਐਡਲੇਡ ਦੇ ਵਿਚ 8:32 ਔਰ 6:02 ਪਰਥ ਦੇ ਵਿਚ ਹੋ ਚੁੱਕੇ ਨੇ। ਤੜਕਾ ਭਾਰਤ ਦੇ ਵਿਚ ਵੱਡਾ ਤੜਕਾ, ਮਿਡਲ ਈਸਟ ਦੇ ਵਿਚ ਅੱਧੀ ਰਾਤ, ਇੰਗਲੈਂਡ ਦੇ ਵਿਚ ਤੇ ਹਜੇ ਸ਼ਨਿਚਰਵਾਰ ਚੱਲ ਰਿਹਾ ਜੀ ਅਮਰੀਕੀ ਮਹਾਂਦੀਪਾਂ ਦੇ ਵਿਚ। ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਤੁਹਾਡਾ ਸਵਾਗਤ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਮੇਰੇ ਨਾਲ ਜੁੜਨਗੇ ਮਿੰਟੂ ਬਰਾੜ ਜੀ, ਬੜੀ ਛੇਤੀ ਆਪਾਂ ਗੱਲਾਂ ਬਾਤਾਂ ਕਰਾਂਗੇ। ਬਹੁਤ ਸਾਰੇ ਮਸਲੇ ਨੇ, ਉਨ੍ਹਾਂ ਤੇ ਗੱਲਬਾਤ ਕਰਨੀ ਹੈ। ਖ਼ਬਰਾਂ ਤੇ ਝਾਤੀ ਮਾਰਾਂਗੇ, ਮੌਸਮ ਦੀ ਜਾਣਕਾਰੀ ਹੋਏਗੀ, ਤੁਹਾਡੇ ਵਿਚਾਰ ਸਾਡੇ ਵਿਚਾਰ ਸਾਂਝੇ ਰਲਣਗੇ, ਗੱਲਾਂ ਚੋਂ ਗੱਲਾਂ ਦਾ ਗਿਆਨ ਹੋਣਾ ਚਾਹੀਦਾ, ਗਿਆਨ ਕੱਢਾਂਗੇ। ਤੇ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਹੈ ਜੀ, request@harmanradio.com ਇਹ ਸਾਡਾ ਈਮੇਲ ਪਤਾ ਹੈ, ਤੇ ਟੈਲੀਗ੍ਰਾਮ ਸਾਡੀ ਚੱਲਦੀ ਹੈ, ਉਸ ਦੇ ਜ਼ਰੀਏ ਤੁਸੀਂ ਕੋਈ ਫੋਟੋ, ਆਪਣੇ ਵਿਚਾਰ, ਕੁਛ ਵੀ ਭੇਜ ਸਕਦੇ ਹੋ, ਤੁਹਾਡਾ ਸਵਾਗਤ ਹੈ। ਤੇ ਅੱਜ ਵਿਚਾਰਾਂ ਵੀ ਕਰਨੀਆਂ, ਗੱਲਾਂ ਬਾਤਾਂ ਵੀ ਕਰਨੀਆਂ, ਤੇ ਅੱਜ ਇਕ ਅਹਿਮ ਦਿਹਾੜਾ ਵੀ ਆ, ਤੇ ਅੱਜ ਉਸ ਦੇ ਬਾਰੇ ਅਸੀਂ ਥੋੜੀ ਜਿਹੀ ਗੱਲ ਕਰਾਂਗੇ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ। ਤੇ ਗੱਲ ਕਰਨ ਦੇ ਲਈ ਮੇਰੇ ਨਾਲ ਸ਼ਾਮਲ ਹੋ ਚੁੱਕੇ ਨੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ, ਇੰਡੀਆ ਤੋਂ। ਵੱਡੇ ਤੜਕੇ ਉੱਠਦੇ ਨੇ, ਪ੍ਰੋਗਰਾਮ ਦੇ ਵਿਚ ਸ਼ਾਮਲ ਹੁੰਦੇ ਨੇ, ਤੇ ਮੈਂ ਉਨ੍ਹਾਂ ਦਾ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ, ਦੇਸ਼ ਵਿਦੇਸ਼ ਜਿੱਥੇ ਵੀ ਕੋਨੇ ਕੋਨੇ ਚ ਦੁਨੀਆਂ ਦੇ ਵਾਸਤੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ। ਤੇ ਜਦੋਂ ਸ਼ਹੀਦੀਆਂ ਦਾ ਗੱਲ ਚੱਲਦੀ ਹੈ, ਸ਼ਹੀਦੀਆਂ ਦੀ ਗੱਲ ਚੱਲਦੀ ਹੈ, ਤਾਂ ਜਿਹੜੇ ਮਾਡਰਨ ਸ਼ਹੀਦ ਹੋਏ ਨੇ, ਮਤਲਬ ਅੱਜ ਅਜੋਕੇ ਸ਼ਹੀਦ ਹੋਏ, ਉਨ੍ਹਾਂ ਦੇ ਵਿਚ ਸੁੱਖੇ ਜਿੰਦੇ ਦਾ ਨਾਮ ਬੜਾ ਮੂਹਰਲੀ ਕਤਾਰ ਦੇ ਵਿਚ ਆਉਂਦਾ ਹੈ। ਵੈਸੇ ਤਾਂ ਸ਼ਹੀਦੀਆਂ ਸਾਰੀਆਂ ਹੀ ਆਪਣੇ ਆਪਣੇ ਥਾਂ ਦੇ ਉਤੇ ਬੜਾ ਅਹਿਮ ਰੋਲ ਰੱਖਦੀਆਂ ਨੇ, ਪਰ 1984 ਦੇ ਦੁਖਾਂਤ ਤੋਂ ਬਾਅਦ ਸੁੱਖੇ ਜਿੰਦੇ ਦੀ ਜਿਹੜੀ ਪਹਿਲੀ ਕੁਰਬਾਨੀ ਕੀਤੀ ਹੈ, ਉਸਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ। ਉਨ੍ਹਾਂ ਦਾ ਅੱਜ ਸ਼ਹੀਦੀ ਦਿਨ ਹੈ, ਤੇ ਮੈਂ ਚਾਹਾਂਗਾ ਕਿ ਤੁਸੀਂ ਉਨ੍ਹਾਂ ਦੇ ਅਚੀਵਮੈਂਟ ਬਾਰੇ, ਉਨ੍ਹਾਂ ਨੇ ਜੋ ਕਾਰਨਾਮੇ ਕੀਤੇ ਨੇ, ਉਨ੍ਹਾਂ ਦੇ ਬਾਰੇ ਸਾਨੂੰ, ਸਾਰਿਆਂ ਸਰੋਤਿਆਂ ਨੂੰ ਦੱਸੋ
ਜੀ। ਗੁਰਬਾਣੀ ਵਿਚ ਵੀ ਸ਼ਹੀਦੀ ਦਾ ਬੜਾ ਸੋਹਣਾ ਜ਼ਿਕਰ ਆਉਂਦਾ, ਪੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ
ਜੀ,
ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾੜੇ ਖੇਤ
ਜੀ।
ਇਸ ਗੱਲ ਦੀ ਗਵਾਹੀ ਭਰਨ ਲਈ ਗੁਰੂ ਸਾਹਿਬ ਨੇ ਆਪ ਪਹਿਲੀ ਸ਼ਹੀਦੀ ਇਹ ਕਹਿ ਲੋ ਦਿੱਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ
ਜੀ,
ਤੇ ਉਸ ਤੋਂ ਬਾਅਦ ਇਹ ਸਿਲਸਿਲਾ ਹੁਣ ਤੱਕ ਲਗਾਤਾਰ ਨਿਰੰਤਰ ਜਾ ਰਹੀ ਆ
ਜੀ,
ਤੇ ਜਿਨ੍ਹਾਂ ਵਿਚ ਅੱਜ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁਖਾ, ਇਨ੍ਹਾਂ ਦੋਵਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਕਰਨ ਵਾਲੇ ਜਨਰਲ ਵੈਦਿਆਂ ਨੂੰ ਸੋਧਣ ਲਈ ਤੇ ਓਹਦੇ ਬਦਲੇ ਜੋ ਓਹਨਾ ਨੂੰ ਸਜ਼ਾ ਮਿਲੀ ਸੀ 21-10-1999 ਨੂੰ, ਤੇ ਜਿਹੜੀ ਸਜ਼ਾ ਦੀ ਜੇ ਭਾਗੀਦਾਰ ਬਣੇ ਕਹਿ ਲੋ ਫਾਂਸੀ ਲਗਾਇਆ ਗਿਆ ਓਹਨਾ ਨੂੰ, ਉਹ 9-10-1999 ਨੂੰ ਅੱਜ ਦੇ ਦਿਨ ਓਹਨਾ ਨੂੰ ਫਾਂਸੀ ਸਵੇਰੇ 4 ਵਜੇ ਦਿੱਤੀ ਗਈ
ਸੀ।
ਤਕਰੀਬਨ ਇਹੋ ਸਮਾਂ ਸੀ ਤੇ ਓਹਨਾ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ। ਤੇ ਚੱਕਰ ਇਹ ਹੈ ਕਿ ਮੈਂ ਫੇਸਬੁੱਕ ਤੇ ਵੀ ਪਾਇਆ ਸੀ ਉਹ ਜਿਹੜੀ ਸ਼ਹਾਦਤ ਦੇ ਵਿੱਚ ਆ ਨਾ, ਮੈਨੂੰ ਇਉਂ ਜਾਪਦਾ ਕਿ ਜੋੜੀਆਂ ਦੇ ਵਿੱਚ ਜਦੋਂ ਸ਼ਹਾਦਤਾਂ ਹੁੰਦੀਆਂ ਰਹੀਆਂ ਨਾ ਤੇ ਉਹਨਾਂ ਦਾ ਇੱਕ ਵੱਖਰਾ ਹੀ ਨਾਂ ਆਉਂਦਾ ਹੈ। ਇਹ ਛੋਟੇ ਵੱਡੇ ਸਾਹਿਬਜ਼ਾਦਿਆਂ ਤੋਂ ਸ਼ਹਾਦਤਾਂ ਚੱਲੀਆਂ ਜੋੜੀਆਂ ਦੇ ਵਿੱਚ, ਜਿਹਨਾਂ ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਤੇ ਫਿਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਆਉਂਦਾ ਉਹ ਉਹਨਾਂ ਦੀ ਸਰਹੰਦੀਆਂ ਨੀਹਾਂ ਵਿੱਚ। ਕਹਿਣ ਦਾ ਮਤਲਬ ਕਿ ਇੱਕ ਸਮਾਂ ਇਹੋ ਜਿਹਾ ਵੀ ਆਇਆ ਕਿ ਹਕੂਮਤ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸਰੋਵਰ ਤੇ ਇਸ਼ਨਾਨ ਕਰਨ ਦੇ ਮਨਾਹੀ ਲਾ ਦਿੱਤੀ ਤੇ ਕਹਿ ਦਿੱਤਾ ਸਿੱਖ ਅਸੀਂ ਖਤਮ ਕਰ ਦਿੱਤੇ। ਉਦੋਂ ਵੀ ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਨੇ ਤਰਨ ਤਾਰਨ ਦਾ ਜੋ ਰਸਤਾ ਹੈ ਤੇ ਜੋ ਲਾਹੌਰ ਨੂੰ ਜਾਂਦਾ ਸੀ ਉੱਥੇ ਖੜੇ ਹੋ ਕੇ ਚੁੰਗੀ ਟੈਕਸ ਲਗਾ ਦਿੱਤਾ ਸਿੱਖਾਂ ਦੀ ਹੋਂਦ ਵਿਖਾਉਣ ਲਈ ਤੇ ਉਹਨਾਂ ਦੀ ਵੀ ਸ਼ਹਾਦਤ ਹੋਈ। ਇਵੇਂ ਕਰਕੇ ਸੁੱਖਾ ਸਿੰਘ, ਮਹਿਤਾਬ ਸਿੰਘ, ਇਹ ਕਹਿ ਲੋ ਕਿ ਬੇਅੰਤ ਸ਼ਹੀਦੀਆਂ ਹੁੰਦੀਆਂ ਰਹੀਆਂ ਨੇ ਤੇ ਹੁਣ ਤੱਕ ਨਿਰੰਤਰ ਜਾਰੀ ਆ। ਤੇ ਜਿਨ੍ਹਾਂ ਵਿਚ ਜੋੜੀ ਜੋੜੀ ਸ਼ਹੀਦ ਹੋਣ ਵਾਲਿਆਂ ਵਿਚ ਸਤਵੰਤ ਸਿੰਘ, ਬੇਅੰਤ ਸਿੰਘ ਤੇ ਜਿਹੜੇ ਭਾਈ ਹਰਜਿੰਦਰ ਸਿੰਘ ਸੁੱਖਾ ਸਿੰਘ ਆ, ਉਹ ਇਸ ਮਾਡਰਨ ਜਿਹਨੂੰ ਤੁਸੀਂ ਆਧੁਨਿਕ ਸ਼ਹੀਦਾਂ ਦੇ ਵਿਚ ਉਹ ਹੁੰਦੇ ਸ਼ਹੀਦਾਂ ਵਿਚ ਆਉਂਦੇ ਨੇ
ਜੀ।
ਇਹ ਆਪਾਂ
ਦਲਜੀਤ ਸਿੰਘ ਜੀ, ਮੈਂ ਤੁਹਾਡੀ ਗੱਲ ਕੱਟ ਰਿਹਾ ਤੇ ਜਦੋਂ ਆਪਾਂ ਸੁੱਖੇ ਜਿੰਦੇ ਦੀ ਗੱਲ ਕਰ ਰਹੇ ਹਾਂ ਤਾਂ ਸਾਡੇ ਉਸ ਵੇਲੇ ਅਸੀਂ ਤਕਰੀਬਨ ਟੀਨੇਜ ਸੀਗੇ, ਮਤਲਬ ਯੰਗ ਸੀਗੇ, ਤਾਂ ਇੱਕ ਮਤਲਬ ਯੰਗਸਟਰ ਜਿਹੜੇ ਕਿ ਕਾਲਜ ਦੇ ਸਟੂਡੈਂਟ ਲੱਗਦੇ ਸੀ ਤੇ ਉਹਨਾਂ ਦੀ ਸ਼ਹੀਦੀ, ਉਹਨਾਂ ਦੀ ਇਕੱਠਿਆਂ ਦੀ ਮਤਲਬ ਉਹ ਬਰਥਡੇ ਕੇਕ ਦੀ ਵੀ ਇੱਕ ਫੋਟੋ ਹੈਗੀ ਉਹਨਾਂ ਦੀ ਹਨਾ, ਸੋ ਉਹ ਇੱਕ ਨਾਰਮਲ ਆਪਣੀ ਜ਼ਿੰਦਗੀ ਜਿਉ ਰਹੇ ਸੀ, ਪਰ ਕਿਤੇ ਨਾ ਕਿਤੇ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲੇ ਦਾ ਜਿਹੜਾ ਦੀ ਚੀਸ ਉਹਨਾਂ ਦੇ ਅੰਦਰ ਉੱਠੀ ਤੇ ਉਹ ਵੀ ਉਹਨਾਂ ਨੇ ਵੀ ਤੇ ਹੋਰ ਵੀ ਅਨੇਕ ਨੌਜਵਾਨਾਂ ਨੇ ਆਪਣੀ ਜਿੰਮੇਵਾਰੀ ਸਮਝ ਕੇ ਹੀ ਇਸ ਦਾ ਬਦਲਾ ਲੈਣਾ। ਉਹਨਾਂ ਨੂੰ ਕੋਈ ਏਦਾਂ ਮੈਨੂੰ ਲੱਗਦਾ ਕਿ ਪਰਸਨਲ ਵੈਰ ਵਿਰੋਧ ਨਹੀਂ ਸੀਗਾ ਕਿਸੇ ਨਾਲ, ਪਰ ਉਹ ਸਿਰਫ ਇਸੇ ਚੀਜ਼ ਦਾ ਰੋਸ ਪ੍ਰਗਟ, ਦੁੱਖ ਪ੍ਰਗਟ ਕਰ ਰਹੇ ਸਨ ਕਿ ਇਹ ਕਾਰਾ ਕਿਉਂ ਕੀਤਾ, ਤੇ ਉਹ ਜਿਹੜੇ ਬੰਦੇ ਇਸ ਕਾਰੇ ਨੂੰ ਕਰਕੇ ਮਾਣ ਮਹਿਸੂਸ ਕਰ ਰਹੇ ਸੀ, ਅਵਾਰਡ ਲੈ ਰਹੇ ਸੀ, ਫਿਰ ਉਹਨਾਂ ਦੇ ਉਹਨਾਂ ਨੂੰ ਉਹਨਾਂ ਨੇ ਸੋਧਿਆ ਤੇ ਚਾਹੇ ਉਹਦੇ ਵਿਚ ਫਿਰ ਕੋਈ ਵੀ ਹੋਵੇ।
ਜੀ ਜੀ ਬਿਲਕੁਲ ਇਵੇਂ ਹੋਇਆ ਜੀ। ਉਹ ਮੈਂ ਵੀ ਤਕਰੀਬਨ ਉਹਨਾਂ ਦੀ ਉਮਰ ਦਾ ਹੀ ਹੋਵਾਂਗਾ ਉਸ ਵੇਲੇ ਤੇ ਉਹਨਾਂ ਦੇ ਜਿੱਥੇ ਉਹਨਾਂ ਦਾ ਪਿੰਡ ਆ ਗਦਲੀ ਉਹਦੇ ਲਾਗੇ ਹੀ ਮੈਂ ਉਸ ਵੇਲੇ ਜੋਬ ਵਿਚ ਸੀ, ਸ਼ਾਇਦ ਉਸ ਦਿਨ ਸਾਨੂੰ ਲੰਘਣ ਨੀ ਦਿੱਤਾ, ਉੱਥੇ ਜਾਣ ਨੀ ਦਿੱਤਾ ਜਦੋਂ ਉਹਨਾਂ ਦੀਆਂ ਡੈਡ ਬੋਡੀ ਦਾ ਇਹਨਾਂ ਨੇ ਰੌਲਾ ਪੈ ਗਿਆ ਕਿ ਉਹ ਲਿਆਂਦੀਆਂ ਗਈਆਂ, ਪਰ ਸੰਸਕਾਰ ਤਾਂ ਉੱਥੇ ਹੀ ਉਹਨਾਂ ਦਾ ਕਰ ਦਿੱਤਾ ਗਿਆ ਨਦੀ ਦੇ ਕੰਢੇ। ਤੇ ਜਿਹੜਾ ਉਹਨਾਂ ਦੇ ਵਿਚ ਸ਼ਹਾਦਤ ਆ ਨਾ ਜਿਹੜੀ, ਇਹਦਾ ਪਿਛੋਕੜ ਜਦੋਂ ਅਸੀਂ ਜਾਣਾਂਗੇ ਤੇ ਸ਼ਹਾਦਤ ਲਫ਼ਜ਼ ਜਿਹੜਾ ਹੈ, ਸ਼ਹੀਦੀ ਜਿਹੜਾ ਲਫ਼ਜ਼ ਹੈ, ਸ਼ਹਾਦਤ ਜਿਹੜਾ ਅਰਬੀ ਭਾਸ਼ਾ ਦਾ ਲਫ਼ਜ਼ ਹੈ, ਉਹਦੇ ਤੋਂ ਆਇਆ।
ਕਿਸੇ
ਚੰਗੇ ਕੰਮ ਲਈ ਗਵਾਹੀ ਭਰਨੀ, ਉਹ ਚੰਗਾ ਕੰਮ ਧਾਰਮਿਕ ਵੀ ਹੋ ਸਕਦਾ ਹੈ, ਉਹ ਚੰਗਾ ਕੰਮ
ਸਮਾਜਿਕ
ਲਈ ਵੀ ਹੋ ਸਕਦਾ ਹੈ ਜੀ। ਤੇ ਉਹ ਜਦੋਂ ਉਹਨਾਂ ਨੇ ਸੁਣਿਆ ਉਹਨਾਂ ਨੂੰ ਬੜਾ ਇਸ ਗੱਲ ਦਾ ਦੁੱਖ ਲੱਗਾ। ਨੌਜਵਾਨ ਮੁੰਡੇ ਸਨ ਤੇ ਨੌਜਵਾਨੀ ਕਰਕੇ ਉਹਨਾਂ ਨੂੰ ਉਹਨਾਂ ਨੇ ਇਸ ਪਾਸੇ ਵੱਲ ਧਿਆਨ ਦਿੱਤਾ ਕਿ ਸਾਡੇ ਧਾਰਮਿਕ ਸਥਾਨ ਜਿਹਨੂੰ ਅਸੀਂ ਆਪਣਾ ਸਭ ਤੋਂ ਵੱਡਾ ਅਕੀਦਤ ਵਾਲਾ ਥਾਂ ਮੰਨਦੇ ਹਾਂ, ਉੱਥੇ ਹਮਲਾ ਕੀਤਾ ਗਿਆ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਦਾ ਧਾਰ ਤਾਂ ਉਹਨਾਂ ਦੇ ਦਿਲਾਂ ਵਿਚ ਰੋਸ ਆ ਗਿਆ। ਕੁਝ ਨਿੱਕੇ ਮੋਟੇ ਕੰਮ ਕੀਤੇ ਉਹਨਾਂ ਨੇ, ਹੋਰ ਵੀ ਵਾਰਦਾਤਾਂ ਦੇ ਵਿਚ ਸ਼ਾਮਲ ਹੁੰਦੇ ਰਹੇ, ਪਰ ਸਭ ਤੋਂ ਜਿਹੜਾ ਵੱਡਾ ਕੰਮ ਸੀ ਜਨਰਲ ਵੈਦਿਆ ਜਿਹੜਾ ਬਿਲਕੁਲ ਕਹਿ ਦੋ ਕਿ ਹਮਲੇ ਦਾ ਸਭ ਤੋਂ ਉਪਰਲਾ ਹਮਲਾ ਸੀ, ਉਸ ਤੋਂ ਉੱਪਰ ਸਿਰਫ ਇੰਦਰਾ ਗਾਂਧੀ ਸੀ। ਇੰਦਰਾ ਗਾਂਧੀ ਨੂੰ ਵੀ ਤੁਹਾਨੂੰ ਪਤਾ ਹੀ ਹੈ, ਸਤਵੰਤ ਸਿੰਘ, ਬੇਅੰਤ ਸਿੰਘ ਨੇ ਸੋਧਿਆ ਤੇ ਉਹਨਾਂ ਨੇ ਉਹਨੂੰ ਉਹਦਾ ਪਿੱਛਾ ਕਰਦੇ ਰਹੇ ਜਿੱਥੇ ਤੱਕ ਪਹੁੰਚ ਸਕੇ, ਉਹਦੇ ਆਪਣੇ ਘਰ ਵਿਚ ਜਾ ਕੇ ਕਹਿ ਲੋ ਉੱਥੇ ਜਾ ਕੇ ਉਹਨੂੰ ਉਹਨਾਂ ਨੇ ਸਮਾਂ ਜਦੋਂ ਮਿਲਿਆ, ਕਿਉਂਕਿ ਉਹਨਾਂ ਕੋਈ ਬਹੁਤੇ ਸਾਧਨ ਨਹੀਂ ਸਨ ਉਸ ਦਿਨ, ਮੋਟਰਸਾਈਕਲ ਵੀ ਇੱਕ ਜਿਹੜਾ ਚੋਰੀ ਦਾ ਸੀ ਉਹਨਾਂ ਕੋਲ ਕਹਿ ਲੋ, ਤੇ ਉਹਦੇ ਤੇ ਚੜ ਕੇ ਉਹਨਾਂ ਨੇ ਜਦੋਂ ਬਾਜ਼ਾਰ ਗਿਆ, ਮਰੂਤੀ ਵੈਨ ਸੀ ਉਹਦੇ, ਮਰੂਤੀ ਗੱਡੀ ਸੀ ਉਹਦੇ ਕੋਲ, ਪਹਿਲਾਂ ਪਹਿਚਾਣਿਆ, ਪਹਿਚਾਣ ਕੇ ਪਹਿਲਾਂ ਉਹਦੇ ਪਹਿਲਾਂ ਘਰ ਦਾ ਪਤਾ ਲਗਾਇਆ, ਘਰ ਉਹਨੇ ਬਦਲ ਲਿਆ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਮੇਰੇ ਪਿੱਛੇ ਫਿਰਦੇ ਆ। ਫਿਰ ਉਹ ਕਿਸੇ ਨਾ ਕਿਸੇ ਬੰਦੇ ਕੋਲ, ਨੌਕਰ ਜਿਹੜਾ ਉੱਥੇ ਨਵੇਂ ਘਰ ਚ ਆਇਆ ਸੀ ਉਹਦੇ ਕੋਲ ਪਤਾ ਕਰਕੇ ਉਹਦੀ ਕੋਠੀ ਤੱਕ ਪਹੁੰਚੇ, ਕੋਠੀ ਚੋਂ ਨਿਕਲਿਆ, ਉਹਦਾ ਪਿੱਛਾ ਕੀਤਾ ਤੇ ਉੱਥੇ ਜਾ ਕੇ ਉਹਨੂੰ ਗੱਡੀ ਦੇ ਵਿਚ ਗੋਲੀ ਮਾਰੀ। ਇੱਕ ਗੋਲੀ ਸ਼ਾਇਦ ਉਹਦੇ ਮਿਸਤਰੀ ਤੇ ਵੀ ਲੱਗੀ ਸੀ, ਪਰ ਉਹਨਾਂ ਮਾਫ਼ੀ ਮੰਗੀ ਅਸੀਂ ਮਾਰਨ ਨੂੰ ਚਾਹੁੰਦੇ ਸਾਂ, ਗਲਤੀ ਨਾਲ ਇੱਕ ਗੋਲੀ ਤੁਹਾਡੇ ਵੀ ਲੱਗ ਗਈ
ਜੀ। ਬਹੁਤ ਮਤਲਬ ਵਧੀਆ ਤੁਸੀਂ ਡਿਸਕ੍ਰਾਈਬ ਕੀਤਾ। ਤੇ ਦਲਜੀਤ ਸਿੰਘ ਜੀ, ਵੈਸੇ ਤਾਂ ਇਹ ਜਿੰਨੀ ਮਰਜ਼ੀ ਅਸੀਂ ਹੋਰ ਵੀ ਗਾਂ ਐਕਸਪਲੇਨ ਕਰ ਸਕਦੇ ਆ, ਬਹੁਤ ਛੋਟੀ ਜਿਹੀ ਬਰੀਫਲੀ ਅੱਜ ਅਸੀਂ ਸਟੋਰੀ ਦੱਸੀ ਆ, ਪਰ ਕਿਤੇ ਸਮਾਂ ਕੱਢ ਕੇ ਆਪਾਂ ਲੰਬੀਆਂ ਗੱਲਾਂ ਕਰਾਂਗੇ। ਸੋ ਅਖੀਰ ਨੂੰ ਮਤਲਬ ਇਹੀ ਇਸ ਟੋਪਿਕ ਤੇ ਕਹਿਣਾ ਚਾਹਾਂਗਾ, ਇੱਕ ਤਾਂ ਮੈਂ ਗੀਤ ਲਾਵਾਂਗਾ ਚਿੜੀ ਬਣਨਾ ਕੇ ਬਾਜ। ਇੱਥੇ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਦੱਸਦਾ ਕਿ ਸੁੱਖੇ ਜਿੰਦੇ ਜਿਹੜੀ ਸ਼ਹੀਦੀ ਆ ਉਹ ਸਾਰੇ ਸਿੱਖ ਕੌਮ ਦੀ ਨਹੀਂ, ਮੈਨੂੰ ਲੱਗਦਾ ਕਿ ਸਾਰੇ ਇਨਸਾਨਾਂ ਦੀ ਹੀ ਹੋਣੀ ਚਾਹੀਦੀ ਆ, ਕਿਉਂਕਿ ਇੱਕ ਧਾਰਮਿਕ ਥਾਂ ਦੇ ਉੱਤੇ ਚਾਹੇ ਉਹ ਮੰਦਰ ਹੋਵੇ, ਮਸਜਿਦ ਹੋਵੇ, ਚਾਹੇ ਗੁਰੂ ਘਰ ਹੋਵੇ, ਉਸ ਦੇ ਉੱਤੇ ਹਮਲਾ ਕਰਕੇ ਫੇਰ ਮਤਲਬ ਮਾਣ ਮਹਿਸੂਸ ਕਰਨਾ, ਫੇਰ ਅਵਾਰਡ ਲੈਣੇ, ਫੇਰ ਆਪਣੇ ਆਪ ਨੂੰ ਉੱਚਾ ਦੱਸਣਾ, ਮੈਨੂੰ ਲੱਗਦਾ ਕਿ ਇਹ ਕਿਤੇ ਵੀ ਮਨਜ਼ੂਰ ਨਹੀਂ ਹੋਵੇਗਾ। ਇਹ ਹਰ ਧਰਮ ਦੇ ਵਿੱਚ ਇਦਾਂ ਹੀ ਹੋਣਾ ਚਾਹੀਦਾ ਕਿ ਜਿਹੜੇ ਬੰਦੇ ਇੰਨਾ ਹੰਕਾਰ ਕਰਦੇ ਨੇ ਉਨ੍ਹਾਂ ਨੂੰ ਫਿਰ ਠੀਕ ਹੈ, ਜਦੋਂ ਉਹ ਹਮਲਾ ਕਰ ਸਕਦੇ ਨੇ ਤਾਂ ਦੂਸਰੇ ਪਾਸੇ ਧਰਮ ਦੇ ਵਿੱਚੋਂ ਵੀ ਹੋਣਾ। ਸੋ ਦਲਜੀਤ ਸਿੰਘ ਜੀ, ਆਪਾਂ ਫਿਰ ਗੀਤ ਸੁਣੀਏ ਇੱਕ ਇਸ ਟੋਪਿਕ ਦੇ ਉੱਤੇ, ਤੇ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਤੜਕੇ ਸਮਾਂ ਕੱਢ ਕੇ ਸਾਡੇ ਨਾਲ ਜਾਣਕਾਰੀ ਜੀ।
ਹਾਂਜੀ, ਮੈਂ ਇੱਕ ਗੱਲ ਸਿਰਫ ਐਡ ਕਰਨੀ ਚਾਹੁੰਦਾ, ਜਿਵੇਂ ਤੁਸੀਂ ਦੱਸਿਆ ਨਾ
ਜੀ,
ਉਸ ਸਮੇਂ ਦਾ ਜੱਜ ਜਿਹਨੇ ਉਨ੍ਹਾਂ ਨੂੰ ਇਹ ਸਜ਼ਾ ਦਿੱਤੀ ਆ ਨਾ
ਜੀ,
ਉਹ ਵੀ ਮੌਕੇ ਤੇ ਰੋ ਪਿਆ
ਜੀ,
ਕਹਿੰਦਾ ਵੀ ਮੇਰੇ ਮੈਨੂੰ ਅੱਜ ਤੱਕ ਇਹੋ ਜਿਹੇ ਚੰਗੇ ਇਨਸਾਨ ਨਹੀਂ ਮਿਲੇ ਜਿਸ ਤਰ੍ਹਾਂ ਇਨ੍ਹਾਂ ਨੇ ਚੰਗਾ ਵਤੀਰਾ ਰੱਖਿਆ
ਤੇ
ਵਧੀਆ ਤਰੀਕੇ ਨਾਲ ਇਨ੍ਹਾਂ ਨੇ ਕਦੀ ਕੋਈ ਰੌਲਾ ਰੱਪਾ ਨਹੀਂ ਪਾਉਣ ਦਿੱਤਾ। ਅਖੀਰਲੇ ਸਮੇਂ ਤੇ ਉਨ੍ਹਾਂ ਨੇ ਜਦੋਂ ਅਦਾਲਤ ਵਿਚ ਜਾਣ ਲਈ, ਜਦੋਂ ਉਨ੍ਹਾਂ ਨੂੰ ਪਤਾ ਸੀ ਕਿ ਅਦਾਲਤ ਵਿਚ ਸਜ਼ਾ ਮਿਲਣੀ ਆ, ਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਜੋੜੇ ਪਾਓ, ਜੁੱਤੀਆਂ ਲਾ ਕੇ ਜਾਣਾ ਤਾਂ ਕਿ ਕੋਈ ਜੱਜ ਵਗੈਰਾ ਤੇ ਮਾਰ ਨਾ ਸਕੇ। ਪਰ ਉਨ੍ਹਾਂ ਪਹਿਲਾਂ ਵਿਸ਼ਵਾਸ ਦਵਾ ਦਿੱਤਾ ਕਿ ਅਸੀਂ ਅੱਜ ਬੜੇ ਖੁਸ਼ੀ ਨਾਲ ਸਜ਼ਾ ਸੁਣਨਾ ਹੈ, ਸਾਨੂੰ ਪਤਾ ਹੈ ਕਿ ਸਜ਼ਾ ਸਾਨੂੰ
ਹੋਣੀ
ਹੈ। 107 ਗਵਾਹੀਆਂ ਹੋਣੀਆਂ ਸਨ ਤੇ ਜਿਨ੍ਹਾਂ ਵਿੱਚੋਂ ਇੱਕ ਵੀ ਉਨ੍ਹਾਂ ਦੇ ਵਿਰੋਧ ਨਹੀਂ ਸੀ, ਉਨ੍ਹਾਂ ਆਪ ਕਬੂਲ ਕੀਤਾ ਕਿ ਅਸੀਂ ਵੈਦਿਆ ਨੂੰ
ਮਾਰਿਆ ਜੀ। ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ, ਸ਼ੁਕਰੀਆ।
ਥੈਂਕ ਯੂ ਜੀ।
ਕੌਮ ਦੀਆਂ ਉਸ ਕੌਮ ਦੀਆਂ ਚਿੜੀਆਂ ਨੂੰ ਸਿਰ ਬਣਨਾ ਪੈਂਦਾ ਬਾਜ ਉਸ ਕੌਮ ਦੀਆਂ ਚਿੜੀਆਂ ਨੂੰ ਸਿਰ ਬਣਨਾ ਪੈਂਦਾ ਬਾਜ ਉਸ ਕੌਮ ਦੀਆਂ ਚਿੜੀਆਂ ਨੂੰ ਸਿਰ ਬਣਨਾ ਪੈਂਦਾ ਬਾਜ
ਫੇਰ ਸਵਾਗਤ ਕਰਦੇ ਹਾਂ ਜੀ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ ਦਿਨ ਐਤਵਾਰ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਮੌਸਮ ਤੇ ਝਾਤੀ ਮਾਰਦੇ ਹਾਂ ਜੀ ਮੌਸਮ ਕੇਨਸ ਤੋਂ ਸ਼ੁਰੂ ਕਰਦੇ ਹਾਂ ਜੀ 30 ਡਿਗਰੀ ਤੇ ਉਥੇ ਬਦਲਵਾਈ ਹੋਣ ਦੇ ਆਸਾਰ ਨੇ ਤੇ ਬ੍ਰਿਸਬਨ ਦੇ ਵਿਚ ਵੀ ਇਸੇ ਤਰ੍ਹਾਂ 25 ਡਿਗਰੀ ਕੌਫ ਸਾਰਵਰ ਦੇ ਵਿਚ ਸਵੇਰੇ ਮੀਂਹ ਪੈ ਰਿਹਾ ਸੀ ਤੜਕੇ ਤੋਂ ਝੜੀ ਸ਼ੁਰੂ ਹੋ ਚੁੱਕੀ ਸੀ ਤੇ ਹੁਣ ਥੋੜਾ ਜਿਹਾ ਰੁਕਿਆ ਪਰ ਬਦਲ ਸੰਘਣੇ ਨੇ 23 ਡਿਗਰੀ ਹਵਾਵਾਂ ਚੱਲਣਗੀਆਂ ਸਿਡਨੀ ਦੇ ਵਿਚ 23 ਡਿਗਰੀ ਕੈਨਬਰਾ ਦੇ ਵਿਚ ਵੀ ਬਦਲਵਾਈ 20 ਡਿਗਰੀ ਹਵਾ ਤੇ ਮੀਂਹ ਮੈਲਬਨ ਦੇ ਵਿਚ 24 ਡਿਗਰੀ ਇਸੇ ਤਰ੍ਹਾਂ ਹੀ ਐਡਲੇਡ ਦੇ ਵਿਚ ਅੱਜ ਦਸਿਆ ਜਾ ਰਿਹਾ ਜਿੱਥੇ ਮੀਰੀ ਪੀਰੀ ਟੂਰਨਾਮੈਂਟ ਹੈ ਥੋੜੀ ਦੇਰ ਬਾਅਦ ਮਿੰਟੂ ਬਰਾੜ ਉਨ੍ਹਾਂ ਨੂੰ ਪੁੱਛਦੇ ਆ ਕਿ ਅੱਜ ਦਾ ਦਿਨ ਲੰਘਾ ਦੇਣਗੇ ਜਾਂ ਨਹੀਂ ਪਰਥ ਦੇ ਵਿਚ ਵੀ ਸ਼ਾਵਰ ਦੱਸੇ ਗਏ ਨੇ 18 ਡਿਗਰੀ ਤੇ ਡਾਰਵਿਨ ਦੇ ਵਿਚ 36 ਡਿਗਰੀ ਗਰਮ ਸੁੱਕਾ ਮੀਂਹ ਨਹੀਂ ਪਏਗਾ ਸੋ ਇਹ ਸੀ ਮੌਸਮ ਦੀ ਜਾਣਕਾਰੀ ਅੰਮ੍ਰਿਤਸਰ ਇਸ ਵੇਲੇ 22 ਡਿਗਰੀ ਹੈ ਤੇ ਦਿਨਾਂ ਨੂੰ 35 ਡਿਗਰੀ ਦਿਨ ਸਾਫ਼ ਰਹਿਣ ਦੀ ਉਮੀਦ ਹੈ ਸੋ ਮੌਸਮ ਤੋਂ ਬਾਅਦ ਜੀ ਕੁਛ ਸੁਨੇਹੇ ਜਿਹੜੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਦੇ ਵਿਚ ਉਨ੍ਹਾਂ ਦਾ ਸਵਾਗਤ ਕਰਦੇ ਆ ਤੇਜਿੰਦਰ ਸਿੱਧੂ ਐਡਮਿੰਟਨ ਵਾਲੇ ਵੀ ਸਾਡੇ ਨਾਲ ਜੁੜ ਗਏ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਤਿ ਸ੍ਰੀ ਅਕਾਲ ਤੇ ਹਾਂਜੀ ਬਾਅਦ ਚੋਂ ਗੱਲ ਕਰਦੇ ਆ ਜੀ ਪ੍ਰੋਗਰਾਮ ਤੋਂ ਤੇ ਸੁਖਦੀਪ ਸਿੰਘ ਮਲਡੂਰਾ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਾਂਜੀ ਤੁਹਾਡਾ ਵੀ ਸਮੋਕੋ ਟਾਈਮ ਹੋ ਗਿਆ ਲੱਗਦਾ ਤੇ 9:20 ਹੋ ਗਏ ਨੇ ਗੁਰਜ ਬਹਾਦਰ ਸਿੰਘ ਤਸਮੇਨੀਆ ਵਾਲੇ ਸਾਡੇ ਨਾਲ ਜੁੜ ਚੁੱਕੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਅੱਜ ਦੇ ਦਿਨ ਨਾਲ ਸੰਬੰਧਿਤ ਗੀਤ ਚਲਾ ਦਿਓ ਜੀ ਬਾਗੀ ਯੋਧੇ ਬਾਏ ਗੁਰਜੀਤ ਬੈਰੋਵਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਗੀਤ ਫਿਲਹਾਲ ਮੇਰੇ ਇਸ ਡਾਟਾਬੇਸ ਦੇ ਵਿਚ ਨਹੀਂ ਹੈ ਪਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ ਜ਼ਰੂਰ ਸੁਣਾਵਾਂਗੇ ਸਵਾਗਤ ਹੈ ਜੀ ਤੁਹਾਡਾ ਤਸਮੇਨੀਆ ਤੋਂ ਤੁਹਾਡੇ ਵੀ ਅੱਜ ਮੀਂਹ ਨੇਰੀ ਚੱਲਣ ਦੀ ਪੂਰੀ ਉਮੀਦ ਹੈ ਸੋਨੀ ਬਰਾਡ ਲੀਟਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਉਥੇ ਕਹਿੰਦੇ ਅੱਜ ਬੱਦਲ ਛਾਏ ਹੋਏ ਨੇ ਲੀਟਨ ਦੇ ਵਿਚ ਗ੍ਰਿਫ ਦੇ ਆਸ ਪਾਸ ਇੰਜੋਏ ਕਰ ਰਹੇ ਹਾਂ ਜੀ ਹਰਮਨ ਰੇਡੀਓ ਆਨੰਦ ਮਾਣੋ ਜੀ ਕੁਲਦੀਪ ਸਿੰਘ ਵੱਲ ਵੀ ਸਾਡੇ ਨਾਲ ਜੁੜ ਚੁੱਕੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਕੁਲਦੀਪ ਜੀ ਕੀ ਹਾਲ ਚਾਲ ਹੈ ਤੇ ਪ੍ਰੋਗਰਾਮ ਦੇ ਵਿਚ ਹੁਣ ਦੇਖੋ ਅੱਜ ਜਿਹੜਾ ਮੌਸਮ ਹੈ ਨਾ ਮੈਂ ਤੁਹਾਨੂੰ ਦੱਸਦਾ ਲੀਟਨ ਤੋਂ ਵੀ ਹੁਣ ਮੈਸੇਜ ਆ ਗਿਆ ਵੀ ਬੱਦਲ ਹੋਏ ਪਏ ਨੇ ਝੜੀ ਲੱਗਣ ਵਾਲੀ ਹੈ ਤੇ ਕੋਫਸ ਹਾਰਬਰ ਦੇ ਵਿਚ ਵੀ ਸਵੇਰ ਦਾ ਐਨ ਮੌਸਮ ਟਿਕਿਆ ਪਿਆ ਮਤਲਬ ਕੋਈ ਹਵਾ ਨਹੀਂ ਚੱਲ ਰਹੀ ਹਲਕੀ ਹਲਕੀ ਬੂੰਦਾਬਾਂਦੀ ਹੋ ਰਹੀ ਆ ਤੇ ਸਵੇਰੇ ਸਵੇਰੇ ਤੁਹਾਨੂੰ ਪਤਾ ਕਿ ਜਦੋਂ ਟੀਨਾ ਉਤੇ ਟਿਪ ਟਿਪ ਪੈਂਦੀ ਬਰਸਾਤ ਖੇਤਾਂ ਵਾਲਿਆਂ ਨੂੰ ਬੜੀ ਚੰਗੀ ਲੱਗਦੀ ਆ ਕਿਉਂਕਿ ਉਨ੍ਹਾਂ ਨੂੰ ਉਦਣ ਹੀ ਛੁੱਟੀ ਹੁੰਦੀ ਆ ਤੇ ਅੱਜ ਕੋਈ ਪਿਕਿੰਗ ਨਹੀਂ ਹੋ ਰਹੀ ਕੰਮ ਬੰਦ ਹੈ ਤੇ ਚਾਹ ਪੀਣ ਨੂੰ ਦਿਲ ਕਰੀ ਜਾਂਦਾ ਤੇ ਨਾਲ ਪਕੌੜੇ ਖਾਣ ਨੂੰ ਵੀ ਦਿਲ ਕਰੀ ਜਾਂਦਾ ਦਲਜੀਤ ਸਿੰਘ ਮਹਿਤਾ ਚੌਂਕ ਜੀ ਆਸਟ੍ਰੇਲੀਆ ਦੀ ਰਵਾਇਤ ਹੀ ਆ ਜੀ ਜਿੱਦਣ ਮੀਂਹ ਪੈਂਦਾ ਝੜੀ ਲੱਗਦੀ ਆ ਉਦਣ ਪਕੌੜੇ ਬਣਦੇ ਬਣਦੇ ਸੋ ਕੁਦਰਤੀ ਅੱਜ ਦਿਨ ਐਤਵਾਰ ਆ ਤੇ ਥੋੜਾ ਲੇਟ ਉੱਠੇ ਨੇ ਜਾਂ ਰਜਾਈਆਂ ਚ ਬੈਠੇ ਨੇ ਠੰਡ ਹੈ ਤੇ ਲਓ ਜੀ ਕਾਹਨੂੰ ਸਾਨੂੰ ਚਾਹ ਪੁੱਛਦਾ
ਬੋਲੀਆਂ ਪਾਉਂਦੀਆਂ ਵੇ ਲਾਲੀ ਪਦੇ ਆਣ ਵਾਲਿਆ ਵੇ लाली पदयाने वालिया साची जिंद च संदूरी रंग पर दे
ਲਓ ਜੀ ਕਹਿੰਦੇ ਕਾਹਨੂੰ ਸਾਨੂੰ ਚਾਹ ਪੁੱਛਦਾ ਤੇਰੇ ਦਰਸ਼ਨ ਹੀ ਦੁੱਧ ਵਰਗੇ ਤੇ ਦਲਜੀਤ ਸਿੰਘ ਮਹਿਤਾ ਚੌਂਕ ਜੀ ਕਹਿੰਦੇ ਨੇ ਕਿ ਅਸੀਂ ਆ ਰਹੇ ਹਾਂ ਜੀ ਸਿੱਖ ਖੇਡਾਂ ਦੇ ਉੱਤੇ ਐਡਲੇਟ ਦੇ ਵਿਚ ਤੇ ਆਸਟ੍ਰੇਲੀਅਨ ਚਾਹ ਪਕੌੜੇ ਛਕਣ ਵਾਸਤੇ ਮਿੰਟੂ ਭਾਜੀ ਕੋਲ ਐਡਵਾਂਸ ਬੁਕਿੰਗ ਹੋ ਗਈ ਹੈ ਜੀ ਤੇ ਉਨ੍ਹਾਂ ਨੂੰ ਯਾਦ ਕਰਵਾ ਦੇਣਾ ਦੇਖੋ ਸਿੱਖ ਖੇਡਾਂ ਦੇ ਵਿਚ ਜਾਂ ਕਿਸੇ ਵੀ ਟੂਰਨਾਮੈਂਟ ਗ੍ਰਿਫਿਥ ਅੱਜ ਮੀਰੀ ਪੀਜ਼ਾ ਹੋ ਗਿਆ ਚਾਹ ਪਕੌੜੇ ਤਾਂ ਐਨ ਵਧੀਆ ਟੌਪ ਦੇ ਮਿਲਦੇ ਨੇ ਔਰ ਸਾਰੀਆਂ ਸੰਗਤਾਂ ਜਿਹੜੀਆਂ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਪਹੁੰਚਦੀਆਂ ਨੇ ਬਣਾਉਂਦੀਆਂ ਨੇ ਪ੍ਰਿਪੇਅਰ ਕਰਦੀਆਂ ਨੇ ਸੋ ਇਕ ਆਸਟ੍ਰੇਲੀਆ ਦਾ ਇਕ ਕਲਚਰ ਹੈ ਜੀ ਚਾਹ ਪਕੌੜਿਆਂ ਦਾ ਸੋ ਅੱਜ ਮੈਨੂੰ ਲੱਗਦਾ ਸਾਰੇ ਸਰੋਤਿਆਂ ਨੇ ਚਾਹ ਪੀ ਲਈ ਹੋਣੀ ਸਵੇਰੇ ਸਵੇਰੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ ਕੁਲਦੀਪ ਸਿੰਘ ਬਲ ਕਹਿ ਰਹੇ ਨੇ ਕਿ ਹਾਲ ਚੰਗੇ ਨੇ ਜੀ ਸ੍ਰੀਮਤੀ ਜੀ ਇਕ ਵਾਰੀ ਦੀ ਚਾਹ ਪਿਆ ਕੇ ਕੰਮ ਤੇ ਚਲੇ ਗਏ ਨੇ ਤੇ ਹੁਣ ਮੈਂ 2 ਵਾਰ ਬੇਟੀ ਨੂੰ ਪੁੱਛ ਲਿਆ ਕਿ ਚਾਹ ਪੀਣੀ ਆ ਪਰ ਸਾਥ ਨਹੀਂ ਮਿਲ ਰਿਹਾ ਵੈਸੇ ਸਾਥ ਵੀ ਚਾਹੀਦਾ ਹੁੰਦਾ ਚਾਹ ਦਾ ਤੇ ਚਲੋ ਕੋਈ ਗੱਲ ਨੀ ਅੱਜ ਐਤਵਾਰ ਹੈ ਤੇ ਪਰ ਸ੍ਰੀਮਤੀ ਜੀ ਕੰਮ ਤੇ ਗਏ ਨੇ ਤੁਸੀਂ ਭਾਗਾਂ ਵਾਲੇ ਹੋ ਜੀ ਤੇ ਚੰਗੇ ਮਤਲਬ ਵਧੀਆ ਪਾਸੇ ਨੂੰ ਅੱਜ ਦਿਨ ਲਾਓ ਚਾਹ ਦਾ ਕੋਈ ਗੱਲ ਨੀ ਬੇਟੀ ਨਾਲ ਬੈਠ ਕੇ ਕੱਪ ਪੀ ਲਓ ਤੇ ਮਨਾ ਲਓ ਉਹਨੂੰ ਤੇ ਚਾਹ ਦਾ ਆਨੰਦ ਮਾਣੋ ਗੁੱਡ ਮਾਰਨਿੰਗ ਬੁਲਾ ਰਹੇ ਨੇ ਅਮਨਦੀਪ ਸਿੰਘ ਜੋ ਸਾਡੇ ਨਾਲ ਜੁੜ ਰਹੇ ਨੇ ਤੇ ਕਹਿੰਦੇ ਨੇ ਕਿ ਗੋਇੰਗ ਫਰੋਮ ਕੈਨਬਰਾ ਟੂ ਸਿਡਨੀ ਤੇ ਪ੍ਰੋਗਰਾਮ ਸੁਣ ਰਹੇ ਆ ਤੇ ਨੀਡ ਸਮ ਹੈਲਪ ਟੂ ਫਾਈਂਡ ਅ ਗੁੱਡ ਇੰਡੀਅਨ ਸਵੀਟ ਸ਼ਾਪ ਇਨ ਬਲੈਕ ਟਾਊਨ ਹਾਂਜੀ ਉੱਥੇ ਬਲੈਕ ਟਾਊਨ ਦੇ ਵਿਚ ਕਈ ਦੁਕਾਨਾਂ ਨੇ ਜਿਸ ਤਰ੍ਹਾਂ ਕਿ ਰਾਇਲ ਸਵੀਟਸ ਵੀ ਹੈਗਾ ਆ ਉਹ ਵੀ ਉਹਨਾਂ ਦੀ ਵਧੀਆ ਸ਼ਾਪਸ ਨੇ ਤੇ ਸੱਜਣੋ ਮਿੱਤਰੋ ਬਲੈਕ ਟਾਊਨ ਦੇ ਵਿਚ ਹੋਰ ਵੀ ਦਸਿਓ ਜੇ ਕੋਈ ਸ਼ਾਪਸ ਹੋਈਆਂ ਜ਼ਰੂਰ ਮੈਸੇਜ ਪਾ ਦਿਓ ਰਮਨਜੀਤ ਸਿੰਘ ਜਨੋਰੀਆ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਇੰਜੋਏ ਡੇ ਐਵਰੀ ਡੇ ਇਜ਼ ਯੋਰ ਡੇ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਕਹਿੰਦੇ ਸਤਪਾਲ ਸਿੰਘ ਮਕੈਨਿਕ ਜੋ ਕਿ ਕੈਨਬਰਾ ਦੇ ਉਹਨਾਂ ਦੇ ਡਿਟੇਲ ਸ਼ੇਅਰ ਕਰਿਓ ਜੀ ਹਾਂਜੀ ਕਰਾਂਗੇ ਜੀ ਕਰਦੇ ਆ ਸੋ ਆਪਣੇ ਸਰੋਤਿਆਂ ਨੂੰ ਬੇਨਤੀ ਆ ਅਗਰ ਉਹਨਾਂ ਦੇ ਡਿਟੇਲ ਹੋਣ ਤਾਂ ਜ਼ਰੂਰ ਸਾਡੇ ਨਾਲ ਵੀ ਸ਼ੇਅਰ ਕਰਨ ਨਹੀਂ ਤਾਂ ਫਿਰ ਮੈਂ ਆਪਣੇ ਈਮੇਲਸ ਦੇ ਵਿੱਚੋਂ ਕੱਢਦਾ ਜੀ ਉਹਨਾਂ ਦੇ ਡਿਟੇਲ ਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਜੁੜ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਦੇ ਵਿੱਚ ਆ ਗਏ ਨੇ ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਦੀਪ ਸਿੰਘ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨਾਈਸ ਵੈਦਰ ਇਨ ਸਿਡਨੀ ਟੂ ਤੇ ਇੰਜੋਏ ਕਰ ਰਹੇ ਆ ਸ਼ੁਕਰੀਆ ਜੀ ਤੇ ਤੇਜਿੰਦਰ ਸਿੱਧੂ ਐਡਮਿੰਟਨ ਵਾਲੇ ਉਹ ਵੀ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਨੇ ਕਿ ਐਡਮਿੰਟਨ ਦੇ ਵਿਚ ਬਰਫ਼ ਪੈ ਰਹੀ ਆ ਹਾਂਜੀ ਮੈਂ ਫੋਟੋਆਂ ਦੇਖ ਰਿਹਾ ਸੀ ਤੁਹਾਡੀਆਂ ਵੀ ਤੇ ਹੋਰ ਵੀ ਸੱਜਣਾਂ ਦੀਆਂ ਕਿ ਬਰਫ਼ਬਾਰੀ ਸ਼ੁਰੂ ਹੋ ਚੁੱਕੀ ਆ ਅਲਬਰਟਾ ਦੇ ਵਿਚ ਤੇ ਸ਼ਾਇਦ ਕੱਲ ਪਹਿਲੀ ਵਾਰੀ ਬਰਫ਼ ਪਈ ਆ ਤੇ ਸਵਾਗਤ ਹੈ ਤੁਹਾਡਾ ਜੀ ਤੁਸੀਂ ਵੀ ਚਾਹ ਪੀਓ ਫਿਰ ਹੁਣ ਤੁਹਾਨੂੰ ਚਾਹ ਦਾ ਮਤਲਬ ਬੜਾ ਨਜ਼ਾਰਾ ਆਊਗਾ ਬਰਫ਼ ਦੇ ਵਿਚ ਠੰਡ ਚ ਚਾਹ ਪੀਣ ਦਾ ਬੜਾ ਨਜ਼ਾਰਾ ਆਉਂਦਾ ਜੀ ਤੇ ਲਓ ਜੀ ਇਧਰ ਆਸਟ੍ਰੇਲੀਆ ਦੇ ਵਿਚ ਦਿਨ ਬਹਾਰਾਂ ਦੇ ਨੇ ਤੇ ਉਧਰ ਐਡਮਿੰਟਨ ਕੈਨੇਡਾ ਦੇ ਵਿਚ ਜੀ ਬਰਫ਼ਾਂ ਪੈ ਰਹੀਆਂ ਨੇ ਸੋ ਆਓ ਤੁਹਾਨੂੰ ਇਕ ਵਕਤ ਫਿਲਮ ਦੇ ਵਿਚੋਂ ਗੀਤ ਸੁਣਾਉਂਦੇ ਆ ਆਸ਼ਾ ਭੋਂਸਲੇ ਔਰ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿਚ
दुश्मन है प्यार के जब लाखों गम संसार के दिल के सहारे कैसे प्यार करें अपनी तो जिंदगी बीती है जी को मार के, दिल के सहारे कैसे प्यार करें।
दिन है बहार के तेरे मेरे इकरार के, दिल के सहारे आजा प्यार करें। नहीं होता यूं ही सपनों से खेलना, बड़ा ही कठिन है हकीकतों को झेलना। अच्छा नहीं होता यूं ही सपनों से खेलना, बड़ा ही कठिन है हकीकतों को झेलना।
अपनी हकीकतें मेरे सपनों पे वार के, दिल के सहारे आजा प्यार करे।
दुश्मन है प्यार के जब लाखों गम संसार के, दिल के सहारे कैसे प्यार करे। गोद में घेरे भी हैं मंझधार के, दिल के सहारे कैसे प्यार करें।
दिन है बहार के तेरे मेरे इकरार के, दिल के सहारे आजा प्यार करें। दिन है बहार के तेरे मेरे इकरार के, दिल के सहारे आजा प्यार करें।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते तरना की दी बन गई सरकार, विच मिठे मिठे गीत होणगे ते सजना दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
आस्ट्रेलिया विच वीकेंड शिखरां ते आ, और उम्मीद करदे आ कि ਤੁਸੀਂ ਇਸ ਦਾ ਪੂਰਾ ਪੂਰਾ ਆਨੰਦ ਮਾਣ ਰਹੇ ਹੋਗੇ। ਅੱਜ ਸੰਡੇ ਦਾ, ਸੰਡੇ ਨੂੰ ਬਹੁਤ ਸਾਰੀਆਂ ਗਤੀਵਿਧੀਆਂ ਹੋ ਰਹੀਆਂ ਨੇ ਆਸਟ੍ਰੇਲੀਆ ਦੇ ਵਿਚ, ਤੇ ਉਸ ਦੀਆਂ ਜਾਣਕਾਰੀਆਂ ਸਾਰੀਆਂ ਆਪਾਂ ਹੁਣ ਸ਼ੇਅਰ ਕਰਾਂਗੇ। ਤੇ ਪਹਿਲਾਂ ਮਿੰਟੂ ਬਰਾੜ ਜੀ ਹੁਣੀ ਜੋ ਕਿ ਐਡਲੇਡ ਤੋਂ ਸਾਡੇ ਨਾਲ ਜੁੜਦੇ ਨੇ, ਉਨ੍ਹਾਂ ਦੇ ਨਾਲ ਆਪਾਂ ਸਾਂਝ ਪਾਉਂਦੇ ਹਾਂ। ਸਤਿ ਸ੍ਰੀ ਅਕਾਲ ਮਿੰਟੂ ਜੀ, ਗੁੱਡ ਮਾਰਨਿੰਗ, ਸਵਾਗਤ ਹੈ ਪ੍ਰੋਗਰਾਮ ਚ।
ਥੈਂਕ ਯੂ ਜੀ, ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੀ, ਹਰਮਨ ਰੇਡੀਓ ਸੁਣਨ ਵਾਲਿਆਂ ਨੂੰ। ਤੇ ਅੱਜ ਵੀਕਐਂਡ ਦੇ ਉੱਤੇ ਜਿਹੜੇ ਨਜ਼ਾਰੇ ਆ ਉਹ ਮੈਨੂੰ ਲੱਗਦਾ ਲੈ ਰਹੇ ਹੋਣੇ। ਸਾਡੇ ਤਾਂ ਅੱਜ ਵੀਕਐਂਡ ਦੇ ਉੱਤੇ ਜਿੱਥੇ ਐਡਲੇਡ ਖੇਡ ਮੇਲਾ ਹੋ ਰਿਹਾ, ਤੇ ਉੱਥੇ ਰੱਬ ਅੱਖਾਂ ਕੱਢ ਕੱਢ ਕੇ ਵੀ ਡਰਾ ਰਿਹਾ। ਪਤਾ ਨੀ ਮੌਸਮ ਜਿਹੜਾ ਪਹਿਲੇ ਕੁਝ ਕੁ ਦਿਨ ਬੜਾ ਸਾਫ਼ ਸੁਥਰਾ ਰਿਹਾ, ਪਰ ਫੇਰ ਅੱਜ ਤੇਜ਼ ਹਵਾਵਾਂ ਦੀ ਜਿਹੜੀ ਵਾਰਨਿੰਗ ਅੱਜ ਆਸਟ੍ਰੇਲੀਆ ਦੇ ਵਿਚ ਦਿੱਤੀ ਹੋਈ ਹੈ, ਤੇ ਹੁਣ ਵੀ ਬੱਦਲ ਆ ਜਿਹੜੇ ਕਾਫ਼ੀ ਗਹਿਰੇ ਛਾਏ ਹੋਏ ਅਸਮਾਨ ਦੇ ਉੱਤੇ। ਪਰ ਖੇਡ ਮੇਲਾ ਸ਼ੁਰੂ ਹੋ ਚੁੱਕਿਆ ਜੀ, ਤੇ ਫੁੱਟਬਾਲ ਦੇ ਮੈਚ ਹੁਣ ਤੋਂ 10-20 ਮਿੰਟਾਂ ਚ ਸ਼ੁਰੂ ਹੋ ਜਾਣੇ ਆ, ਤੇ ਇਸ ਕਰਕੇ ਬੇਨਤੀ ਹੈ ਕੋਈ ਨੀ, ਮੌਸਮ ਜਦੋਂ ਜ਼ਿਆਦਾ ਜਣੇ ਇਕੱਠੇ ਹੋ ਕੇ ਆ ਗਏ ਤੇ ਸ਼ਾਇਦ ਮੌਸਮ ਵੀ ਰਾਹ ਦੇ ਦੇ।
ਜੀ ਜੀ ਬਿਲਕੁਲ, ਔਰ ਕਾਫੀ ਦੂਰੋਂ ਦੂਰੋਂ ਟੀਮਾਂ ਪਹੁੰਚੀਆਂ ਨੇ। ਕੱਲ ਰੁਪਿੰਦਰ ਸਿੰਘ ਹੋਣਾ ਨਾਲ ਵੀ ਗੱਲਬਾਤ ਚੱਲ ਰਹੀ ਸੀ, ਤੇ ਤਿਆਰੀ ਪੂਰੀ ਚੱਲ ਰਹੀ ਆ, ਖਾਸ ਕਰਕੇ ਚਾਹ ਪਕੌੜਿਆਂ ਦੀ। ਅੱਜ ਸਵੇਰ ਦਾ ਮਾਹੌਲ ਜਿਹੜਾ ਚਾਹ ਪਕੌੜਿਆਂ ਦਾ ਬਣਿਆ ਹੋਇਆ, ਮੌਸਮ ਇਹੋ ਜਿਹਾ, ਤੇ ਉਧਰ ਐਡਮਿੰਟਨ ਚ ਬਰਫ਼ ਪੈ ਰਹੀ ਹੈ, ਸੋ ਉਧਰ ਵੀ ਚਾਹ ਦਾ ਹੀ ਮਾਹੌਲ ਹੈ। ਖੈਰ ਆਪਾਂ ਨਾਲ ਦੀ ਨਾਲ ਇਹ ਗੱਲਾਂ ਸਾਨੂੰ ਅਪਡੇਟ ਦੇਈ ਜਾਇਓ ਕਿ ਮੌਸਮ ਕੀ ਕਰਵਟ ਲੈ ਰਿਹਾ, ਪਰ ਕੁੱਲ ਮਿਲਾ ਕੇ ਬਹੁਤ ਵਧੀਆ ਅੱਜ ਟੂਰਨਾਮੈਂਟ ਹੋਣ ਦੀ ਸੰਭਾਵਨਾ ਐਡਲੇਡ ਦੇ ਵਿਚ ਆਉਣ ਵਾਲੇ ਦਿਨਾਂ ਦੇ ਵਿਚ 22 ਅਕਤੂਬਰ ਨੂੰ ਸਿਡਨੀ ਦੇ ਵਿਚ ਵੀ ਟੂਰਨਾਮੈਂਟ ਹੋ ਰਿਹਾ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਜਾਣੀ ਕਿ ਗੁਰੂ ਘਰ ਜਿਹੜਾ ਪਾਰਕ ਲਈ ਆ ਉਹ ਕਰਵਾ ਰਹੇ ਨੇ ਤੇ ਕੈਨਬਰਾ ਦੇ ਵਿਚ ਵੀ ਟੂਰਨਾਮੈਂਟ ਹੋ ਰਿਹਾ ਸੋ ਇਨ੍ਹਾਂ ਦੀਆਂ ਜਾਣਕਾਰੀਆਂ ਵੀ ਆਪਾਂ ਦਿੰਦੇ ਰਹਿੰਦੇ ਹਾਂ ਰੇਡੀਓ ਤੇ ਤੁਸੀਂ ਸੁਣਦੇ ਹੋ ਸੋ ਦੋਸਤੋ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਸ਼ਾਮਲ ਹੋ ਚੁੱਕੇ ਨੇ ਬਹੁਤ ਸਾਰੇ ਮਸਲੇ ਆ ਜਿਹੜੇ ਅਸੀਂ ਸਾਂਝੇ ਕਰਨੇ ਆ ਉਨ੍ਹਾਂ ਤੇ ਚਿੰਤਨ ਕਰਨਾ ਗੱਲਬਾਤ ਕਰਨੀ ਆ ਅਗਰ ਤੁਹਾਡੇ ਵੀ ਦਿਲ ਦੇ ਵਿਚ ਕੋਈ ਗੱਲ ਹੈ ਕੋਈ ਵੀ ਮਸਲਾ ਹੈ ਕੋਈ ਵੀ ਤੁਸੀਂ ਗੱਲ ਸ਼ੇਅਰ ਕਰਨਾ ਚਾਹੁੰਦੇ ਹੋ ਵਾਧਾ ਕਰਨਾ ਚਾਹੁੰਦੇ ਹੋ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ request@harmanradio.com ਈਮੇਲ ਪਤਾ ਤੇ ਟੈਲੀਗ੍ਰਾਮ ਸਾਡੀ ਚੱਲਦੀ ਹੈ 24 ਘੰਟੇ ਦੋਨੋਂ ਚੈਨਲ ਖੁੱਲੇ ਰਹਿੰਦੇ ਨੇ ਸੋ ਕਿਸੇ ਵੀ ਵਕਤ ਤੁਸੀਂ ਆਪਣਾ ਸੁਨੇਹਾ ਸਾਡੇ ਸਟੂਡੀਓ ਤੱਕ ਪਹੁੰਚਾ ਸਕਦੇ ਹੋ ਬਹੁਤ ਸਾਰੇ ਸੱਜਣ ਕਈ ਵਾਰੀ ਪਰਸਨਲ ਮੈਸੇਜ ਭੇਜਦੇ ਨੇ ਜਾਂ ਫੇਸਬੁੱਕ ਤੇ ਮੈਸੇਜ ਭੇਜਦੇ ਨੇ ਹਰਮਨ ਰੇਡੀਓ ਤੇ ਉਹ ਬਹੁਤ ਵਾਰੀ ਕਈ ਵਾਰੀ ਨਜ਼ਰ ਅੰਦਾਜ਼ ਹੋ ਜਾਂਦੇ ਨੇ ਕਿਉਂਕਿ ਉਹ ਸਾਡੇ ਸਟੂਡੀਓ ਚ ਨਹੀਂ ਖੁੱਲੇ ਹੁੰਦੇ ਸੋ ਮਿੰਟੂ ਜੀ ਇਸ ਤੋਂ ਪਹਿਲਾਂ ਕਿ ਅਸੀਂ ਮਸਲਿਆਂ ਵੱਲ ਜਾਈਏ ਤਾਂ ਆਪਾਂ ਪਹਿਲਾਂ ਨਵੀਂ ਪੱਡਾ ਹੋਣਾ ਦਾ ਮੈਸੇਜ ਲੈ ਲੈਂਦੇ ਹਾਂ ਤੇ ਅੱਜ ਕਹਿੰਦੇ ਡੇ ਆਫ ਹੈ ਜੀ ਦੇ ਨਾਲ ਨਾਲ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਤੇ ਇਨ੍ਹਾਂ ਦਾ ਇਹ ਵੀ ਬੜੀ ਸਖ਼ਤ ਮਿਹਨਤ ਕਰ ਰਹੇ ਨੇ ਪੈਸਟ ਕੰਟਰੋਲ ਦੇ ਕੰਮ ਇਹਨੇ ਸ਼ੁਰੂ ਕੀਤਾ ਤੇ ਮੈਂ ਮਿੰਟੂ ਜੀ ਇੱਥੇ ਸਾਰੇ ਸਰੋਤਿਆਂ ਨੂੰ ਆਪਣਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਵੀ ਕੋਈ ਆਪਣਾ ਸੱਜਣ ਮਿੱਤਰ ਮਤਲਬ ਆਪਣਾ ਨਵਾਂ ਕੰਮ ਖੋਲਦਾ ਆ ਜਾਂ ਸਟਰਗਲ ਕਰ ਰਿਹਾ ਜਾਂ ਮਤਲਬ ਉਸ ਨੂੰ ਹੈਲਪ ਦੀ ਲੋੜ ਹੈ ਪ੍ਰਮੋਸ਼ਨ ਤੇ ਅਸੀਂ ਪੂਰੇ ਤੌਰ ਦੇ ਉੱਤੇ ਅਸੀਂ ਪ੍ਰਮੋਟ ਕਰਦੇ ਹਾਂ ਕਿ ਸਾਡੇ ਬੰਦੇ ਕੰਮ ਕਰਨ ਬਿਜ਼ਨਸ ਕਰਨ ਵਧੀਆ ਤਰੀਕੇ ਨਾਲ ਕਰਨ ਸਲੀਕੇ ਨਾਲ ਕਰਨ ਤੇ ਅਸੀਂ ਉਹਨਾਂ ਨੂੰ ਅਕਸਰ ਰੇਡੀਓ ਦੇ ਉੱਤੇ ਪ੍ਰਮੋਟ ਕਰਦੇ ਹਾਂ ਸੋ ਇਹ ਸਾਡੀ ਮਤਲਬ ਦਿਲੀ ਤਮੰਨਾ ਹੈ ਕਿ ਮਿਹਨਤ ਕਰਨਾ ਮਿਹਨਤ ਕਰੋ ਤੇ ਬਾਕੀ ਹੋਰ ਵੀ ਕਈ ਚੀਜ਼ਾਂ ਅਸੀਂ ਦੱਸੀ ਦੀਆਂ ਜਿਸ ਤਰ੍ਹਾਂ ਨਸ਼ਿਆਂ ਤੋਂ ਦੂਰ ਰਹੋ ਆਪਣੀ ਕਮਿਊਨਿਟੀ ਦੇ ਵਿਚ ਪਾਰਟੀਸਪੇਟ ਕਰੋ ਆਪਣੇ ਧਰਮ ਦੇ ਵਿਚ ਚਾਹੇ ਹਿੰਦੂ ਧਰਮ ਹੋ ਤੁਸੀਂ ਮੁਸਲਮਾਨ ਸਿੱਖ ਹੋ ਉਹਦੇ ਵਿਚ ਪਾਰਟੀਸਪੇਟ ਕਰੋ ਫੰਕਸ਼ਨਸ ਦੇ ਵਿਚ ਜਾਓ ਸਲੀਕੇ ਦੇ ਨਾਲ ਪਰਿਵਾਰਾਂ ਦੇ ਵਿਚ ਤਰੀਕੇ ਨਾਲ ਰਹੋ ਸੋ ਅਸੀਂ ਸਾਰੀਆਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਹਾਂ ਅਸੀਂ ਬਿਜ਼ਨਸ ਨੂੰ ਵੀ ਪ੍ਰਮੋਟ ਕਰਦੇ ਹਾਂ ਤੇ ਤਰਸੇਮ ਰਟੋਲ ਪਰਥ ਤੋਂ ਜੈ ਸ੍ਰੀ ਕ੍ਰਿਸ਼ਨਾ ਜੀ ਤੇ ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ ਸੁਣ ਰਿਹਾ ਥੋੜੀ ਜਿਹੀ ਡਿਸਟਰਬੈਂਸ ਹੋ ਰਹੀ ਹੈ ਕਿਉਂਕਿ ਮੇਰਾ ਸਾਊਂਡ ਸਿਸਟਮ ਜਿਸ ਕਮਰੇ ਦੇ ਵਿਚ ਹੈ ਉਸ ਕਮਰੇ ਵਿਚ ਮਾਤਾ ਜੀ ਸੌ ਰਹੇ ਨੇ ਅਤੇ ਘਰਾੜੇ ਮਾਰ ਰਹੇ ਨੇ ਚਲੋ ਕੋਈ ਗੱਲ ਨੀ ਜੀ ਮਾਵਾਂ ਦੇ ਘਰਾੜੇ ਕਰਮਾਂ ਵਾਲੇ ਪੁੱਤਾਂ ਨੂੰ ਵੀ ਸੁਣਦੇ ਨੇ ਦਿਲ ਵਾਲੀ ਗੱਲ ਹੈ ਜੀ ਕਹਿੰਦੇ ਮਿੰਟੂ ਜੀ ਗੱਲ ਤਾਂ ਉਦਾਂ ਸਹੀ ਆ ਹਨਾ
ਬਿਲਕੁਲ ਜੀ ਬਿਲਕੁਲ ਇਹ ਵੀ ਆਪਦੀ ਥਾਂ ਤੇ ਇੱਕ ਮਾਹੌਲ ਹੁੰਦਾ ਤੇ ਇੱਕ ਜਿਹੜਾ ਕਹਿੰਦੇ ਨੇ ਸਤਿਕਾਰ ਵੀ ਹੁੰਦਾ ਜੇ ਅਸੀਂ ਮਾਂ ਬਾਪ ਅਕਸਰ ਇਹ ਪਹਿਲਾਂ ਹੁੰਦਾ ਸੀ ਵੀ ਮਾਵਾਂ ਪੁੱਤ ਨਾ ਉੱਠ ਖੜੇ ਤੇ ਮਾਵਾਂ ਇਸ ਗੱਲ ਤੋਂ ਫਿਕਰ ਮਾਰਦੀਆਂ ਹੁੰਦੀਆਂ ਸਨ ਤੇ ਉੱਚੀ ਪੈਰ ਦਾ ਖੜਕਾ ਵੀ ਨੀ ਹੋਣ ਲੈਂਦੇ ਪਰ ਇਹ ਕਹਿੰਦੇ ਵੀ ਮੈਂ ਆਪਣੀ ਮਾਂ ਦੀ ਜਿਹੜੀ ਖਿਆਲ ਰੱਖ ਰਹੇ ਆ ਤੇ ਵੀ ਇੱਕ ਬਹੁਤ ਵਧੀਆ ਕਹਿੰਦੇ ਨੇ ਉਹਦੇ ਰਿਟਰਨ ਗਿਫਟ ਹੀ ਆ
ਜੀ ਬਿਲਕੁਲ ਇਹ ਵੈਸੇ ਜਿਹੜਾ ਨਾ ਥੋੜੀ ਆਪਾਂ ਇੱਥੇ ਵੀ ਗੱਲ ਕਰ ਲਈਏ ਮੈਂ ਇੱਕ ਦਿਨ ਸੋਚ ਰਿਹਾ ਸੀਗਾ ਵੀ ਜਿਹੜਾ ਬੰਦਾ ਦੇਖੋ ਜਦੋਂ ਜਨਮ ਲੈਂਦਾ ਹੈ ਤਾਂ ਮਨੁੱਖ ਤਾਂ ਬੱਚਾ ਹੁੰਦਾ ਹਨ ਉਹਨੂੰ ਕੋਈ ਸੁਰਤ ਨਹੀਂ ਹੁੰਦੀ ਤੇ ਉਹਨੂੰ ਪਾਲਣ ਪੋਸ਼ਣ ਉਹਦਾ ਕੀਤਾ ਜਾਂਦਾ ਮਾਂ ਬਾਪ ਵੱਲੋਂ ਉਹਨੂੰ ਖਿਲਾਇਆ ਪਿਲਾਇਆ ਜਾਂਦਾ ਸਮੇਂ ਸਮੇਂ ਸਿਰ ਨਲਾਇਆ ਜਾਂਦਾ ਕੱਪੜਿਆਂ ਦਾ ਠੰਡ ਧੁੱਪ ਸਾਰੀ ਖਿਆਲ ਰੱਖਿਆ ਜਾਂਦਾ ਤੇ ਹੌਲੀ ਹੌਲੀ ਉਹ ਅਡਾਰੂ ਹੋ ਜਾਂਦਾ ਫਿਰ ਉਸ ਨੂੰ ਸੱਟਾਂ ਚੋਟਾਂ ਤੋਂ ਬਚਾਇਆ ਜਾਂਦਾ ਫਿਰ ਉਸ ਨੂੰ ਵਿਆਹਿਆ ਜਾਂਦਾ ਹਨਾ ਤੇ ਫਿਰ ਕੀ ਹੁੰਦਾ ਕਿ ਫਿਰ ਜਿਸ ਤਰ੍ਹਾਂ ਉਹ ਆਪਣੀ ਜਵਾਨੀ ਤੇ ਜਾਂਦਾ ਕਮਾਉਂਦਾ ਆ ਸਾਰਾ ਕੁਛ ਤੇ ਫਿਰ ਉਹਦਾ ਉਦਾਂ ਤਾਂ ਜਿਹੜੇ ਸ਼ਾਸਤਰ ਜਾਂ ਪੁਰਾਣੇ ਸ਼ਾਸਤਰ ਇਹ ਦੱਸਦੇ ਨੇ ਕਿ 45 ਜਾਂ 50 ਸਾਲ ਤੋਂ ਬਾਅਦ ਉਹ ਰਿਵਰਸ ਹੋਣਾ ਸ਼ੁਰੂ ਹੋ ਜਾਂਦਾ ਪ੍ਰੋਸੈਸ ਪਹਿਲਾਂ ਸਰੀਰ ਬਣਦਾ ਚਲੇ ਜਾਂਦਾ ਆ ਫਿਰ ਉਹ ਸਰੀਰ ਜਿਹੜਾ ਆ ਖਤਮ ਹੁੰਦਾ ਚਲੇ ਜਾਂਦਾ ਤੇ ਇਸੇ ਤਰ੍ਹਾਂ ਜਦੋਂ ਮਨੁੱਖ ਦਾ ਕਹਿੰਦਾ ਕਿ ਜਿੱਦਾਂ ਹੁਣ ਤੁਸੀਂ ਵੀ ਸ਼ਾਇਦ ਨੋਟ ਕੀਤਾ ਹੋਊਗਾ ਕਿ 80, 90 ਜਾਂ 100 ਤੱਕ ਦੀ ਉਮਰ ਤੱਕ ਵੀ ਬਜ਼ੁਰਗ ਅਸੀਂ ਦੇਖੇ ਨੇ ਤੁਸੀਂ ਵੀ ਦੇਖੇ ਹੋਣੇ ਮਿੰਟੂ ਜੀ ਤੇ ਉਦੋਂ ਜਿਹੜੀ ਉਨ੍ਹਾਂ ਦੀ ਮਾਨਸਿਕ ਅਵਸਥਾ ਆ ਜਾਂ ਜਿਹੜੀ ਉਨ੍ਹਾਂ ਦੀ ਦਿਮਾਗੀ ਹਾਲਤ ਹੈ ਉਹ ਵੀ ਬੱਚਿਆਂ ਵਰਗੀ ਹੋ ਜਾਂਦੀ ਤੁਸੀਂ ਵੀ ਨੋਟ ਕੀਤਾ ਹੋਣਾ ਹਨਾ ਕਿ ਉਨ੍ਹਾਂ ਨੂੰ ਵੀ ਫਿਰ ਉਨ੍ਹਾਂ ਨੂੰ ਵੀ ਦੇਖੋ ਫਿਰ ਉਸੇ ਤਰ੍ਹਾਂ ਜਿਸ ਤਰ੍ਹਾਂ ਬੱਚੇ ਨੂੰ ਖਿਲਾਇਆ ਪਿਲਾਇਆ ਜਾਂਦਾ ਉਸੇ ਤਰ੍ਹਾਂ ਫਿਰ ਉਨ੍ਹਾਂ ਦੀ ਦੇਖਭਾਲ ਚੱਕਿਆ ਥੱਲਿਆ ਜਾਂਦਾ ਉਨ੍ਹਾਂ ਦੇ ਕੱਪੜਿਆਂ ਦਾ ਖਿਆਲ ਰੱਖਿਆ ਜਾਂਦਾ ਉਨ੍ਹਾਂ ਨੂੰ ਖਿਲਾਇਆ ਜਾਂਦਾ ਤੇ ਉਨ੍ਹਾਂ ਦੀ ਜਿਹੜੀ ਬੁੱਧੀ ਵੀ ਆ ਮੈਮਰੀ ਵੀ ਉਨ੍ਹਾਂ ਦੀ ਲੌਸ ਹੋ ਜਾਂਦੀ ਆ ਦੇਖੋ ਕੁਦਰਤ ਦਾ ਵਰਤਾਰਾ ਦੇਖੋ ਹਨਾ ਇੱਕ ਬੱਚੇ ਦੀ ਵੀ ਉਹੀ ਬੁੱਧੀ ਹੁੰਦੀ ਹੈ ਤੇ 100 ਸਾਲ ਦੇ ਫਿਰ ਬਜ਼ੁਰਗ ਦੀ ਜਦੋਂ ਉਸ ਹਾਲਾਤ ਦੇ ਵਿੱਚ ਉਦੋਂ ਵੀ ਉਹੀ ਬੁੱਧੀ ਹੋ ਜਾਂਦੀ ਹੈ ਨਾ
ਬਿਲਕੁਲ ਜੀ ਬਿਲਕੁਲ ਜੇ ਅਸੀਂ ਇੱਕ ਅਕਸਰ ਕਹਿੰਦੇ ਹਾਂ ਵੀ ਅਸੀਂ ਬਚਪਨਾ ਮਿਸ ਕਰਦੇ ਹਾਂ ਕਹਿੰਦੇ ਹਾਂ ਵੀ ਵਾਪਸ ਮੁੜ ਕੇ ਆ ਜੇ ਪਰ ਉਹ ਜਿਹੜੀਆਂ ਚੀਜ਼ਾਂ ਨਾ ਆ ਤਾਂ ਜਾਂਦੀਆਂ ਬੁਢਾਪੇ ਦੇ ਰੂਪ ਚ ਪਰ ਫਿਰ ਅਸੀਂ ਉਹਨੂੰ ਉਸ ਢੰਗ ਨਾਲ ਹਜ਼ਮ ਨਹੀਂ ਕਰਦੇ ਉਸ ਢੰਗ ਨਾਲ ਟ੍ਰੀਟ ਨਹੀਂ ਕਰਦੇ ਇਹ ਕਿਤੇ ਨਾ ਕਿਤੇ ਕਮੀ ਆ ਜਾਂਦੀ ਆ ਬਚਪਨ ਬੱਚੇ ਨੂੰ ਤਾਂ ਅਸੀਂ ਬੜੇ ਪਿਆਰ ਨਾਲ ਸਾਰਾ ਕੁਛ ਕਰਦੇ ਹਾਂ, ਪਰ ਜੇ ਉਹ ਬਜੁਰਗ ਇਹ ਜੀ ਹਰਕਤ ਕਰਦਾ ਜਾਂ ਇਹ ਜੀ ਗੱਲ ਕਰਦਾ ਤਾਂ ਤੁਸੀਂ ਦੇਖੋ ਅਸੀਂ ਕੀ ਕਿਹੋ ਜਿਹਾ ਸਾਡਾ ਵਤੀਰਾ ਹੁੰਦਾ ਜਾਂ ਅਸੀਂ ਕੀ ਕਹਿਣੇ ਆ ਉਸ ਟਾਈਮ ਦੇ ਵਿਚ, ਤੈਨੂੰ ਪਤਾ ਨੀ ਲੱਗਦਾ, ਤੈਨੂੰ ਅਕਲ ਨੀ, ਤੈਨੂੰ ਸੂਹ ਨੀ, ਇਹੋ ਜਿਹੇ ਸ਼ਬਦਾਵਲੀ ਮੈਂ ਸੁਣ ਆਪ ਸੁਣੀ ਆ ਲੋਕਾਂ ਦੇ ਘਰਾਂ ਚ ਇਹ ਜਿਹੀਆਂ ਗੱਲਾਂ ਕਰਦੇ, ਪਰ ਜਦੋਂ ਬੱਚਾ ਹੁੰਦਾ ਕਿਤੇ ਅਸੀਂ ਉਹਨੂੰ ਇਹ ਗੱਲ ਕਹੀ ਆ।
ਦੇਖੋ ਮਿੰਟੂ ਜੀ, ਜਿਸ ਤਰ੍ਹਾਂ ਟੀਨੇਜ ਹਾਲਾਤ ਹੁੰਦੇ ਨੇ ਹਨਾ, ਟੀਨੇਜਰ ਦੀ ਅਵਸਥਾ ਹੁੰਦੀ ਆ ਕਿ ਉਹ ਨਿਧੜਕ ਜਿਹਾ ਹੋ ਜਾਂਦਾ, ਜੋ ਉਹਦੇ ਦਿਲ ਦੇ ਵਿਚ ਹੁੰਦੀ ਆ ਉਹ ਕਰਦਾ ਆ ਫਿਰ, ਹਨਾ, ਆਪਣੀ ਮਰਜ਼ੀ ਕਰਦਾ ਆ ਹਨਾ। ਤੇ ਇਸੇ ਤਰ੍ਹਾਂ ਨਾ ਸਿਆਣਿਆਂ ਨੇ ਵੈਸੇ ਤੱਤ ਵੀ ਕੱਢਿਆ ਕਿ ਜਿਹੜਾ ਜਿਹਨੂੰ ਕਹਿੰਦੇ ਨਾ ਸੱਤਰਿਆ ਬਹੱਤਰਿਆ ਹੋ ਜਾਂਦਾ ਹਨਾ, ਸਠਿਆ ਗਿਆ ਜਾਂ ਹਨਾ, ਉਹ ਵੀ ਬਿਲਕੁਲ ਉਸ ਅਵਸਥਾ ਦੇ ਕਹਿੰਦੇ ਵੇਲੇ ਕਈਆਂ ਦੀ ਜਿੱਦਾਂ ਜਿਹੜੀ ਮੈਮਰੀ ਆ ਉਹ ਛੇਤੀ ਥੋੜੀ ਜਿਹੀ ਮਤਲਬ ਡਾਊਨਗ੍ਰੇਡ ਹੋਣ ਲੱਗ ਜਾਂਦੀ। ਤੇ ਉਹ ਜਿਹੜੀ 70ਵੇਂ 72ਵੇਂ ਦੀ ਗੱਲ ਇਹ ਹੁੰਦੀ ਹੈ ਵੀ ਉਹ ਅਵਸਥਾ ਵੀ ਟੀਨੇਜਰਾਂ ਵਰਗੀ ਹੋ ਜਾਂਦੀ ਆ ਮੈਂਟਲ, ਹਾਲਾਂਕਿ ਸਰੀਰ ਪੂਰਾ ਡਿਵੈਲਪ ਹੁੰਦਾ, ਬੁੱਢਾ ਹੋਇਆ ਹੁੰਦਾ, ਪਰ ਇਹ ਇੱਕ ਨੈਚੁਰਲ ਵਰਤਾਰਾ, ਕੁਦਰਤੀ ਵਰਤਾਰਾ, ਰੱਬ ਨੇ ਬਣਾਇਆ ਹੋਇਆ ਇਹ ਸਾਈਕਲ। ਸੋ ਆਪਾਂ ਚਲੋ ਥੋੜੀ ਜਿਹੀ ਇੱਥੇ ਗੱਲ ਕਰ ਲਈ, ਮੈਂ ਵਿਚਾਰ ਸੋਚ ਹੀ ਰਿਹਾ ਸੀ, ਮੈਂ ਵੀ ਆਪਣੇ ਦਿਲ ਵਾਲੀ ਗੱਲ ਸਾਂਝੀ ਕਰ ਲਈ ਆ। ਤੇ ਮਿੰਟੂ ਜੀ, ਅੱਜ ਥੋੜਾ ਜਿਹਾ ਖ਼ਬਰਾਂ ਤੇ ਵੀ ਝਾਤੀ ਮਾਰਨੀ ਆ। ਇੱਕ ਪਹਿਲੀ ਖ਼ਬਰ ਤਾਂ ਇਹ ਹੈ ਕਿ ਜਿਹੜੀ ਅਮਰੀਕਾ ਦੇ ਵਿਚ ਹਰੀਕਨ ਜਾਂ ਸਮੁੰਦਰੀ ਤੂਫਾਨ ਮੈਥਿਊ ਆ, ਉਸ ਨੇ ਬੜੀ ਮਤਲਬ ਤਬਾਹੀ ਮਚਾਈ ਹੋਈ ਆ, ਪਰ ਅਮਰੀਕਾ ਦੀ ਜਿਹੜੀ ਫਲੋਰੀਡਾ ਕੋਸਟ ਹੈ ਉਥੇ ਇੰਨਾ ਨੁਕਸਾਨ ਨਹੀਂ ਹੋਇਆ ਜਿੰਨਾ ਹੇਟੀ ਦੇ ਵਿਚ ਹੋਇਆ। ਤਕਰੀਬਨ 800-900 ਵਿਅਕਤੀ ਮਾਰਿਆ ਜਾ ਚੁੱਕਾ, ਪਰ ਨੁਕਸਾਨ ਬਹੁਤ ਹੋਇਆ ਆ। ਤੇ ਇਸ ਦੇ ਉਤੇ ਪੋਲਿਟਿਕਸ ਵੀ ਚੱਲ ਰਹੀ ਆ ਜੀ ਉਥੇ ਇਸ ਤੂਫਾਨ ਦੇ ਉਤੇ। ਤਾਂ ਇਕ ਟੀਵੀ ਚੈਨਲ ਜੀ,
ਮੇਰਾ ਸਿੱਧੂ ਸਾਹਿਬ ਇਹ ਮੰਨਣਾ ਵੀ ਜਿਹੜੇ ਕੁਦਰਤੀ ਵਰਤਾਰੇ ਹੁੰਦੇ ਜਾਂ ਕੁਝ ਕੁ ਚੀਜ਼ਾਂ ਤਾਂ ਸਾਨੂੰ ਛੱਡ ਦੇਣੀਆਂ ਚਾਹੀਦੀਆਂ ਸਿਆਸੀ ਲੋਕਾਂ ਨੂੰ, ਵੀ ਕੁਦਰਤੀ ਜਿਹੜੀਆਂ ਗੱਲਾਂ ਉਹਨਾਂ ਦੇ ਉੱਤੇ ਜਦੋਂ ਪੋਲਿਟਿਕਸ ਹੁੰਦੀ ਹੈ ਨਾ, ਉਹਨਾਂ ਉੱਤੇ ਪੋਲਿਟਿਕਸ ਖੇਡੀ ਜਾਂਦੀ ਆ, ਉਹ ਮੇਰੇ ਹਿਸਾਬ ਨਾਲ ਜ਼ਖਮ ਨੂੰ ਕਈ ਗੁਣਾ ਵਧਾ ਦਿੰਦੀ ਹੈ। ਲੋਕ ਜਿਨ੍ਹਾਂ ਦੇ 800 ਮਰੇ ਆ ਇੱਕ ਇਹੋ ਜਿਹੇ ਡਿਵੈਲਪਡ ਕੰਟਰੀ ਦੇ ਵਿਚ, ਜਿਹੜਾ ਦੁਨੀਆਂ ਦਾ ਬਾਦਸ਼ਾਹ ਆ ਜਿਹੜਾ ਕੰਟਰੀ, ਉਸ ਕੰਟਰੀ ਦੇ ਕੁਦਰਤ ਦੀ ਮੂਹਰੇ ਉਹਨਾਂ ਮੁੱਦਾ ਜ਼ੋਰ ਨਹੀਂ ਚੱਲਿਆ ਤੇ ਉਹਨਾਂ ਨੇ ਆਪਣੇ 800 ਨਾਗਰਿਕ ਗਵਾ ਲਏ। ਹੁਣ ਦੇਖੋ ਇੱਕ ਨਾਗਰਿਕ ਅਮਰੀਕਾ ਦਾ ਕਿਸੇ ਹੋਰ ਮੁਲਕ ਦੇ ਵਿਚ ਉਹਦੇ ਨਾਲ ਦੁਰਵਿਵਹਾਰ ਹੁੰਦਾ ਤਾਂ ਸਾਰਾ ਅਮਰੀਕਾ ਉਹਦੀ ਪਿੱਠ ਤੇ ਆ ਖੜਦਾ, ਤੇ ਉਹਨੂੰ ਜਿੰਨੀ ਸ਼ੈਲਟਰ ਦੇ ਸਕਦਾ ਦਿੰਦਾ ਤੇ ਉਹਨੂੰ ਆਪਦੀ ਜਾਨ ਸ਼ਾਨ ਦੀ ਗੱਲ ਕਰਦਾ। ਇੱਕ ਕੁਦਰਤ ਦੇ ਵਰਤਾਰੇ ਨੇ 800 ਬੰਦਾ ਉਸ ਮੁਲਕ ਦਾ ਜਿਹੜਾ ਲੈ ਲਿਆ ਆਪਦੀ ਲਪੇਟ ਦੇ ਵਿਚ, ਤਾਂ ਉਹ ਕੀ ਕਰ ਸਕਿਆ, ਮੁਲਕ ਕੁਛ ਨੀ ਕਰ ਸਕਿਆ ਨਾ। ਪਰ ਇਹਦੇ ਤੇ ਵੀ ਜੋ ਸਿਆਸਤ ਕਰਦੇ ਆ ਲੋਕ, ਬੜਾ ਉਦੋਂ ਅਜੀਬ ਲੱਗਦਾ ਜੀ, ਫਿਰ ਐਂ ਲੱਗਦਾ ਵੀ ਸਿਆਸੀ ਲੋਕ ਆ ਨਾ ਜਿਹੜੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਚ ਉਹੀ ਸੋਚ ਰੱਖਦੇ ਆ।
ਸਿਆਸਤ ਇਹ ਚੱਲ ਰਹੀ ਆ ਜੀ ਕਿ ਜਿਹੜੀ ਇਹ ਰਿਪੋਰਟਸ ਚੱਲ ਰਹੀਆਂ ਸੀ ਆਨਲਾਈਨ ਜਿਹੜੇ ਡਿਪਾਰਟਮੈਂਟ ਵੱਲੋਂ ਜਾਂ ਵੈਬਸਾਈਟਾਂ ਦੇ ਉੱਤੇ ਇਹਦੀ ਨਾਲ ਦੀ ਨਾਲ ਲਾਈਵ ਰਿਪੋਰਟਾਂ ਚੱਲ ਰਹੀਆਂ ਸੀ, ਉੱਥੇ ਇਲਜ਼ਾਮ ਲਾਇਆ ਰਿਪਬਲਿਕਨ ਪਾਰਟੀ ਨੇ ਕਿ ਹਿਲਰੀ ਕਲਿੰਟਨ ਉਨ੍ਹਾਂ ਪੇਜਿਸ ਦੇ ਉੱਤੇ ਆਪਣੀ ਐਡਵਰਟਾਈਜ਼ਮੈਂਟ ਕਰ ਰਹੀ ਹੈ ਪੋਲੀਟੀਕਲ ਕਿ ਮੈਨੂੰ ਵੋਟ ਪਾਓ। ਸੋ ਇਹ ਪੋਲੀਟਿਕਸ ਚੱਲ ਰਹੀ ਹੈ। ਸੋ ਅਗਰ ਦੇਖੋ ਪੇਜ ਹੈ, ਉਹ ਵੀ ਪੇਜ ਜਿਹੜੇ ਚੱਲਦੇ ਨੇ, ਮੈਂ ਤਾਂ ਇਹ ਕਹਾਂਗਾ ਕਿ ਦਿਸ ਇਜ਼ ਨਥਿੰਗ ਰੋਂਗ, ਜੇ ਲੋਕੀ ਦੇਖਦੇ ਨੇ ਉੱਥੇ ਆਲਰੇਡੀ ਹੋਰ ਐਡ ਚੱਲ, ਜੇ ਹੁਣ ਉੱਥੇ ਕਾਰ ਦੀ ਐਡ ਚੱਲ ਰਹੀ ਹੈ, ਮਤਲਬ ਕੋਈ ਵੈਦਰ ਰਿਪੋਰਟ ਦੇਖਣ ਗਿਆ ਉੱਥੇ ਕਾਰ ਦੀ ਐਡ ਹੈ ਜਾਂ ਏਅਰਲਾਈਨ ਦੀ ਟਿਕਟ ਦੀ ਐਡ ਹੈ। ਸੋ ਜੇ ਉੱਥੇ ਮਤਲਬ ਹਿਲਰੀ ਕਲਿੰਟਨ ਦੀ ਜਾਂ ਡੋਨਲਡ ਟਰੰਪ ਦੀ ਐਡ ਚੱਲ ਗਈ, ਇਟਸ ਐਡ, ਉਹ ਤੋਂ ਚੱਲਣੀ ਆ ਰਾਈਟ। ਪਰ ਉਸ ਨੂੰ ਵੀ ਇੱਕ ਪੋਲੀਟੀਕਲ ਮੁੱਦਾ ਬਣਾ ਕੇ ਮਤਲਬ ਰਿਪਬਲਿਕਨ ਪਾਰਟੀ ਸਾਹਮਣੇ ਲਿਆ ਰਹੀ ਹੈ ਵੀ ਇਹ ਤਾਂ ਜੀ ਐਥੀਕਲੀ ਗਲਤ ਹੈ, ਰੋਂਗ ਹੈ, ਗਲਤ ਹੈ, ਸਾਰਾ ਕੁਛ ਇਹ ਚੱਲ ਰਿਹਾ ਸੀ। ਦੂਸਰੇ ਪਾਸੇ ਮਤਲਬ ਇੱਕ ਸਮੁੰਦਰੀ ਤੂਫਾਨ ਦੇ ਵੈਬਸਾਈਟ ਪੇਜ ਦੇ ਉੱਤੇ ਜਿੱਥੇ ਉਹਦੀ ਰਿਪੋਰਟ ਦਿੱਤੀ ਜਾ ਰਹੀ ਹੈ, ਉੱਥੇ ਐਡ ਕਰਨਾ ਇੱਕ ਗੁਨਾਹ ਆ। ਪਰ ਹੁਣ ਜਿਹੜੇ ਗੁਨਾਹ ਦੇ ਵਿੱਚ ਅਮਰੀਕਾ ਦਾ ਕੈਂਡੀਡੇਟ ਫਸ ਚੁੱਕਾ ਹੈ, ਰਿਪਬਲਿਕਨ ਪਾਰਟੀ ਦਾ ਡੋਨਲਡ ਟਰੰਪ, ਉਹ ਜਿਹੜੀ ਸੁਨਾਮੀ ਹੈ ਜੀ, ਉਹ ਮੈਨੂੰ ਲੱਗਦਾ ਕਿ ਹੁਣ ਉਸ ਨੂੰ ਲੈ ਡੋਬੇਗੀ। ਸ਼ਾਇਦ ਤੁਹਾਨੂੰ ਪਤਾ ਹੋਏਗਾ ਮਿੰਟੂ ਜੀ ਕਿ ਕੀ ਹੋ ਰਿਹਾ ਅਮਰੀਕਾ ਦੇ ਵਿਚ, ਕਿ ਡੋਨਲਡ ਟਰੰਪ ਨੇ
ਬਿਲਕੁਲ
ਔਰਤਾਂ ਬਾਰੇ ਜੋ ਭੱਦੀ ਸ਼ਬਦਾਵਲੀ ਵਰਤੀ ਹੈ, ਵਰਤੀ ਸੀ ਸ਼ਾਇਦ 2005 ਦੇ ਵਿਚ।
ਸਿੱਧੂ ਸਾਹਿਬ ਪਤਾ ਕੀ ਹੈ, ਇਹ ਨਾ ਇਹ ਹੁੰਦੇ ਆ ਹਥਿਆਰ ਜਿਹੜੇ ਕਿ ਸਾਹਮਣੇ ਹੋਏ ਆ। 2005 ਦੀ ਵਰਤੀ ਸ਼ਬਦਾਵਲੀ ਕੀ ਤੁਹਾਡੀ ਨਿਗਾਹ ਦੇ ਵਿਚ ਉਹ ਵਿਰੋਧੀਆਂ ਕੋਲ ਅੱਜ ਚੜੀ ਹੈ ਨਿਗਾਹ ਦੇ ਵਿਚ? ਨਹੀਂ, ਉਹ ਨਾ ਇੱਕ ਬਹੁਤ ਸੁਝੀ ਸਾਜੀ ਸਮਝੀ ਸਾਜਿਸ਼ ਦੇ ਅਧੀਨ ਨਾ ਇਹ ਕੀ ਕਰਦੇ ਆ, ਜਦੋਂ ਵੀ ਕਿਸੇ ਚੀਜ਼ਾਂ ਦੇ ਸਬੂਤ ਮਿਲਦੇ ਆ ਉਹਨਾਂ ਸਬੂਤਾਂ ਨੂੰ ਸਬਰ ਸੰਤੋਖ ਨਾਲ ਬੇੜੇ ਤੇ ਉੱਤੇ ਵਰਤਿਆ ਜਾਂਦਾ। ਹੁਣ ਜੇ ਅਸੀਂ ਗਰਮੀਆਂ ਦੇ ਵਿੱਚ ਸਵਾਟਰ ਪਾ ਕੇ ਲੰਘਾਂਗੇ ਤਾਂ ਬੇਵਕੂਫੀ ਆ, ਸਵਾਟਰ ਤਾਂ ਸਰਦੀਆਂ 'ਚ ਹੀ ਪਾਉਣਾ ਨਾ। ਸੋ ਜੇ ਮੌਕੇ ਤੇ ਜਿਹੜਾ ਹਥਿਆਰ ਵਰਤਿਆ ਉਹ ਜ਼ਿਆਦਾ ਕੰਮ ਦਾ। ਜੇ ਮੰਨ ਲਓ ਡੋਨਲਡ ਟਰੰਪ ਦੇ ਪਹਿਲਾਂ ਅਗੇਂਸਟ ਇਹ ਗੱਲ ਚੱਕ ਲੈਂਦੀ ਹਿਲੇਰੀ ਦੀ ਪਾਰਟੀ, ਤਾਂ ਉਹ ਸ਼ਾਇਦ ਉਹ ਕੈਂਡੀਡੇਟ ਹੀ ਨਾ ਬਣਦਾ ਤੇ ਹੋਰ ਕੈਂਡੀਡੇਟ ਸਾਹਮਣੇ ਆ ਜਾਂਦੇ ਤੇ ਉਨ੍ਹਾਂ ਨੇ ਜਾਣ ਬੁੱਝ ਕੇ ਚੀਜ਼ਾਂ ਲੁਕੋਈ ਰੱਖੀਆਂ ਵੀ ਇਹਨੂੰ ਬਣਨ ਦਿਓ ਕੈਂਡੀਡੇਟ ਇਹਦੀਆਂ ਸਾਡੇ ਕੋਲ ਬਹੁਤ ਸਾਰੇ ਹਥਿਆਰ ਆ ਜਦੋਂ ਇਹੋ ਜਿਹੇ ਥਾਂ ਤੇ ਪਹੁੰਚ ਗਿਆ ਵੀ ਪਾਰਟੀ ਨੂੰ ਵਾਪਸ ਵੀ ਨਹੀਂ ਲੈ ਸਕੂਗੀ ਤੇ ਉਦੋਂ ਬਾਅਦ ਇਹਨੂੰ ਅਸੀਂ ਇੱਕ ਹਥਿਆਰ ਨਾਲ ਇਹਨੂੰ ਖਤਮ ਕਰ ਦਿਆਂਗੇ ਤਾਂ ਉਹ ਹਥਿਆਰ ਹੁਣ ਜਿਹੜਾ ਬ੍ਰਹਮਾਸਤਰ ਜਿਹਨੂੰ ਕਹਿੰਦੇ ਆ ਜੀ ਹੁਣ ਵੋਟਾਂ ਜਿਵੇਂ ਜਿਵੇਂ ਨੇੜੇ ਆਈ ਜਾਂਦੀਆਂ ਉਹ ਕੱਢ ਲਿਆ 2005 ਦੇ ਵਿੱਚ ਜਿਹੜੀ ਉਹਦੀ ਸ਼ਬਦਾਵਲੀ ਜੋ ਕੁਛ ਬੋਲ ਰਿਹਾ ਔਰਤਾਂ ਦੇ ਮਾਮਲੇ ਦੇ ਵਿੱਚ ਉਹ ਮੈਨੂੰ ਲੱਗਦਾ ਵੀ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਵੀ ਉਹਨੂੰ ਅਖਲਾਕੀ ਤੌਰ ਤੇ ਪੇਪਰ ਚੱਕ ਲੈਣੇ ਚਾਹੀਦੇ ਆ ਰਾਸ਼ਟਰਪਤੀ ਵਾਲੇ ਕੋਈ ਕਹਿ ਰਿਹਾ ਵੀ ਪਾਰਟੀ ਨੂੰ ਅਖਲਾਕੀ ਤੌਰ ਤੇ ਚੁਕਾ ਦੇਣੇ ਚਾਹੀਦੇ ਆ ਤੇ ਕੋਈ ਕਹਿ ਰਿਹਾ ਵੀ ਹੁਣ ਇਹਦਾ ਕੁਛ ਨੀ ਬੱਟੀਦਾ ਪਰ ਆਮ ਸੈਂਸ ਕੰਮ ਕਰਦੀ ਆ ਕਾਮਨ ਸੈਂਸ ਕੰਮ ਕਰਦੀ ਆ ਵੀ ਜਦੋਂ ਇਹੋ ਜਿਹੀਆਂ ਵੀਡੀਓ ਜਾਂ ਇਹਦੀਆਂ ਚੀਜ਼ਾਂ ਆਉਂਦੀਆਂ ਤਾਂ ਲੋਕਾਂ ਨੂੰ ਮਨਸ਼ਾ ਤਾਂ ਪਤਾ ਹੀ ਹੁੰਦੀਆਂ ਵੀ ਮਨਸ਼ਾ ਕੀ ਆ ਪਰ ਫੇਰ ਵੀ ਜਿਹੜੇ ਡੋਲੂ ਲੋਕ ਹੁੰਦੇ ਨਾ ਜਿਹੜੇ ਮੌਕਾ ਦੇਖ ਕੇ ਬਦਲਣ ਵਾਲੇ ਉਨ੍ਹਾਂ ਤੇ ਬਹੁਤ ਅਸਰ ਕਰਦੀ ਆ
ਜੀ ਵੈਸੇ ਉਨ੍ਹਾਂ ਦੀ ਆਪਣੀ ਪਾਰਟੀ ਦੇ ਕਈ ਜਿਹੜੇ ਮੁੱਖ ਲੀਡਰ ਨੇ ਉਨ੍ਹਾਂ ਨੇ ਉਨ੍ਹਾਂ ਦੀ ਸਪੋਰਟ ਜਿਹੜੀ ਆ ਵਾਪਸ ਲੈ ਲਈ ਆ ਰਿਪਬਲਿਕਨ ਪਾਰਟੀ ਨੇ ਕਿ ਅਸੀਂ ਨਹੀਂ ਸਪੋਰਟ ਕਰਦੇ ਕਿਉਂਕਿ ਉਹ ਪਹਿਲਾਂ ਹੀ ਖਿਜੇ ਹੋਏ ਨੇ ਉਨ੍ਹਾਂ ਸਾਰਿਆਂ ਨੂੰ ਤਾਂ ਹੇਠਾਂ ਲਾ ਕੇ ਜਾਂ ਥੱਲੇ ਲਾ ਕੇ ਇਹ ਉਪਰ ਆਏ ਨੇ ਸੋ ਹੁਣ ਉਨ੍ਹਾਂ ਨੂੰ ਵੀ ਕਿਤੇ ਨਾ ਕਿਤੇ ਮੌਕਾ ਮਿਲਿਆ ਆ ਆਪਣੀ ਪੜਾਸ ਕੱਢਣ ਦਾ ਕਿ ਇਹ ਜੋ ਕੈਂਡੀਡੇਟ ਹੈ ਗਲਤ ਹੈ ਦੂਸਰੇ ਪਾਸੇ ਜਿਹੜੀ ਇਸ ਟੇਪ ਦੇ ਬਾਹਰ ਆਉਣ ਦੀ ਜਿਹੜੀ ਟਾਈਮਿੰਗ ਹੈ ਜਾਂ ਸਮਾਂ ਆ ਉਹ ਮੈਚ ਕਰਦੀ ਹੈ ਕਿ ਹਿਲਰੀ ਕਲਿੰਟਨ ਦੀਆਂ ਜਿਹੜੀ ਈਮੇਲਸ ਲੀਕ ਹੋਈਆਂ ਨੇ ਹੋ ਰਹੀਆਂ ਨੇ ਵਿੱਕੀ ਲੀਕ ਜੋ ਕਿ ਜੂਲੀਅਨ ਅਸਾਂਜ ਦਾ ਹੈ ਉਨ੍ਹਾਂ ਨੇ ਪਰਸੋਂ ਰੋਜ਼ ਹਜ਼ਾਰਾਂ ਈਮੇਲਸ ਜਿਹੜੀਆਂ ਨੇ ਉਹ ਲੀਕ ਕੀਤੀਆਂ ਨੇ ਹੁਣ ਇਹ ਈਮੇਲਸ ਲੀਕ ਦਾ ਸਿਲਸਿਲਾ ਤਕਰੀਬਨ 1.5-2 ਸਾਲ ਤੋਂ ਚੱਲ ਰਿਹਾ ਸੋ ਯੋਜਨਾਬੱਧ ਤਰੀਕੇ ਨਾਲ ਰਿਪਬਲਿਕਨ ਪਾਰਟੀ ਰੱਖ ਲਓ ਜਾਂ ਡੈਮੋਕਰੈਟਸ ਦੇ ਅਗੇਂਸਟ ਇਹ ਕੈਂਪੇਨ ਚੱਲ ਰਹੀ ਆ ਸੋ ਇਹ ਜਿਹੜੀ ਅੱਜ ਟੇਪ ਕੱਲ ਪਰਸੋਂ ਟੇਪ ਨਿਕਲੀ ਆ ਇਹ ਵਿੱਕੀ ਲੀਕਸ ਦੀਆਂ ਈਮੇਲਸ ਦੇ ਨਾਲ ਮੈਚ ਕਰਦੀ ਆ ਇੱਦਾਂ ਰੱਖ ਲਓ ਕਿ ਉਧਰੋਂ ਬਾਲੀ ਲਾਈ ਜਾ ਰਹੀ ਹੈ ਤੇ ਦੂਸਰੇ ਪਾਸੇ ਉਧਰੋਂ ਵੀ ਬਾਲੀ ਲਾਈ ਜਾ ਰਹੀ ਆ ਸੋ ਉਨ੍ਹਾਂ ਨੇ ਵੀ ਆਪਣਾ ਬ੍ਰਹਮਾਸਤਰ ਚਲਾਇਆ ਰਿਪਬਲਿਕਨ ਪਾਰਟੀ ਨੇ ਤੇ ਇਧਰੋਂ ਇਨ੍ਹਾਂ ਨੇ ਵੀ ਚਲਾ ਦਿੱਤਾ ਸੋ ਦੋਨਾਂ ਦੇ ਵਿਚੋਂ ਜਿਹੜਾ ਇਸ ਵੇਲੇ ਸਾਰਿਆਂ ਨੂੰ ਵੱਧ ਨੁਕਸਾਨ ਕਰ ਰਿਹਾ ਅਮਰੀਕਾ ਦੇ ਵਿਚ ਉਹ ਬ੍ਰਹਮਾਸਤਰ ਕਰ ਰਿਹਾ ਜੀ ਡੈਮੋਕਰੈਟਸ ਦਾ ਜਿਹੜਾ ਕਿ ਡੋਨਲਡ ਟਰੰਪ ਦੇ ਉਲਟ ਚੱਲਿਆ ਹੈ ਸੋ ਵਿੱਕੀ ਲੀਕਸ ਦੀਆਂ ਜਿਹੜੀਆਂ ਈਮੇਲਸ ਲੀਕ ਹੋਈਆਂ ਆ ਉਹ ਸਾਰੀਆਂ ਰੁਲ ਕੇ ਰਹਿ ਗਈਆਂ ਨੇ ਤੇ ਮੈਨੂੰ ਲੱਗਦਾ ਹੈ ਕਿ ਉਹਦਾ ਕੋਈ ਮਾੜਾ ਅਸਰ ਹਿਲਰੀ ਤੇ ਨਹੀਂ ਪਿਆ ਇਸ ਵੇਲੇ ਜੋ ਸੁਰਖੀਆਂ ਦੇ ਵਿਚ ਅਮਰੀਕਾ ਦੇ ਹੈਗਾ ਆ ਉਹ ਡੋਨਲਡ ਟਰੰਪ ਹੈ ਤੇ ਯਾਦ ਰੱਖੋ ਕਿ ਤਕਰੀਬਨ 1 ਮਹੀਨਾ ਰਹਿੰਦਾ ਜੀ ਅਮਰੀਕਾ ਦੀਆਂ ਇਲੈਕਸ਼ਨ ਹੋਣ ਨੂੰ ਸੋ ਆਉਣ ਵਾਲੇ ਦਿਨਾਂ ਦੇ ਵਿਚ ਕਾਫ਼ੀ ਮੋੜ ਬਦਲ ਸਕਦੇ ਨੇ ਪਰ ਮਿੰਟੂ ਜੀ ਡੋਨਲਡ ਟਰੰਪ ਨੇ ਸਵੇਰੇ ਬਿਆਨ ਦੇਖ ਰਿਹਾ ਸੀ ਉਹ ਕਹਿੰਦਾ ਜੀਰੋ ਚਾਂਸ ਹੈ ਜੀ ਕਿ ਮੈਂ ਆਪਣੇ ਕਾਗਜ਼ ਚੱਕਾਂਗਾ ਜੀਰੋ ਸੋ ਹੁਣ ਕੋਈ ਆਪਸ਼ਨ ਵੀ ਨਹੀਂ ਰਹਿ ਗਈ ਜੇ ਕਾਗਜ਼ ਚੱਕ ਵੀ ਲੈਂਦੇ ਤਾਂ ਆਈ ਡੋਂਟ ਥਿੰਕ ਕਿ ਮਤਲਬ ਉਹਦੀ ਰਿਪਲੇਸਮੈਂਟ
ਤਾਂ ਸਿੱਧੀ ਥਾਲੀ ਪਰੋਸ ਕੇ ਦੇਣੀ ਹੈ ਨਾ ਹੁਣ ਉਹਨਾਂ ਕੋਲੇ ਵੀ ਕੋਈ ਆਪਸ਼ਨ ਨਹੀਂ ਹੈਗੀ
ਹਾਂਜੀ
ਪਾਰਟੀ ਕੋਲੇ ਵੀ ਕੋਈ ਆਪਸ਼ਨ ਨਹੀਂ ਹੈਗੀ
ਹਾਂਜੀ ਸੋ ਇਹ ਸੀ ਜੀ ਅਮਰੀਕਾ ਦੀ ਖਬਰ ਤੇ ਇਧਰ ਸਿਡਨੀ ਨੇ ਵੈਸਟਰਨ ਸਿਡਨੀ ਨੂੰ 4-0 ਨਾਲ ਹਰਾ ਕੇ ਸਿਡਨੀ ਦਾ ਮੈਚ ਜਿੱਤ ਲਿਆ ਜੀ ਸੋਕਰ ਏ ਲੀਗ ਦੇ ਵਿਚ ਇਹ ਵੀ ਖ਼ਬਰ ਆ ਚੁੱਕੀ ਆ ਤੇ ਕੱਲ ਮਿੰਟੂ ਜੀ ਐਡਲੇਡ ਤੇ ਵਿਕਟੋਰੀਆ ਦੇ ਵਿਚ ਜਿਹੜੀ ਕਾਰ ਇੰਡਸਟਰੀ ਦੇ ਵਿਚ ਫੋਰਡ ਨੇ ਆਪਣੀ ਜਿਹੜੀਆਂ ਫੈਕਟਰੀਆਂ ਬੰਦ ਕਰ ਦਿੱਤੀਆਂ ਸੋ ਕੱਲ ਉਨ੍ਹਾਂ ਦਾ ਆਖਰੀ ਦਿਨ ਸੀਗਾ ਤੇ ਕਾਫ਼ੀ ਅਸਰ ਹੋਣ ਦੇ ਆਸਾਰ ਨੇ ਜੀ ਇਸ ਬੰਦ ਹੋਣ ਦੇ ਨਾਲ ਸੋ ਤੁਹਾਨੂੰ ਕੋਈ ਹੈ ਖ਼ਬਰ ਤੁਹਾਡੇ ਐਡਲੇਡ ਦੀ ਇਸ ਮਸਲੇ ਦੇ ਵਿਚ
ਦੇਖੋ ਐਡਲੇਡ ਦੇ ਵਿਚ ਜਿਹੜੀ ਹੋਲਡਨ ਦਾ ਤਾਂ ਚੱਲ ਰਿਹਾ ਪ੍ਰੋਸੈਸ
ਜੀ
ਪਰ ਫੋਰਡ ਦਾ ਮੈਂ ਪਹਿਲੀ ਵਾਰ ਸੁਣ ਰਿਹਾ ਮੈਨੂੰ ਇਹਦੇ ਬਾਰੇ ਚ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਅਸਰ ਤਾਂ ਆਉਣਾ ਲਾਜ਼ਮੀ ਹੈ ਜੀ ਕਿਉਂਕਿ ਜਦੋਂ ਕੋਈ ਵੀ ਇੰਡਸਟਰੀ ਇੰਨੇ ਸਾਲਾਂ ਤੋਂ ਚੱਲ ਰਹੀ ਆ ਤੇ ਉਹਦੇ ਵਿਚ ਇੰਨੇ ਮੁਲਾਜ਼ਮ ਕੰਮ ਕਰ ਰਹੇ ਆ ਤੇ ਉਹ ਅਚਾਨਕ ਏਡੇ ਵੱਡੇ ਪੱਧਰ ਦੇ ਉੱਤੇ ਉਹਨੂੰ ਇਹ ਕੀਤਾ ਜਾਂਦਾ ਤਾਂ ਔਖਾ ਹੁੰਦਾ ਪਰ ਜਿਹੜੀ ਹੋਲਡਨ ਨੇ 3 ਸਾਲ ਪਹਿਲਾਂ ਤੋਂ ਇਹ ਪ੍ਰੋਸੈਸ ਸ਼ੁਰੂ ਕਰ ਦਿੱਤਾ ਸੀ ਤੇ ਹਰ ਸਾਊਥ ਆਸਟ੍ਰੇਲੀਆ ਦੇ ਵਿਚ ਹੋਲਡਨ ਦਾ ਬਹੁਤ ਵੱਡਾ ਮੈਨੂਫੈਕਚਰਿੰਗ ਦਾ ਕਾਰਖਾਨਾ ਬਣਨ ਲੱਗਿਆ ਜੀ ਜਿਹਦੇ ਵਿਚ ਹਜ਼ਾਰਾਂ ਬੰਦਾ ਕੰਮ ਕਰਦਾ ਸੀ ਪਰ ਉਨ੍ਹਾਂ ਨੂੰ ਟਾਈਮ ਦੇ ਦਿੱਤਾ ਗਿਆ ਸੀ ਪਿਛਲੇ 3 ਸਾਲਾਂ ਤੋਂ ਵੀ ਉਹ ਆਪਣੀ ਆਪਣੀ ਜਿਹੜੀ ਜੋਬ ਨੂੰ ਸਿਕਿਓਰ ਕਿਤੇ ਹੋਰ ਕਰ ਲੈਣ ਜਾਂ ਕਿਤੇ ਵੀ ਹੋਰ ਲੱਭ ਲੈਣ ਤੇ ਇਸ ਕਰਕੇ ਉਹ ਤਾਂ ਪ੍ਰੀ ਪਲਾਨਡ ਹੀ ਚੱਲ ਰਿਹਾ ਸੀ ਤੇ ਉਹ ਮੇਰੇ ਵੀ 1-2 ਜਾਣਕਾਰ ਜਿਹੜੇ ਕਿ ਉੱਥੇ ਕੰਮ ਕਰਦੇ ਸਨ ਤੇ ਉਨ੍ਹਾਂ ਨੂੰ ਉਹ ਪ੍ਰਭਾਵਿਤ ਹੋਇਆ ਇਸ ਚੀਜ਼ ਦੇ ਉੱਤੇ ਤੇ ਪਰ ਬਹੁਤੇ ਉਨ੍ਹਾਂ ਦੇ ਓਵਰਸੀਜ਼ ਕਾਰਖਾਨਿਆਂ 'ਚ ਵੀ ਚਲੇ ਗਏ ਆ ਭਾਵੇਂ ਉਨ੍ਹਾਂ ਨੂੰ ਔਖਾ ਲੱਗਿਆ ਜਾਣਾ ਇੱਥੋਂ ਪਰ ਮੈਨੂੰ ਪਤਾ ਲੱਗਿਆ ਵੀ ਉਨ੍ਹਾਂ ਦੇ ਜਿਹੜੇ ਓਵਰਸੀਜ਼ ਪਲਾਂਟ ਲਾਏ ਆ ਉਨ੍ਹਾਂ ਦੇ ਵਿਚ ਵੀ ਉਹ ਇੱਥੋਂ ਕੁਝ ਬੰਦੇ ਉਨ੍ਹਾਂ ਨੂੰ ਲੈ ਗਏ ਆ ਤੇ ਪਰ ਗੱਲ ਤਾਂ ਇੱਥੇ ਆ ਜਾਂਦੀ ਹੈ ਵੀ ਉਹ ਜ਼ਿਆਦਾ ਨਹੀਂ ਗਏ ਕਿਉਂਕਿ ਉੱਥੇ ਲਿਜਾਣ ਦਾ ਕਾਰਨ ਤਾਂ ਲੇਬਰ ਹੀ ਸੀ ਵੀ ਸਸਤੀ ਲੇਬਰ ਜਿੱਥੇ ਜੇ ਹੁਣ ਕਿਸੇ ਇੰਡੀਆ ਦੇ ਵਿਚ ਪ੍ਰੋਜੈਕਟ ਜਾਂਦਾ ਜਾਂ ਫਿਲੀਪੀਨਸ ਜਾਂਦਾ ਕਿਤੇ ਵੀ ਜਾਂਦਾ ਤਾਂ ਉੱਥੇ ਲੇਬਰ ਸਸਤੀ ਲਈ ਲਿਜਾ ਰਹੇ ਸੀ ਜੇ ਹੁਣ ਉਹ ਇੱਥੋਂ ਵਾਲੇ ਮੁਲਾਜ਼ਮ ਹੀ ਡਾਲਰਾਂ 'ਚ ਹੀ ਉੱਥੇ ਲੈ ਕੇ ਜਾਣਗੇ ਤਾਂ ਫੇਰ ਤਾਂ ਉਨ੍ਹਾਂ ਨੂੰ ਕੋਈ ਬੈਨੀਫਿਟ ਨਹੀਂ ਨਾ ਹੋਇਆ ਸੋ ਇਸ ਕਰਕੇ ਸਿਰਫ ਉਨੇ ਕੁ ਲੋਕ ਹੀ ਗਏ ਆ ਜਿਹੜੇ ਐਕਸਟਰਾ ਆਰਡਨਰੀ ਸੀ ਜਾਂ ਜਿਨ੍ਹਾਂ ਬਿਨਾਂ ਉਨ੍ਹਾਂ ਨੂੰ ਸਰਦਾ ਨਹੀਂ ਸੀ
ਸਪੈਸ਼ਲਾਈਜ਼ਡ ਪੋਜੀਸ਼ਨਸ ਤੇ ਸੀ
ਹਾਂਜੀ ਹਾਂਜੀ
ਜੀ ਤੇ ਜੀ ਸੋ ਇੱਕ ਚਲੋ ਆਪਾਂ ਮੈਸੇਜ ਵੀ ਨਾਲ ਦੀ ਨਾਲ ਲੈਂਦੇ ਹਾਂ ਕਿਉਂਕਿ ਪ੍ਰੋਗਰਾਮ ਸਰੋਤਿਆਂ ਦਾ ਚੱਲ ਰਿਹਾ ਤੇ ਹਰਵਿੰਦਰ ਬਾਸੀ ਜੀ ਸਾਡੇ ਨਾਲ ਜੁੜੇ ਨੇ ਐਬਰਟਸਫੋਰਡ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਸਤਿ ਸ੍ਰੀ ਅਕਾਲ ਭਾਜੀ ਕਹਿੰਦੇ ਕੀ ਹਾਲ ਚਾਲ ਨੇ ਤੁਹਾਡੇ ਸਾਡੇ ਬਹੁਤ ਵਧੀਆ ਜੀ ਉਮੀਦ ਰੱਖਦੇ ਹਾਂ ਕਿ ਤੁਸੀਂ ਵੀ ਤੰਦਰੁਸਤ ਹੋਵੋਗੇ ਰਮਨਜੀਤ ਜੰਡੋਰੀਆ ਜੀ ਗੱਭਰੂ ਪੰਜਾਬ ਦਾ ਇੱਕ ਗੀਤ ਸੁਣਨਾ ਚਾਹੁੰਦੇ ਨੇ ਤੇ ਇਹ ਗੀਤ ਟਾਈਗਰ ਸਟਾਈਲ ਦਾ ਮੈਂ ਕੋਸ਼ਿਸ਼ ਕਰਾਂਗਾ ਜੀ ਇਹ ਲਾਉਣ ਦੀ ਤੇ ਉਨ੍ਹਾਂ ਨੇ ਇੱਕ ਹੋਰ ਮੈਸੇਜ ਭੇਜਿਆ ਥੋੜੀ ਦੇਰ ਬਾਅਦ ਮੈਂ ਪੜਾਂਗਾ ਗੈਰੀ ਵਿਰਕ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਜੋਬ ਤੇ ਆ ਜੀ ਤੇ ਬੈਸਟ ਸਵੀਟ ਸ਼ੋਪ ਲਿਵਰਪੂਲ ਦੇ ਵਿਚ ਆ ਜੀ ਲਾਸਟ ਵੀਕ ਟਰਾਈ ਕੀਤਾ ਸੀ ਮਚ ਬੈਟਰ ਐਂਡ ਫਰੈਸ਼ ਹਾਂਜੀ ਲਿਵਰਪੂਲ ਦੀ ਜਿਹੜੀ ਮਠਿਆਈ ਆ ਕਾਫੀ ਵਧੀਆ ਮੰਨੀ ਗਈ ਆ ਅਸੀਂ ਵੀ ਉਥੋਂ ਹੀ ਲੈਂਦੇ ਆ ਤੇ ਇਧਰ ਰੁਪਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਕਾਲ ਕਲਾਂ ਵਾਲੇ ਜੀ ਤੇ ਸਤਿ ਸ੍ਰੀ ਅਕਾਲ ਬੁਲਾਈ ਆ ਸਤਿ ਸ੍ਰੀ ਅਕਾਲ ਜੀ ਤੇ ਲਾਜਵਿੰਦਰ ਸੋਂਦ ਸਾਡੇ ਨਾਲ ਜੁੜੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ ਕਹਿੰਦੇ ਕੰਮ ਤੇ ਆ ਤੇ ਰੇਡੀਓ ਸੁਣ ਰਹੇ ਆ ਬਹੁਤ ਬਹੁਤ ਸ਼ੁਕਰੀਆ ਜੀ ਕਿ ਤੁਸੀਂ ਆਪਣਾ ਸਾਥੀ ਸਾਨੂੰ ਬਣਾਇਆ ਹੋਇਆ ਔਰ ਮਿੰਟੂ ਜੀ ਇੱਕ ਹੋਰ ਜਿਹੜੀ ਖਬਰ ਸ਼ੇਅਰ ਕਰਨੀ ਆ ਉਹ ਵੈਸੇ ਸ਼ੇਅਰ ਤਾਂ ਵੈਸੇ ਕਾਫੀ ਮਤਲਬ ਉਹ ਲੰਬੀ ਚੌੜੀ ਆ ਮੈਨੂੰ ਲੱਗਦਾ ਆਪਾਂ ਬ੍ਰੇਕ ਤੋਂ ਬਾਅਦ ਹੀ ਕਰਾਂਗੇ ਤਾਂ ਜਿਹੜਾ ਮਤਲਬ ਆਸਟ੍ਰੇਲੀਆ ਦੇ ਵਿਚ ਹੁਣ ਪੋਲੀਟਿਕਸ ਚੱਲ ਰਹੀ ਆ ਉਸ ਦੀ ਵੀ ਆਪਾਂ ਥੋੜੀ ਜਿਹੀ ਗੱਲ ਕਰੀਏ ਇੱਕ ਤਾਂ ਇਲੈਕਸ਼ਨਸ ਹੋ ਰਹੀਆਂ ਨੇ ਕੌਂਸਲ ਦੀਆਂ ਠੀਕ ਹੈ ਉਸ ਦੇ ਵਿਚ ਆਪਣੇ ਜਿਹੜੇ ਪੰਜਾਬੀ ਨੇ ਕਾਫੀ ਜੂਝ ਰਹੇ ਨੇ ਮੈਲਬਨ ਦੇ ਵਿਚ ਖਾਸ ਕਰਕੇ ਔਰ ਮੈਨੂੰ ਨਾ ਇੱਕ ਰਿਪੋਰਟ ਮਿਲੀ ਸੀ ਉਸ ਦੇ ਵਿਚ ਦਸਿਆ ਸੀ ਕਈ ਕੌਂਸਲ ਦੇ ਵਿਚ ਮਤਲਬ ਉਨੇ ਉਮੀਦਵਾਰ ਹੈ ਨੀ ਜਿੰਨੀਆਂ ਮਤਲਬ ਉਥੇ ਸੀਟਾਂ ਨੇ ਸੋ ਮੈਨੂੰ ਲੱਗਦਾ ਉਥੇ ਅਗਰ ਕੋਈ ਪਰਚਾ ਭਰ ਵੀ ਦੇਵੇ ਤਾਂ ਵੀ ਉਥੇ ਬੰਦਾ ਬਣ ਸਕਦਾ ਹੈ ਨਾ ਜਾ ਕੇ ਪਰ ਕਈ ਇਲਾਕਿਆਂ ਦੇ ਵਿਚ ਬਹੁਤ ਜ਼ਿਆਦਾ ਉਮੀਦਵਾਰ ਨੇ ਤੇ ਉਥੇ ਇੱਕ ਤਰ੍ਹਾਂ ਨਾਲ ਥੋੜਾ ਜਿਹਾ ਮਤਲਬ ਰੈਪੂਟੇਸ਼ਨ ਦਾ ਸਵਾਲ ਵੀ ਬਣਦਾ ਜਾ ਰਿਹਾ ਤੇ ਮੈਂ ਕੱਲ ਵੀ ਗੱਲ ਕੀਤੀ ਸੀ ਲੰਬੀ ਚੌੜੀ ਕਿ ਅਗਰ ਕੌਂਸਲ ਦੀਆਂ ਇਲੈਕਸ਼ਨਸ ਦੇ ਵਿਚ ਖੜਨਾ ਆ ਤਾਂ ਕਈ ਕੰਮ ਜਿਹੜੇ ਤੁਹਾਨੂੰ ਜ਼ਮੀਨੀ ਪੱਧਰ ਤੇ ਕਰਨੇ ਪੈਣੇ ਆ ਤਾਂ ਜਾ ਕੇ ਕਿਤੇ ਮਤਲਬ ਤੁਸੀਂ ਆਪਣਾ ਬੇਸ ਬਣਾ ਸਕਦੇ ਆ ਇਹ ਤਾਂ ਕੌਂਸਲ ਦੀਆਂ ਇਲੈਕਸ਼ਨਸ ਆ ਬਾਕੀ ਸੂਬੇ ਦੀਆਂ ਇਲੈਕਸ਼ਨਸ ਦੇ ਵਿਚ ਵੀ ਇਦਾਂ ਹੀ ਹੋਣਾ ਹਨਾ ਤੇ ਐਮ ਪੀ ਦੀਆਂ ਇਲੈਕਸ਼ਨਸ ਤਾਂ ਬਾਅਦ ਦੇ ਵਿਚ ਪਰ ਆਪਾਂ ਹੁਣ ਕੈਨੇਡਾ ਗਏ ਸੀ ਹਨਾ ਉਥੇ ਆਪਾਂ ਦੇਖਿਆ ਕਿ ਆਪਾਂ ਸੋਹੀ ਸਾਹਿਬ ਨੂੰ ਮਿਲੇ ਜੋ ਕਿ ਇਨਫਰਾਸਟਰਕਚਰ ਮਿਨਿਸਟਰ ਸੀ ਉਹ ਵੀ ਤਕਰੀਬਨ 15-20 ਸਾਲ ਕੌਂਸਲ ਦੇ ਵਿਚ ਉਨ੍ਹਾਂ ਨੇ ਕੰਮ ਕੀਤਾ ਕੌਂਸਲ ਇਲੈਕਸ਼ਨ ਦੇ ਵਿਚ ਉਨ੍ਹਾਂ ਨੂੰ ਮਤਲਬ ਬਹੁਤ ਵੱਡੇ ਪੱਧਰ ਤੇ ਲੋਕ ਜਾਣਦੇ ਸੀ ਉਨ੍ਹਾਂ ਨੇ ਗਰਾਊਂਡ ਲੈਵਲ ਤੇ ਜ਼ਮੀਨੀ ਪੱਧਰ ਤੇ ਕੰਮ ਕੀਤਾ ਆ ਤੇ ਉਸ ਤੋਂ ਉੱਚਾ ਉੱਠ ਕੇ ਫਿਰ ਜਦੋਂ ਐਮ ਪੀ ਦੇ ਇਲੈਕਸ਼ਨ ਦੇ ਲਈ ਖੜੇ ਤਾਂ ਉਹ ਬਹੁਤ ਵੱਡੀ ਪੱਧਰ ਤੇ ਜਿੱਤੇ ਨੇ ਔਰ ਮੈਜੋਰਟੀ ਜਿਹੜੀ ਵੋਟ ਆ ਉਹ ਮੇਨ ਸਟ੍ਰੀਮ ਕਮਿਊਨਿਟੀ ਨੇ ਪਾਈ ਆ ਉਹਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ
ਦੇਖੋ ਅਸੀਂ ਤਾਂ ਅਕਸਰ ਹੀ ਇਹ ਗੱਲ ਕਰਦੇ ਹਾਂ ਸਿੱਧੂ ਸਾਹਿਬ ਵੀ ਸਟੈਪ ਬਾਏ ਸਟੈਪ ਹੀ ਅੱਗੇ ਵਧਿਆ ਜਾਵੇ ਤਾਂ ਜ਼ਿਆਦਾ ਬਿਹਤਰ ਹੁੰਦਾ ਸਿੱਧੀ ਛਾਲ ਮਾਰ ਕੇ ਅੱਜ ਤੱਕ ਮੈਨੂੰ ਨਹੀਂ ਲੱਗਿਆ ਕੋਈ ਮੰਜ਼ਿਲ ਤੇ ਪਹੁੰਚਿਆ ਹੋਵੇ ਮੂੰਹ ਬਣਾਏ ਵਾਲੇ ਤਾਂ ਮੈਂ ਬਹੁਤ ਲੋਕਾਂ ਨੂੰ ਜਾਣਦਾ ਵੀ ਉੱਚੀ ਛਾਲ ਮਾਰਨ ਦੀ ਜਾਂ ਲੰਮੀ ਛਾਲ ਮਾਰਨ ਦੀ ਕੋਸ਼ਿਸ਼ ਕਰਦਾ ਬੰਦਾ ਅਕਸਰ ਹੀ ਜਿਹੜਾ ਗੋਡੇ ਗਿੱਟੇ ਤਾਂ ਝਲਾ ਹੀ ਲੈਂਦਾ ਹੋਰ ਨਹੀਂ ਤਾਂ ਤੇ ਇਹ ਜਿਹੜੀ ਕੌਂਸਲ ਦੇ ਤਰੀਕੇ ਨਾਲ ਜਿਹੜਾ ਸਿਸਟਮ ਨਾਲ ਬੰਦਾ ਜੇ ਇਹਨਾਂ ਦੇ ਵਿੱਚ ਅਸੀਂ ਐਂਟਰ ਕਰਾਂਗੇ ਤਾਂ ਜ਼ਿਆਦਾ ਬਿਹਤਰ ਆ ਹੁਣ ਮੰਨ ਲੈਂਦੇ ਹਾਂ ਅਸੀਂ ਕਈ ਵਾਰੀ ਕੀ ਸਮਝ ਆਉਂਦੇ ਹਾਂ ਵੀ ਅਸੀਂ ਫੇਸਬੁੱਕ ਤੇ ਸਾਨੂੰ 100 ਲਾਈਕ ਆਉਂਦਾ 200 ਲਾਈਕ ਆਉਂਦਾ 400 ਆਉਂਦਾ ਅਸੀਂ ਕਣੀ ਕਾਫੀ ਪਾਪੂਲਰ ਹੋ ਗਏ ਪਰ ਉਹ ਜ਼ਮੀਨੀ ਪੱਧਰ ਦੇ ਅੰਕੜੇ ਕੁਛ ਹੋਰ ਚੀਜ਼ ਦੱਸਦੇ ਹੁੰਦੇ ਆ ਜਿਹੜਾ ਇੱਥੋਂ ਦਾ ਸਿਸਟਮ ਆ ਇੱਥੋਂ ਦਾ ਸਟਰਕਚਰ ਆ ਉਹ ਸਟਰਕਚਰ ਦੇ ਬਾਰੇ ਚ ਸਾਨੂੰ ਨੌਲੇਜ ਨਹੀਂ ਹੁੰਦੀ ਸਟਰਕਚਰ ਬਾਰੇ ਸਾਨੂੰ ਪਤਾ ਨਹੀਂ ਹੁੰਦਾ ਤੇ ਅਸੀਂ ਉਹ ਲਾਈਕਾਂ ਦੇ ਮਦਲੇ ਚ ਆ ਕੇ ਜਾਂ 5-10 ਬੰਦਿਆਂ ਦੀ ਹੱਲਾਸ਼ੇਰੀ ਬਦਲੇ ਆ ਕੇ ਜਾਂ ਕੰਮ ਵਿੱਢ ਲੈਂਦੇ ਹਾਂ ਸੋ ਜੇ ਤੁਸੀਂ ਮੰਨ ਲਓ ਕੌਂਸਲ ਦੇ ਇਲੈਕਸ਼ਨਾਂ ਦੇ ਵਿੱਚ ਵੀ ਆਉਣਾ ਤੇ ਜ਼ਰੂਰੀ ਨਹੀਂ ਹੈ ਵੀ ਤੁਸੀਂ ਉਹੀ ਏਰੀਆ ਚੁਣੋ ਜਿੱਥੇ ਪੰਜਾਬੀ ਹੀ ਬਾਹਲੇ ਰਹਿੰਦੇ ਆ ਜਾਂ ਤੁਹਾਡੇ ਇੰਡੀਅਨ ਬਾਹਲੇ ਰਹਿੰਦੇ ਆ ਤੇ ਤਾਂ ਤੁਸੀਂ ਜਿੱਤ ਜਾਓਗੇ ਛੇਤੀ ਜਿੱਤ ਜਾਓਗੇ ਉਹ ਫੇਰ ਮੈਨੂੰ ਤਾਂ ਲੱਗਦਾ ਕਿਤੇ ਨਾ ਕਿਤੇ ਤੁਸੀਂ ਸ਼ਾਰਟਕੱਟ ਮਾਰਨ ਦੀ ਕੋਸ਼ਿਸ਼ ਚੋ ਭਾਵੇਂ ਉੱਥੇ ਸ਼ਾਰਟਕੱਟ ਮਾਰਨਾ ਔਖਾ ਕਿਉਂਕਿ ਜਿੰਨੇ ਜ਼ਿਆਦਾ ਰਹਿੰਦੇ ਉਨੇ ਵੱਧ ਲੋਕ ਵੀ ਖੜੇ ਹੋਣਗੇ ਉਨੀ ਧੜੇਬੰਦੀ ਉਹ ਚੀਜ਼ਾਂ ਹੋਣਗੀਆਂ ਹੋਣਗੀਆਂ ਪਰ ਜੇ ਤੁਸੀਂ ਸੱਚੀ ਆਉਣਾ ਚਾਹੁੰਦੇ ਹੋ ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਆਸਟ੍ਰੇਲੀਆ ਦੀ ਚ ਤਾਂ ਸਭ ਤੋਂ ਬੈਸਟ ਤਰੀਕਾ ਇਹ ਹੈ ਜੀ ਵੀ ਜਿਹੜਾ ਮਰਜ਼ੀ ਹੋਵੇ ਤੁਸੀਂ ਭੁੱਲ ਜਾਓ ਕਿਸੇ ਨੂੰ ਵੀ ਇੱਥੇ ਕਿਹੜੀ ਕੌਮ ਰਹਿੰਦੀ ਹੈ ਕਿਹੜਾ ਭਾਈਚਾਰਾ ਰਹਿੰਦਾ ਕਿਹੜੇ ਲੋਕ ਰਹਿੰਦੇ ਆ ਤੁਹਾਡੇ ਲਈ ਉਹ ਸਾਰੇ ਦੇ ਸਾਰੇ ਉੱਥੋਂ ਦੇ ਨਾਗਰਿਕ ਆ ਤੁਹਾਡੇ ਲਈ ਸਾਰੇ ਦੇ ਸਾਰੇ ਉਹ ਇੱਕ ਵੋਟ ਆ ਤੁਹਾਡੀ ਤੇ ਉਹ ਵੋਟ ਤੁਹਾਨੂੰ ਕਿਉਂ ਪਊਗੀ ਵੋਟ ਤੁਹਾਨੂੰ ਤਾਂ ਪਊਗੀ ਜੇ ਤੁਸੀਂ ਉਹਨਾਂ ਲਈ ਕੁਛ ਕਰੋਗੇ ਉਹਨਾਂ ਨੂੰ ਕੁਛ ਕਰਕੇ ਦਿਖਾਓਗੇ ਉਹਨਾਂ ਦੀ ਹੈਲਪ ਉਹਨਾਂ ਦੀ ਸੇਵਾ ਜੋ ਵੀ ਹੈ ਉਹਨਾਂ ਚ ਆਪਦਾ ਥਾਂ ਬਣਾਓਗੇ ਤਾਂ ਤੁਹਾਨੂੰ ਵੋਟ ਪਊਗੀ ਸੋ ਬਿਹਤਰ ਇਹੀ ਹੈ ਜੀ ਵੀ ਜੇ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਹੋ ਪਹਿਲਾਂ ਤਾਂ ਇਹ ਗੱਲ ਦਿਮਾਗ ਚੋਂ ਕੱਢ ਦਿਓ ਵੀ ਫਲਾਣੇ ਥਾਂ ਸਾਡੀ ਗਿਣਤੀ ਵੱਧ ਆ ਤੇ ਉੱਥੋਂ ਅਸੀਂ ਜਿੱਤਾਂਗੇ ਆਪਣੀ ਗਿਣਤੀ ਨਾਲ ਹਜੇ ਤੱਕ ਅਸੀਂ ਆਪਾਂ ਕਿਤੇ ਵੀ ਨਹੀਂ ਜਿੱਤ ਸਕਦੇ ਗਿਣਤੀ ਸਾਨੂੰ ਜਿਨ੍ਹਾਂ ਚ ਮੇਨ ਸਟ੍ਰੀਮ ਦੇ ਚਹੇਤੇ ਨਹੀਂ ਬਣਿਆ ਜਾਂਦਾ ਉਨ੍ਹਾਂ ਚ ਨਹੀਂ ਹੁੰਦੀ। ਸੋ ਕੋਸ਼ਿਸ਼ ਇਹ ਕਰੋ ਵੀ ਮੇਨ ਸਟ੍ਰੀਮ ਦੇ ਵਿਚ ਵਿਚਰਨ ਲੱਗੋ, ਉਨ੍ਹਾਂ ਦੇ ਕੰਮ ਕਰੋ, ਉਨ੍ਹਾਂ ਦੇ ਦੁੱਖ ਸੁੱਖ ਚ ਖੜੋ, ਜਿੰਨੇ ਕ ਇੱਥੇ ਹੁੰਦੇ ਆ ਉਨ੍ਹਾਂ ਚ ਵੱਧ ਚੜ ਕੇ ਹਿੱਸਾ ਲਓ। ਵਲੰਟੀਅਰ ਵਰਕ ਨੂੰ ਇਹ ਬਹੁਤ ਅਹਿਮੀਅਤ ਦਿੰਦੇ ਆ, ਸੋ ਵਲੰਟੀਅਰ ਵਰਕ ਕਰੋ। ਮੈਂ ਪਰਸੋਂ ਚੌਥੇ ਮੈਨੂੰ ਹੈਰਾਨੀ ਹੋਈ, ਇੱਕ ਬੰਦੇ ਨੂੰ ਮੈਂ ਮਿਲਿਆ ਜੀ, ਉਹਦੀ ਕਾਰ ਦੇ ਮਗਰ ਲਿਖਿਆ ਸੀਗਾ ਵੀ ਆਈ ਐਮ ਵਲੰਟੀਅਰ ਡਰਾਈਵਰ, ਵਾਈ ਨਾਟ ਯੂ ਆਰ ਜੁਆਇਨਿੰਗ, ਏਦਾਂ ਕਰਕੇ ਕੁਛ ਲਿਖਿਆ ਸੀ।
ਅੱਛਾ ਜੀ।
ਤੇ ਉਹ ਉਹਦੇ ਚ ਮੈਂ ਬੜਾ ਪੜਿਆ, ਮੈਂ ਕਿਹਾ ਵੀ ਇਹ ਵਲੰਟੀਅਰ ਡਰਾਈਵਰ ਆ, ਕਾਰ ਕਿੱਧਰ ਲਿਜਾਂਦਾ, ਕੀ ਕਰ ਰਿਹਾ ਹੈ। ਚਲੋ ਮੈਨੂੰ ਉਹਦੇ ਕੋਲੇ ਉਹ ਜਿੱਥੇ ਅਸੀਂ ਪਾਰਕ ਕੀਤੀ ਉੱਥੇ ਖੜ ਗਏ, ਉੱਥੇ ਗੱਲ ਕਰਨ ਦਾ ਮੌਕਾ ਮਿਲ ਗਿਆ। ਤਾਂ ਉਹ ਮੈਂ ਹੈਰਾਨ ਰਹਿ ਗਿਆ ਜੀ, ਉਹ ਬੰਦਾ ਸਾਡੇ ਇੱਥੇ ਐਡਲੇਡ ਦਾ ਇੱਕ MP ਸੀ।
ਅੱਛਾ ਜੀ।
ਮੈਂ ਕਿਹਾ ਵੀ ਹੈ, ਕਹਿੰਦਾ ਹਾਂ ਮੈਂ MP ਹਾਂ, ਤੇ ਕਹਿੰਦਾ ਮੇਰੇ ਕੋਲ ਹੁਣ ਆਹ ਮਹੀਨਾ ਚ ਇੰਨੇ ਇੰਨੇ ਦਿਨ ਜਿਹੜੀ ਸਿਟਿੰਗ ਨੀ ਹੁੰਦੀ, ਕੋਈ ਹੋਰ ਕੰਮ ਨੀ ਹੁੰਦਾ, ਤੇ ਮੈਂ ਉਸ ਟਾਈਮ ਕਹਿੰਦਾ ਸਾਡੇ ਇੱਕ ਅਦਾਰਾ ਜਿਹੜਾ ਕਿ ਬਜੁਰਗਾਂ ਨੂੰ ਇਧਰ ਉਧਰ ਲੈ ਕੇ ਜਾਂਦਾ, ਹੋਰ ਕਰਦਾ, ਕੋਈ ਖਾਸ ਬਣਿਆ ਹੋਇਆ ਸੀ ਛੋਟਾ ਜਿਹਾ ਇੱਥੇ ਟਾਊਨ ਦੇ ਵਿਚ, ਤੇ ਉਹਨਾਂ ਨੂੰ ਕਹਿੰਦਾ ਮੈਂ ਉਹਨਾਂ ਲਈ ਵਲੰਟੀਅਰ ਡਰਾਈਵਿੰਗ ਕਰਦਾ ਡੇਲੀ 4 ਘੰਟੇ, ਤੇ ਕਹਿੰਦਾ ਮੈਨੂੰ ਪੈਸੇ ਦੀ ਤੇ ਜਾਂ ਹੋਰ ਤਨਖਾਹ ਮੇਰੀ ਪਰਮਾਨੈਂਟ ਜਿਹੜੀ ਮਿਲਦੀ ਹੈ, ਪਰ ਮੈਂ ਫੇਰ ਵੀ ਉਹਦੇ ਚ ਮੈਨੂੰ ਟਾਈਮ ਹੈਗਾ। ਤੇ ਕਹਿੰਦਾ ਇਹਦੇ ਮੈਨੂੰ 2-3 ਫਾਇਦੇ ਮਿਲਦੇ ਆ, ਨਾਲੇ ਤਾਂ ਮੇਰੀਆਂ ਵੋਟਾਂ ਹੋਰ ਪੱਕੀਆਂ ਹੁੰਦੀਆਂ, ਲੋਕਾਂ ਨੂੰ ਹੋਰ ਵੱਧ ਮਿਲਦਾ, ਤੇ ਨਾਲੇ ਮੈਂ ਅੰਦਰੋਂ ਸ਼ਾਂਤ ਹੁੰਦਾ, ਤੇ ਨਾਲੇ ਮੇਰੇ ਜਿਹੜਾ ਗ੍ਰਾਫ ਆ ਜਿਹੜਾ ਮੇਰਾ ਪੋਰਟਫੋਲੀਓ ਆ ਉਹਦੇ ਵਿਚ ਕਹਿੰਦਾ ਇਹ ਘੰਟੇ ਜੁੜਦੇ ਆ, ਉੱਥੇ ਲਿਖਿਆ ਜਾਂਦਾ ਵੀ ਇੰਨੇ ਘੰਟੇ ਇਸ ਬੰਦੇ ਨੇ ਰਜਿਸਟਰਡ ਵਲੰਟੀਅਰ ਕੰਮ ਕੀਤਾ। ਸੋ ਇਹੋ ਜਿਹੇ ਬੜੇ ਤਰੀਕੇ ਹੈਗੇ ਵੀ ਤੁਸੀਂ ਇਸ ਮੇਨ ਸਟ੍ਰੀਮ ਦੇ ਵਿਚ ਆ ਸਕਦੇ ਹੋ, ਤੇ ਫੇਰ ਉਦੋਂ ਬਾਅਦ ਤੁਸੀਂ ਇਹ ਜੋਰ ਅਜਮਾਈ ਕਰੋ, ਤੇ ਉਸ ਤੋਂ ਪਹਿਲਾਂ ਵੀ ਸਭ ਤੋਂ ਪਹਿਲਾਂ ਨਾ ਇੱਥੋਂ ਦਾ ਆਸਟ੍ਰੇਲੀਆ ਦਾ ਸੰਵਿਧਾਨ ਜ਼ਰੂਰ ਪੜੋ। ਔਖਾ ਪੜਨਾ ਕਿਉਂਕਿ ਬਰੀਕ ਅੱਖਰਾਂ ਚ ਲਿਖਿਆ ਕਾਫੀ ਵੱਡਾ, ਪਰ ਮੈਨੂੰ ਲੱਗਦਾ ਵੀ ਜੇ ਤੁਸੀਂ ਉਹ ਪੜਨ ਚ ਕਾਮਯਾਬ ਹੋ ਗਏ ਨਾ, ਹੋ ਸਕਦਾ ਤੁਸੀਂ ਸਿਆਸਤ ਦੇ ਵਿਚ ਜਾਣਾ ਹੀ ਮੁਨਾਸਿਬ ਨਾ ਸਮਝੋ ਵੀ ਮੈਂ ਨਹੀਂ ਜਾਂਦਾ, ਤੇ ਹੋ ਸਕਦਾ ਤੁਸੀਂ ਫਿਰ ਬਹੁਤ ਵਧੀਆ ਤਰੀਕੇ ਨਾਲ ਆਓ।
ਚਲੋ ਸਿਆਸਤ ਦੀ ਆਪਾਂ ਗੱਲ ਕਰਾਂਗੇ ਜੀ ਥੋੜੀ ਦੇਰ ਬਾਅਦ, ਮੈਸੇਜ ਕਾਫੀ ਆਏ ਨੇ ਉਹ ਵੀ ਆਪਾਂ ਲੈਣੇ ਆ। ਪਹਿਲਾਂ ਇੱਕ ਗੀਤ ਵੀ ਸੁਣਦੇ ਆ ਤੇ ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਲੰਬੇ ਚੌੜੇ ਮਸਲੇ ਨੇ ਜਿਹੜੇ ਆਪਾਂ ਸਾਂਝੇ ਕਰਨੇ, ਭਾਰਤ ਦੀਆਂ ਖ਼ਬਰਾਂ ਤੇ ਝਾਤੀ ਮਾਰਨੀ, ਤੁਹਾਡੇ ਸੁਨੇਹੇ, ਦਿਲ ਵਾਲੀਆਂ ਗੱਲਾਂ ਕਰਨੀਆਂ। ਸੁਣਦੇ ਆ ਜੀ ਰਣਜੀਤ ਬਾਵਾ ਨੂੰ।
ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470430650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਰਿਸ਼ੀ ਗੁਲਾਟੀ। ਉਂਜ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰੱਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387-590629.
Morinda Motors ਪਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲਿਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਤਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਦੇਸ਼ ਵਿਦੇਸ਼ ਤੋਂ ਤੁਹਾਡਾ ਸਵਾਗਤ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਤੇ ਮਿੰਟੂ ਬਰਾੜ ਜੀ ਐਡਲੇਟ ਤੋਂ ਮੇਰੇ ਨਾਲ ਸ਼ਾਮਲ ਨੇ। ਸੋ ਮਿੰਟੂ ਜੀ, ਇਸ ਤੋਂ ਪਹਿਲਾਂ ਕਿ ਅਸੀਂ ਮਸਲਿਆਂ ਵੱਲ, ਖਬਰਾਂ ਵੱਲ ਜਾਈਏ, ਆਪਣੇ ਸਰੋਤਿਆਂ ਨੂੰ ਨਾਲ ਲੈ ਲਈਏ ਪਹਿਲਾਂ।
ਬਿਲਕੁਲ ਜੀ ਬਿਲਕੁਲ।
ਤੇ ਤਰਸੇਮ ਰਟੋਲ ਉਹਨਾਂ ਨੇ ਮੈਸੇਜ ਭੇਜਿਆ ਕਹਿੰਦੇ ਕਿ ਮਿੰਟੂ ਭਾਜੀ ਤੇ ਅਮਨਦੀਪ ਜੀ ਨਮਸਕਾਰ ਜੀ, ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਪੰਜਾਬੀ ਚੋਣਾਂ ਵਿਚ ਖੜਦਾ ਹੈ, ਪਰ ਬੜੀ ਸ਼ਰਮ ਹੁੰਦੀ ਹੈ ਜਦੋਂ ਇਕੋ ਵਾਰਡ ਦੇ ਵਿਚ ਚਾਰ ਜਾਂ ਪੰਜ ਪੰਜਾਬੀ ਖੜਦੇ ਨੇ ਤੇ ਇਹ ਗੱਲਾਂ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਸਾਡੀ ਕੌਮ ਦੇ ਵਿਚ ਏਕਤਾ ਦੀ ਕਮੀ ਜਿਹੜੀ ਝਲਕ ਰਹੀ ਹੈ। ਮੈਂ 2008 ਤੋਂ ਰਹਿ ਰਿਹਾ ਜੀ, ਅੱਜ ਤੱਕ ਆਪਣੇ ਵਾਰਡ ਦੇ ਵਿਚੋਂ ਇਕੋ ਕਮਿਊਨਿਟੀ ਦੇ ਚਾਰ ਜਾਂ ਪੰਜ ਉਮੀਦਵਾਰ ਖੜਦੇ ਨਹੀਂ ਦੇਖੇ। ਰੱਬ ਰੱਖਾ, ਦੇਖੋ ਅਸੀਂ ਪਹਿਲਾਂ ਵੀ ਕਈ ਵਾਰੀ ਇੱਥੇ ਕਹਿ ਚੁੱਕੇ ਹਾਂ ਕਿ ਥੋੜਾ ਜਿਹਾ ਹੋਰ ਆਰਗੇਨਾਈਜ਼ ਹੋਣ ਦੀ ਲੋੜ ਹੈ ਤੇ ਸ਼ਾਇਦ ਇਹ ਜਿਹੜੀਆਂ ਚੋਣਾਂ ਨੇ ਇਹਦੇ ਇਹ ਸਾਨੂੰ ਬੜੇ ਸਬਕ ਦੇ ਕੇ ਜਾਣਗੀਆਂ। ਤੇ ਇਧਰ ਕੁਲਵਿੰਦਰ ਸਿੰਘ ਗੋਲਡ ਕੋਸਟ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਰੇ ਹਰਮਨ ਪਰਿਵਾਰ ਨੂੰ ਵੀ। ਤੇ ਗੋਲਡ ਕੋਸਟ ਵਿਚ ਵੀ ਗੁਰਦੁਆਰਾ ਸਾਹਿਬ ਬਣ ਜਾ ਰਿਹਾ ਤੇ ਅੱਜ ਤੱਕ ਇਕ ਹੀ ਪਰਿਵਾਰ ਸੇਵਾ ਨਿਭਾ ਰਿਹਾ ਜਿਸ ਦਾ ਤਕਰੀਬਨ 40 ਲੱਖ ਡਾਲਰ ਦਾ ਅਨੁਮਾਨ ਹੈ ਜੀ, 4 ਮਿਲੀਅਨ ਡਾਲਰ ਗੁਰੂ ਘਰ ਬਣੇਗਾ। ਸੋ ਹਰੇਕ ਸ਼ਹਿਰ ਦੇ ਵਿਚ ਨੇ ਕਈ ਕਈ ਗੁਰੂ ਘਰ ਨੇ ਤੇ ਗੋਲਡ ਕੋਸਟ ਦੇ ਵਿਚ ਵੀ ਹੋਣਾ ਜ਼ਰੂਰੀ ਹੈ, ਮਲਡੂਰੇ ਦੇ ਵਿਚ ਵੀ ਬਣ ਰਿਹਾ। ਸੋ ਵਧੀਆ ਗੱਲ ਹੈ ਜੀ। ਗੁਰਫਤਿਹ ਬੁਲਾਈ ਹੈ ਜੀ ਸਾਨੂੰ ਗੁਰਸ਼ਾਨ ਸਿੰਘ ਹੋਣਾ ਨੇ ਤੇ ਬ੍ਰਿਸਬੇਨ ਤੋਂ। ਸਤਿ ਸ੍ਰੀ ਅਕਾਲ, ਕਹਿੰਦੇ ਕਿ ਨਾਲੇ ਚਾਹ ਦਾ ਕੱਪ ਤੇ ਕੇਟਲੀ ਭੇਜੀ ਹੈ, ਸ਼ੁਕਰੀਆ ਜੀ। ਕੱਪ ਇਕ ਹੋਰ ਭੇਜ ਦਿਓ ਕਿਉਂਕਿ ਅਸੀਂ 2 ਜਣੇ ਆ। ਤੇ ਇਧਰ ਕਮਲਦੀਪ ਸਿੰਘ ਧਾਲੀਵਾਲ ਵੀ ਸਾਡੇ ਨਾਲ ਜੁੜ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰਾਜੀ ਭੰਗੂ ਸਿੰਘਾਪੁਰ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਭਾਜੀ ਇਹ ਨਵਜੋਤ ਸਿੱਧੂ ਕੀ ਕਰ ਰਿਹਾ, ਕੋਈ ਅਪਡੇਟ ਹੈ ਪਲੀਜ਼ ਦੱਸ ਦਿਓ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਇੰਜੋਏ ਕਰ ਰਹੇ ਹਾਂ, ਮੀਂਹ ਵੀ ਪੈ ਰਿਹਾ ਤੇ ਚਲੋ ਮਾਣੋ ਆਨੰਦ ਮੀਂਹ ਦਾ। ਤੇ ਹੁਣ ਅਸੀਂ ਖਬਰਾਂ ਵੱਲ ਵੀ ਥੋੜਾ ਜਿਹਾ ਧਿਆਨ ਦਿੰਦੇ ਹਾਂ ਕਿ ਭਾਰਤ ਦੀਆਂ ਖਬਰਾਂ ਦੇ ਵਿਚ ਕੀ ਹੋ ਰਿਹਾ। ਸੋ ਪਹਿਲੀ ਖਬਰ ਜਿਹੜੀ ਮਿੰਟੂ ਜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਉਹ ਹੈਗਾ ਜੀ, ਸਰਜੀਕਲ ਸਟਰਾਈਕ ਬਾਅਦ ਪਾਕਿਸਤਾਨ ਚ ਹੜਕੰਪ ਦੇ ਪਹਿਲੇ ਸ਼ਿਕਾਰ, ISI ਮੁਖੀ ਦੀ ਹੋਵੇਗੀ ਛੁੱਟੀ ਤੇ ਫੌਜਾਂ ਕਹਿੰਦੀਆਂ ਨਹੀਂ ਨਤੀਜੇ ਦਿੰਦੀਆਂ ਹਨ। ਇਹ ਰਾਹਾ ਨੇ ਕਿਹਾ ਤੇ ਅਸੀਂ ਕਦੇ ਫੌਜਾਂ ਕਹਿੰਦੀਆਂ ਨੀ ਨਤੀਜੇ ਦਿੰਦੀਆਂ ਨੇ ਤੇ ISI ਦੀ ਜਿਹੜੀ ਮੁਖੀ ਦੀ ਛੁੱਟੀ ਹੋਣੀ ਇਸ ਤੋਂ ਬਾਅਦ ਮਤਲਬ ਕੀ ਇਹ ਸੰਕੇਤ ਦੇ ਰਹੇ ਨੇ ਪਾਕਿਸਤਾਨ ਦੇ ਅੰਦਰੋਂ ਅੰਦਰ ਤਾਂ ਉਹਨਾਂ ਨੂੰ ਪਤਾ ਹੋਏਗਾ ਨਾ।
ਦੇਖੋ ਲੱਖ ਚਾਹੇ ਅਸੀਂ ਬਾਹਰ ਕੁਛ ਵੀ ਬਣੀ ਜਾਈਏ ਡਰਾਮਾ ਕਰੀ ਜਾਈਏ ਉਹ ਵੱਖਰੀ ਗੱਲ ਆ, ਪਰ ਜੋ ਅੰਦਰ ਵਾਪਰਿਆ ਉਹਦੇ ਉੱਤੇ ਉਹਨਾਂ ਨੇ ਆਪਦਾ ਹੋਮਵਰਕ ਤਾਂ ਸ਼ੁਰੂ ਕੀਤਾ ਹੋਇਆ ਉਸ ਦਿਨ ਤੋਂ ਤੇ ਉਨ੍ਹਾਂ ਨੂੰ ਲੱਗਿਆ ਵੀ ਉਨ੍ਹਾਂ ਦੀ ਜਿਹੜੀ ISI ਆ ਜਿਹੜੀ ਕਿ ਕਿਤੇ ਸਭ ਤੋਂ ਵੱਧ ਪਾਵਰਫੁਲ ਏਜੰਸੀ ਮੰਨੀ ਜਾਂਦੀ ਆ, ਜਿਹੜੀ ਜਿਹਦਾ ਕੰਮ ਆ ਖੂਨ ਦੀ ਹੋਲੀ ਖੇਡਣਾ, ਸਹੀ ਮਾਇਨੇ ਚ ਤਾਂ ਉਹੀ ਕੰਮ ਆ, ਤਾਂ ਉਸ ਦੇ ਜਿਹੜੇ DG ਦੇ ਅਹੁਦੇ ਤੇ ਬੰਦਾ ਸੀ ਹੁਣ ਉਹਦੇ ਤੇ ਜਿਹੜੀ ਗਾਜ ਜਿਹੜੀ ਗਿਰਨ ਜਾ ਰਹੀ ਆ ਕਿਉਂਕਿ ਇਹ ਹੋਮਵਰਕ ਦਾ ਨਤੀਜਾ। ਤੇ ਉਹ ਰਿਜਵਾਨ ਅਖਤਰ ਸੀ ਜਿਹੜਾ ਉਹਦਾ ਬੰਦਾ ਜਿਹੜਾ ਪਹਿਲਾਂ ਸੀਗਾ, ਹੁਣ ਉਹਨੂੰ ਹਟਾ ਕੇ ਕੋਈ ਨਵੀਦ ਮੁਖਤਿਆਰ ਨੂੰ ਜਿਹੜੀ ਕਮਾਂਡ ਸੌਂਪੇ ਜਾਣ ਦੀ ਜਿਹੜੀ ਤਿਆਰੀ ਹੋ ਰਹੀ ਆ, ਤੇ ਜਿਹੜੇ ਹੁਣ ਓਪਨਲੀ ਇਹ ਗੱਲ ਸਾਹਮਣੇ ਤਾਂ ਨਹੀਂ ਆ ਰਹੀ ਕਿਉਂਕਿ ਉਹਦੇ ਨਾਲ ਇੱਕ ਤਾਂ ਜਿਹੜਾ ਉਹਨਾਂ ਨੂੰ ਮੰਨਣਾ ਪੈ ਰਿਹਾ ਵੀ ਸਰਜੀਕਲ ਸਟ੍ਰਾਈਕ ਹੋਈ ਆ, ਤੇ ਦੂਜੇ ਪਾਸੇ ਜਿਹੜੀ ਉਹਨਾਂ ਨੂੰ ਇਹ ਲੱਗ ਇਹ ਵੀ ਮੰਨਿਆ ਜਾਂਦਾ ਵੀ ਉਹ ਕਿਤੇ ਨਾ ਕਿਤੇ ਡਰੇ ਆ ਸਹਿਮੇ ਆ, ਪਰ ਅੰਦਰ ਕਰਕੇ ਜਿਹੜਾ ਹੋਮਵਰਕ ਹੋ ਰਿਹਾ ਉਹ ਦੱਸ ਰਿਹਾ ਚੀਜ਼ਾਂ ਨੂੰ ਵੀ ਵਾਕਈ ਕੁਛ ਨਾ ਕੁਛ ਹੋਇਆ ਤੇ ਉਹ ਹੋਣ ਕਾਰਨ ਪਾਕਿਸਤਾਨ ਆ ਜਿਹੜਾ ਉਹ ਆਪਦੇ ਢੰਗ ਨਾਲ ਉਹਦੇ ਚ ਤੇਜ਼ੀ ਨਾਲ ਜਿਹੜੀਆਂ ਤਬਦੀਲੀਆਂ ਕਰ ਰਿਹਾ। ਪਰਸੋਂ ਚੌਥੇ ਵੀ ਉਨ੍ਹਾਂ ਦੇ ਇੱਕ ਫੌਜੀ ਮਸ਼ਕਾਂ ਕੀਤੀਆਂ ਸਨ ਤੇ ਉੱਥੇ ਵੀ ਜਿਹੜੀ ਗੱਲ ਹੋਈ, ਫਿਰ ਪਾਰਲੀਮੈਂਟ ਦੇ ਵਿਚ ਵੀ ਪਾਕਿਸਤਾਨ ਦੇ ਵਿਚ ਭਾਰਤ ਦੇ ਵਿਰੋਧ ਚ ਮਤਾ ਪਾਸ ਕੀਤਾ ਤੇ ਉਹਦੇ ਚ ਬੜੇ ਬੀਬੇ ਬਣ ਕੇ ਇਹੀ ਗੱਲਾਂ ਕਹੀਆਂ ਗਈਆਂ ਵੀ ਅਸੀਂ ਤਾਂ ਸ਼ਾਂਤੀ ਪ੍ਰਸੰਦ ਆ, ਅਸੀਂ ਤਾਂ ਇਹੋ ਜਿਹਾ ਕੁਛ ਕਦੇ ਕੀਤਾ ਨੀ ਤੇ ਅਸੀਂ ਚਾਹੁੰਦੇ ਆ ਵੀ ਭਾਰਤ ਸ਼ਾਂਤੀ ਰੱਖੇ। ਸੋ ਇਹ ਚੀਜ਼ਾਂ ਹੁੰਦੀਆਂ ਕਈ ਵਾਰੀ ਜਿਹੜੀਆਂ ਆਨ ਰਿਕਾਰਡ ਤੇ ਆਫ ਰਿਕਾਰਡ ਦੀਆਂ ਗੱਲਾਂ ਹੁੰਦੀਆਂ।
ਮਿੰਟੋ ਜੀ, ਇੱਕ ਖਬਰ ਇਹ ਵੀ ਆਈ ਸੀ ਪਾਕਿਸਤਾਨ ਦੀ ਪਾਰਲੀਮੈਂਟ ਦੀ, ਤੁਸੀਂ ਗੱਲ ਕੀਤੀ ਹੈ ਕਿ ਪਾਰਲੀਮੈਂਟ ਦੇ ਵਿਚ ਵੀ ਕਾਫੀ ਡਿਬੇਟ ਹੋਇਆ, ਬਹਿਸ ਹੋਈ, ਜਿਸ ਦੇ ਵਿਚ ਮਤਲਬ ਇਹ ਵੀ ਕਿਹਾ ਗਿਆ ਕਿ ਜਿਹੜੇ ਅੱਤਵਾਦੀ ਜਾਂ ਕਹਿ ਲਓ ਕਿ ਟੈਰੋਰਿਸਟ ਜਿਹੜੇ ਲਿਸਟ ਤੇ ਨੇ ਜਿਹੜੇ ਪਾਕਿਸਤਾਨ ਦੇ ਵਿਚ ਪਲ ਰਹੇ ਨੇ, ਉਹ ਪਾਕਿਸਤਾਨ ਨੂੰ ਕਿਹੜਾ ਦੁੱਧ ਦਿੰਦੇ ਨੇ, ਇਹ ਵੀ ਇੱਕ ਗੱਲ ਹੋਈ ਆ ਤੇ ਉਨ੍ਹਾਂ ਨੂੰ ਕਿਉਂ ਇੰਨਾ ਪ੍ਰੋਟੈਕਟ ਕੀਤਾ ਜਾ ਰਿਹਾ। ਔਰ ਨਵਾਜ਼ ਸ਼ਰੀਫ ਨੇ ਖੁਦ ਕਿਹਾ ਆ ਕਿ ਅਗਰ ਅਸੀਂ ਇਹ ਕੋਈ ਇਸ ਦੇ ਉੱਤੇ ਕੋਈ ਕੰਮ ਨਾ ਕੀਤਾ ਜਾਂ ਅਸੀਂ ਕੋਈ ਸਟੈਪ ਨਾ ਲਏ ਤਾਂ ਅੰਤਰਰਾਸ਼ਟਰੀ ਪੱਧਰ ਤੇ ਪਾਕਿਸਤਾਨ ਜਿਹੜਾ ਆ ਉਹ ਇਕੱਲਾ ਰਹਿ ਜੂਗਾ, ਨਾ ਉਹਦੇ ਨਾਲ ਕੋਈ ਟਰੇਡ ਹੋਊਗਾ, ਬੜਾ ਵੱਡਾ ਘਾਟਾ ਪਊਗਾ, ਨਾ ਕੋਈ ਆਰਮੀ ਵਾਲਾ ਉਨ੍ਹਾਂ ਨਾਲ ਟਰੇਡ ਕਰੇਗਾ। ਸੋ ਇਹ ਇੱਕ ਪੋਲੀਟੀਕਲ ਪ੍ਰੈਸ਼ਰ ਜਿਹੜਾ ਆ, ਡਿਪਲੋਮੈਟਿਕ ਪ੍ਰੈਸ਼ਰ ਜਿਹੜਾ ਅੰਤਰਰਾਸ਼ਟਰੀ ਬਹੁਤ ਵੱਡੇ ਪੱਧਰ ਤੇ ਬਣ ਰਿਹਾ। ਸੋ ਉਸ ਦਾ ਜਿਹੜਾ ਹੁਣ ਪਾਰਲੀਮੈਂਟ ਦੇ ਵਿਚ ਵੀ ਗੂੰਜਾਂ ਪੈਣੀਆਂ ਸ਼ੁਰੂ ਹੋ ਗਈਆਂ ਪਾਕਿਸਤਾਨ ਦੀਆਂ, ਤੇ ਮਤਲਬ ਹੁਣ ISI ਦਾ ਮੁਖੀ ਦੀ ਜਿਹੜੀ ਚੇਂਜ ਦਾ ਹੋਣਾ ਉਹ ਮੈਨੂੰ ਲੱਗਦਾ ਉਹ ਵੀ ਇੱਕ ਨਤੀਜਾ ਹੈ ਕਿ ਪਾਕਿਸਤਾਨ ਪ੍ਰੈਸ਼ਰ ਫੀਲ ਕਰ ਰਿਹਾ।
ਦੇਖੋ ਭਾਵੇਂ ਸਾਡੇ ਲੋਕਾਂ ਨੇ ਕੱਲ ਮੁੱਦਾ ਉਠਾਇਆ ਸੀ ਵੀ ਚੀਨ ਨੇ ਅੱਤਵਾਦੀ ਮੁਲਕ ਡਿਕਲੇਅਰ ਕਰਨ ਚ ਟਿੱਕਾ ਲਾਇਆ ਜਾਂ ਹਾਫਿਜ਼ ਸਾਈਦ ਨੂੰ ਜਿਹੜਾ ਅੱਤਵਾਦੀ ਮੰਨਣ ਤੋਂ ਡਿੱਕਾ ਲਾਇਆ ਤੇ ਜਾਂ ਉਹਦੇ ਪ੍ਰਤੀ ਰੈਡ ਕਾਰਨਰ ਜਾਰੀ ਨਹੀਂ ਹੋਣ ਦਿੱਤਾ, ਫਿਰ ਅਮਰੀਕਾ ਵੀ ਆਇਆ ਇਹ ਬਿਆਨ ਲੱਗਿਆ ਅਖਬਾਰਾਂ ਚ ਵੀ ਅਮਰੀਕਾ ਨੇ ਵੀ ਦਿੱਤਾ ਪਾਕਿਸਤਾਨ ਦਾ ਸਾਥ, ਪਰ ਉਹਦੀ ਅੰਦਰਲੀਆਂ ਗੱਲਾਂ ਨੀ ਅਸੀਂ ਸਮਝਦੇ, ਸਾਨੂੰ ਡੂੰਘੀਆਂ ਗੱਲਾਂ ਨੀ ਸਮਝ ਆਉਂਦੀਆਂ, ਅਸੀਂ ਉੱਤੋਂ ਉੱਤੋਂ ਦੇਖ ਲੈਂਦੇ ਹਾਂ ਤੇ ਅਖਬਾਰ ਜਾਣ ਬੁੱਝ ਕੇ ਉਹਨੂੰ ਗਰਮ ਜੀ ਸੁਰਖੀ, ਟੀਵੀ ਗਰਮ ਜੀ ਸੁਰਖੀ ਦੇ ਦਿੰਦੇ ਆ। ਪਰ ਹੁਣ ਤੁਸੀਂ ਦੇਖੋ ਵੀ ਕਿਸੇ ਵੀ ਮੁਲਕ ਨੂੰ ਅੱਤਵਾਦੀ ਡਿਕਲੇਅਰ ਕਰਨਾ, ਉਹਦੇ ਲਈ ਕੋਈ ਬੇਸ ਤਾਂ ਚਾਹੀਦਾ, ਹੁਣ ਕੋਰਟ ਦੇ ਵਿੱਚ ਕੋਈ ਕੇਸ ਚੱਲਦਾ ਜਿਨ੍ਹਾਂ ਚ ਕੋਈ ਮੁਲਜ਼ਮ ਤੇ ਮੁਰਜ਼ਮ ਦਾ ਫਰਕ ਰੱਖਣਾ ਪੈਂਦਾ ਕੋਰਟ ਦੇ ਵਿੱਚ, ਚਾਹੇ ਉਹ ਲੱਖ ਪਤਾ ਹੋਵੇ ਵੀ ਕਤਲ ਇਸੇ ਬੰਦੇ ਨੇ ਕੀਤਾ, ਪਰ ਜਿਨ੍ਹਾਂ ਚ ਕੋਈ ਸਾਬਤ ਨਹੀਂ ਹੋ ਜਾਂਦਾ ਉਹਨਾਂ ਚ ਉਹਨੂੰ ਕਿਵੇਂ ਤੁਸੀਂ ਦੋਸ਼ੀ ਕਰਦਾਨ ਦਿਓਗੇ, ਉਹਨਾਂ ਚ ਇੱਕ ਜਿਹੜਾ ਉਹਦੇ ਚ ਉਹਨੂੰ ਨਾਮਜ਼ਦ ਹੀ ਦੋਸ਼ੀ ਕਿਹਾ ਜਾਊਗਾ ਉਹਨੂੰ। ਸੋ ਇਸ ਕਰਕੇ ਜਿਹੜਾ ਅਮਰੀਕਾ ਚਾਈਨਾ ਦਾ ਜਿਹੜਾ, ਚਾਹੇ ਉਹ ਇੱਕ ਪਾਸੇ ਤਾਂ ਭਾਰਤ ਨੂੰ ਜ਼ਿਆਦਾ ਉੱਚਾ ਨਹੀਂ ਹੋਣ ਦੇਣਾ ਚਾਹੁੰਦੇ, ਉਹ ਨਹੀਂ ਚਾਹੁੰਦੇ ਵੀ ਇਸ ਨਾਲ ਉਹ ਹਵਾ ਚਾਵੇ ਜ਼ਿਆਦਾ ਉੱਚਾ ਕੱਦ ਹੋਵੇ ਉਹਦਾ, ਤੇ ਦੂਜੇ ਪਾਸੇ ਇਹ ਵੀ ਗੱਲ ਆ ਵੀ ਕਿਸੇ ਮੁਲਕ ਨੂੰ ਸਾਰੇ ਮੁਲਕ ਨੂੰ ਦੇਖਿਆ ਜਾਂਦਾ, ਉਦੋਂ ਇਹ ਨਹੀਂ ਦੇਖਿਆ ਜਾਂਦਾ ਵੀ ਦੋ ਚਾਰ ਜਥੇਬੰਦੀਆਂ ਪਿੱਛੇ ਇੱਕ ਮੁਲਕ ਨੂੰ ਅਸੀਂ ਇਹ ਚੀਜ਼ ਡਿਕਲੇਅਰ ਕਰ ਦਈਏ, ਤਾਂ ਉਸ ਮੁਲਕ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੀਆਂ ਪਾਰਟੀਆਂ ਨੇ, ਹੋਰ ਵੀ ਬਹੁਤ ਸਾਰੇ ਲੋਕ ਰਹਿੰਦੇ ਆ ਜਿਹੜੇ ਇਨਸਾਨੀਅਤ ਪ੍ਰਤੀ ਜਿਉਣਾ ਚਾਹੁੰਦੇ ਆ ਜਾਂ ਮਨੁੱਖਤਾ ਨੂੰ ਪਹਿਲ ਦਿੰਦੇ ਆ, ਉਹ ਚੀਜ਼ ਵੀ ਹੈਗੀ ਆ। ਸੋ ਇਸ ਕਰਕੇ ਏਦਾਂ ਇਹੋ ਜਿਹੇ ਫੈਸਲੇ ਐ ਓਵਰਨਾਈਟ ਨਹੀਂ ਕੀਤੇ ਜਾਂਦੇ ਹੁੰਦੇ ਵੀ ਇੱਕ ਮਿੰਟ ਚ ਹੀ ਪਾਕਿਸਤਾਨ ਨੂੰ ਜਿਹੜਾ ਅੱਤਵਾਦੀ ਮੁਲਕ ਡਿਕਲੇਅਰ ਕਰ ਦਿਓ ਤੇ ਬਸ ਉਹਦਾ ਜਿਹੜਾ ਪੱਤਾ ਕੱਟ ਦਿਓ, ਕਿਉਂਕਿ ਜਦੋਂ ਅੱਤਵਾਦੀ ਮੁਲਕ ਡਿਕਲੇਅਰ ਹੋ ਗਿਆ ਨਾ, ਉਸ ਤੋਂ ਬਾਅਦ ਇਹ ਪੱਤਾ ਇੱਥੋਂ ਤੱਕ ਕੱਟਿਆ ਜਾਊਗਾ ਵੀ ਕੋਈ ਵੀ ਫਲਾਈਟ ਵੀ ਪਾਕਿਸਤਾਨ ਦੇ ਉੱਤੋਂ ਦੀ ਨਹੀਂ ਉੱਡੂਗੀ ਤੇ ਕੋਈ ਪਾਕਿਸਤਾਨ ਦੀ ਫਲਾਈਟ ਵੀ ਉਹਦੇ ਉੱਤੋਂ ਦੀ ਨਹੀਂ ਉੱਡਣ ਦਿੱਤੀ ਜਾਊਗੀ। ਸੋ ਇਹ ਇੱਕ ਮਾੜਾ ਮੋਟਾ ਫੈਸਲਾ ਥੋੜਾ ਜਿਹਨਾਂ ਨੂੰ ਐਂ ਡਿਕਲੇਅਰ ਕੀਤਾ ਜਾਊਗਾ। ਸੋ ਕੁੱਲ ਮਿਲਾ ਕੇ ਜਿਹੜਾ ਪਾਕਿਸਤਾਨ ਨੂੰ ਵੀ ਦਿਖਾਈ ਦੇ ਰਿਹਾ ਵੀ ਹੁਣ ਅਸੀਂ ਬਚੇ ਹਾਂ, ਹਜੇ ਤੱਕ ਸਾਡੇ ਤੇ ਇਹ ਜੀ ਕੋਈ ਨਹੀਂ ਫਤਵੇ ਹੋਏ ਜਾਰੀ, ਜੇ ਇਨ ਕੇਸ ਹੋ ਜਾਂਦੇ ਇਹੋ ਜਿਹੇ ਫਤਵੇ ਤਾਂ ਸਾਨੂੰ ਕਿਤੇ ਨਾ ਕਿਤੇ ਫਿਰ ਹੋਰ ਦਿੱਕਤ ਝੱਲਣੀ ਪੈਣੀ ਆ। ਪਹਿਲਾਂ ਹੀ ਜਿਹੜੇ ਉਹਦੇ ਫੰਡ 90% ਫੰਡ ਜਿਹੜੇ ਪਾਕਿਸਤਾਨ ਦੇ ਪਿਛਲੇ ਇੱਕ ਸਾਲ ਤੋਂ ਬੰਦ ਹੋ ਚੁੱਕੇ ਆ।
ਦੂਜੀ ਗੱਲ ਮਿੰਟੂ ਜੀ, ਜੇ ਅੱਤਵਾਦੀ ਦੇਸ਼ ਘੋਸ਼ਿਤ ਹੁੰਦਾ ਵੀ ਆ ਕੋਈ ਵੀ ਆ, ਤਾਂ ਉਸ ਦੇ ਉੱਤੇ ਫਿਰ ਦੁਨੀਆਂ ਦੇ ਕਿਸੇ ਵੀ ਦੇਸ਼ ਨੂੰ ਪੂਰਾ ਪੂਰਾ ਹੱਕ ਹੈ ਵੀ ਉਹ ਉਸ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਕਰ ਸਕਦਾ, ਔਰ ਉਸ ਦੇ ਲਈ ਮਤਲਬ ਉਹ UN ਦੇ ਵਿੱਚੋਂ ਜਾਣ ਦੀ ਜ਼ਰੂਰਤ ਹੈ। ਖੈਰ ਇਸੇ ਗੱਲ ਦੀ ਜਿਹੜੀ ਮਤਲਬ ਗੱਲ ਹੋਈ ਆ ਪਾਰਲੀਮੈਂਟ ਦੇ ਵਿੱਚ ਪਾਕਿਸਤਾਨ ਦੇ ਵਿੱਚ ਵੀ ਇੱਕ ਜਾਂ ਦੋ ਬੰਦਿਆਂ ਦੀ ਖਾਤਰ, ਮਤਲਬ ਉਹ ਪਾਕਿਸਤਾਨ ਜਿਹੜਾ ਕਾਰਨਰ ਹੋ ਰਿਹਾ, ਅਰਬਾਂ ਖਰਬਾਂ ਦਾ ਘਾਟਾ ਪੈ ਰਿਹਾ, ਤੇ ਉਸ ਦਾ ਫਾਇਦਾ ਕੀ ਆ? ਹੁਣ ਦੇਖਣਾ ਇਹ ਹੁੰਦਾ ਵੀ ਜਦੋਂ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਦੀ ਖਾਤਰ ਮਤਲਬ ਦੇਸ਼ ਨੂੰ ਢਾਹ ਲੱਗ ਰਹੀ ਆ, ਫਿਰ ਉਹ ਦੇਖਣਾ ਹੁੰਦਾ ਵੀ ਇੰਨੇ ਖਰਬ ਡਾਲਰ ਜਾਂ ਇੰਨੀ ਜਿਹੜੀ ਬੇਇੱਜ਼ਤੀ ਅੰਤਰਰਾਸ਼ਟਰੀ ਪੱਧਰ ਤੇ ਉਹਨਾਂ ਇੱਕ ਦੋ ਬੰਦਿਆਂ ਦੀ ਖਾਤਰ, ਉਹ ਵਰਥ ਹੈ ਜਾਂ ਨਹੀਂ ਵਰਥ? ਇਹ ਗੱਲ ਹੋਈ ਆ ਪਾਰਲੀਮੈਂਟ ਚ।
ਦੇਖੋ ਜਿੰਨਾ ਚ ਇੱਕ ਕਈ ਵਾਰੀ ਕੀ ਹੁੰਦਾ ਨਾ, ਅਸੀਂ ਹਵਾ ਦੇ ਬਹਿਣ ਚ ਬਹਿੰਦੇ ਆ ਤੇ ਹਵਾ ਦਾ ਬਹਿਣ ਇਹ ਬਣ ਗਿਆ ਤੇ ਉਸੇ ਪਾਸੇ ਨੂੰ ਤੁਰੇ ਗਏ, ਐ ਲੱਗਿਆ ਵੀ ਕਸ਼ਮੀਰ ਆ ਜਿਹੜਾ, ਜੇ ਉਹਨੂੰ ਅਸੀਂ ਆਜ਼ਾਦ ਕਰਾਉਣ ਚ ਕਾਮਯਾਬ ਹੋ ਗਏ, ਪਾਕਿਸਤਾਨ ਦੀ ਪਤਾ ਨੀ ਹੋਮਿਓ ਜਿਹੜੀ ਸ਼ਾਂਤ ਹੋ ਜੂ, ਨੱਕ ਬਚ ਰਹੂਆ, ਪਿਛਲੀਆਂ ਜੰਗਾਂ ਦੀ ਹਾਰ ਦਾ ਬਦਲਾ ਲਿਆ ਜਾਊਗਾ, ਬੰਗਲਾਦੇਸ਼ ਦੇ ਵੱਖ ਹੋਣ ਦਾ ਬਦਲਾ ਲਿਆ ਜਾਊਗਾ, ਇਸ ਪਾਸੇ ਜਿਹੜਾ ਇੱਕ ਟਾਰਗੇਟ ਬਣਾ ਕੇ ਹਵਾ ਦਾ ਮਹਾਨ ਬਣਾ ਦਿੱਤਾ ਗਿਆ। ਹੁਣ ਹਵਾ ਦੇ ਅਗੇਂਸਟ ਕੋਈ ਬੰਦਾ ਤਾਂ ਖੜੂਗਾ ਨਾ, ਕਿਸੇ ਬੰਦੇ ਨੇ ਤਾਂ ਗੱਲ ਕਰਨੀ ਹੈ ਵੀ ਮੈਨੂੰ ਇਹ ਤਾਂ ਦੱਸ ਦੋ ਵੀ ਇਹਦੇ ਬੈਨੀਫਿਟ ਕੀ ਹੋਣਗੇ ਆਪਾਂ ਨੂੰ।
ਬਾਕੀ ਜਿਹੜਾ ਆਪਣਾ ਸਾਰਾ ਘਰ, ਆਪਣਾ ਸਾਰਾ ਘਰ ਤਬਾਹ ਕਰਾ ਲਿਆ, ਆਪਣਾ ਸਾਰਾ ਜਿਹੜਾ ਉਹ ਵੀ ਝੱਗਾ ਚੌੜ ਕਰਾ ਲਿਆ, ਇਹਨੂੰ ਪੰਜਾਬੀ ਚ ਇਹ ਕਹਿੰਦੇ ਨੇ,
ਤੇ ਹਲੇ ਤਾਂ ਹੋਣਾ ਗਾ, ਹਲੇ ਤਾਂ ਹੋਣਾ। ਜਿਹੜਾ ਅਰਬਾਂ ਡਾਲਰ ਪਾਕਿਸਤਾਨ ਨੂੰ ਮਿਲਦਾ ਸੀ ਨਾ, ਉਹ ਪਹਿਲਾਂ ਮਿਲਦਾ ਸੀ ਵੀ ਉਹ ਭਾਈ ਜਿਹੜਾ ਮਜ਼ਬੂਤ, ਉਹਨੂੰ ਜ਼ਿਆਦਾ ਤਾਂ ਹੀ ਮਿਲਦਾ ਸੀ ਵੀ ਭਾਰਤ ਦੇ ਬਰਾਬਰ ਖੜਾ ਰੱਖਿਆ ਜਾਵੇ, ਤੇ ਇਸ ਲਈ ਮਿਲਦਾ ਸੀ। ਉਹ ਕਿਸੇ ਨਾ ਕਿਸੇ ਮੋੜ ਦੇ ਉੱਤੇ ਆ ਕੇ ਜਦੋਂ ਤੋਂ ਓਬਾਮਾ ਆਇਆ, ਉਹ ਜਿਹੜੇ ਡਿਪਲੋਮੈਟਿਕ ਪੱਧਰ ਤੇ ਗੱਲਾਂ ਹੋਰ ਹੋ ਗਈਆਂ। ਦੂਜੀ ਜਿਹੜੀ ਗੱਲ ਅਕਸਰ ਦੋਸ਼ ਲੱਗਦਾ ਜਿਹੜਾ ਫਰਾਂਸ ਤੇ ਰਸ਼ੀਆ ਤੇ ਅਸਲਾ ਬਣਾਉਣ ਵਾਲੇ ਲੋਕਾਂ ਦੇ ਉੱਤੇ ਵੀ ਉਹ ਵੀ ਨੀ ਚਾਹੁੰਦੇ ਵੀ ਇਹ ਟੈਨਸ਼ਨ ਖਤਮ ਹੋਵੇ, ਜੇ ਟੈਨਸ਼ਨ ਖਤਮ ਹੁੰਦੀ ਹੈ ਤਾਂ ਕਿਹਨੇ ਉਹਨਾਂ ਦੀਆਂ ਮਿਜ਼ਾਈਲਾਂ ਖਰੀਦਣੀਆਂ? ਇਹ ਕੋਈ ਹਵਾ ਚ ਗੱਲਾਂ ਨੀ, ਇਹ ਸੱਚਾਈ ਆ ਬਿਲਕੁਲ। ਜੇ ਮੰਨ ਲਓ ਸਾਡੇ ਰਿਸ਼ਤੇ ਨੇਪਾਲ ਵਾਂਗੂ ਹੋ ਜਾਣ, ਜਿਵੇਂ ਨੇਪਾਲ ਚ ਸਾਡਾ ਕੋਈ ਉਹ ਨੀ, ਆਈ ਜਾਵੇ ਜਾਈ ਜਾਵੇ, ਭਾਵੇਂ ਛੋਟਾ ਕੰਟਰੀ ਹੈ, ਸ੍ਰੀਲੰਕਾ ਚ ਕੋਈ ਬਾਹਲੀ ਨੀ, ਅਸੀਂ ਅਸਲਾ ਕੀ ਕਰਨਾ, ਅਸੀਂ ਕੀ ਵੱਡੇ ਜਹਾਜ਼ ਕਰਨੇ ਆ ਜੰਗੀ ਬੇੜੇ? ਤਾਂ ਉਹ ਚੀਜ਼ਾਂ ਦਾ ਕਾਰਨ ਵੀ ਹੈ ਵੀ ਉਹ ਜਿਹੜੇ ਹਥਿਆਰਾਂ ਦੇ ਵਪਾਰੀ ਆ ਉਹ ਵੀ ਨੀ ਚਾਹੁੰਦੇ ਸ਼ਾਂਤੀ ਹੋਵੇ। ਦੂਜੇ ਪਾਸੇ ਕੁਝ ਨਾ ਕੁਝ ਲੋਕ ਭਾਰਤ ਨੂੰ ਵੀ ਜਿਹੜਾ ਬੈਲੈਂਸ ਚ ਰੱਖਣ ਦੇ ਲਈ ਵੀ ਕੰਮ ਕਰਦੇ ਸੀ, ਪਰ ਹੁਣ ਜਿਉਂ ਭਾਰਤ ਨੇ ਆਰਥਿਕ ਪੱਧਰ ਦੇ ਉੱਤੇ ਡਿਵੈਲਪਮੈਂਟ ਦੇ ਵਿੱਚ ਤੇਜ਼ੀ ਆਈ ਹੈ ਪਿਛਲੇ 10-15 ਸਾਲਾਂ ਚ, ਉਦੋਂ ਤੋਂ ਜਿਹੜੇ ਸਮੀਕਰਨ ਕਾਫੀ ਬਦਲ ਗਏ ਆ, ਤੇ ਉਹ ਸਮੀਕਰਨ ਬਦਲਣ ਕਾਰਨ ਥੋੜੀ ਜੀ ਜਿਹੜੀ ਦਿੱਕਤ ਆਈ ਆ, ਤੇ ਉਸ ਕਰਕੇ ਜਿਹੜਾ ਪਾਕਿਸਤਾਨ ਦੇ ਉੱਤੇ ਸਿਕੰਜਾ ਕਸਣ ਲੱਗ ਗਿਆ, ਤੇ ਪਾਕਿਸਤਾਨ ਦੇ ਜਿਹੜੇ ਫੰਡ ਬੰਦ ਹੋ ਗਿਆ। ਜਦੋਂ ਫੰਡ ਬੰਦ ਹੋ ਗਿਆ ਤਾਂ ਹੁਣ ਆਮ ਲੋਕ ਇਹ ਸਵਾਲ ਕਰਨਗੇ ਵੀ ਜੇ ਹਾਫਿਜ਼ ਸਾਈਦ ਜਾਂ ਤਾਲਿਬਾਨ ਜਾਂ ਕੋਈ ਜਹਾਦੀਆਂ ਨੂੰ ਖੁਸ਼ ਕਰਨ ਲਈ ਇੱਕ ਸਰਕਾਰ ਬਾਕੀ 90% ਦਾ ਹੋ ਸਕਦਾ 10% ਹੋਣੇ, ਹੋ ਸਕਦਾ ਚੱਲ 20 ਹੋਣ 25 ਵੀ ਹੋਣ, ਪਰ ਬਾਕੀ 75% ਦਾ ਕਿਤੇ ਕਿਉਂ ਮਲੀਆ ਮੇਟ ਕੀਤਾ? ਇਹ ਇਹ ਸਵਾਲ ਹੁਣ ਪਾਕਿਸਤਾਨ ਦੀ ਗਵਰਨਮੈਂਟ ਨੂੰ ਦੇਣਾ ਪੈਣਾ ਜਵਾਬ।
ਮਿੰਟੂ ਜੀ ਇੱਕ ਹੋਰ ਆਪਾਂ ਗੱਲ ਅਕਸਰ ਸੁਣੀ ਸੀ ਕਿ ਪਾਕਿਸਤਾਨ ਦੇ ਵਿੱਚ ਮੀਡੀਆ ਆਜ਼ਾਦ ਨਹੀਂ ਹੈਗਾ ਜਾਂ ਕਿਸ ਤਰ੍ਹਾਂ ਨਹੀਂ ਹੈਗਾ। ਮੈਂ ਪਾਕਿਸਤਾਨ ਮੀਡੀਆ ਦੇ ਉੱਤੋਂ ਹੀ ਪਰਸੋਂ ਚੌਥ ਇਹ ਵੀਡੀਓ ਦੇਖ ਰਿਹਾ ਸੀ ਤੇ ਉੱਥੇ ਇੱਕ ਸੱਜਣ ਬੜੇ ਮਤਲਬ ਸੈਂਸੀਬਲ ਗੱਲਾਂ ਕਰ ਰਹੇ ਸਨ, ਬੜੀ ਫਰੈਂਕ ਗੱਲਾਂ ਕਰ ਰਹੇ ਸਨ, ਖੁੱਲ੍ਹ ਕੇ ਗੱਲ ਕਰ ਰਹੇ ਸਨ। ਉਹ ਉਹ ਆਪਣੇ ਪਾਕਿਸਤਾਨ ਦੇ ਜਿਹੜੇ ਨਾ ਲੋਕ ਨੇ ਜਾਂ ਪੋਲੀਟੀਸ਼ਨ ਆ ਉਹਨਾਂ ਨੂੰ ਸਮਝਾ ਰਹੇ ਸੀ ਕਿ ਤੁਸੀਂ ਕਰ ਕੀ ਰਹੇ ਹੋ। ਹੁਣ ਕਹਿੰਦੇ ਕਿ ਸਬਜ਼ੀਆਂ ਨੇ ਜਾਂ ਜਿਹੜੀ ਖਾਦ ਖਾਣ ਵਾਲੀਆਂ ਚੀਜ਼ਾਂ ਨੇ, ਖਾਦਿਆ ਪਦਾਰਥ ਵੀ ਜਿਹਨੂੰ ਕਹਿ ਦਿੰਦੇ ਨੇ, ਉਹ ਬਾਹਰੋਂ ਆਉਂਦੇ ਨੇ, ਹੋਰ ਕੰਟਰੀਆਂ ਚੋਂ ਮੰਗਾਉਣੇ ਪੈਂਦੇ ਨੇ। ਚਲੋ ਪਾਕਿਸਤਾਨ ਜਿਹੜਾ ਕਈ ਚੀਜ਼ਾਂ ਬਾਹਰ ਵੀ ਭੇਜਦਾ, ਜਿੱਦਾਂ ਕਬਾਬ ਵਗੈਰਾ ਹਨਾ, ਇਸ ਤਰ੍ਹਾਂ ਬਾਹਰ ਜਾਂਦੀਆਂ ਨੇ ਹਨਾ ਅੰਨ ਦਾਣਾ, ਪਰ ਕਈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਪਾਕਿਸਤਾਨ ਮੰਗਾਉਂਦਾ। ਇਸੇ ਤਰ੍ਹਾਂ ਭਾਰਤ ਵੀ ਕਈ ਚੀਜ਼ਾਂ ਬਾਹਰ ਭੇਜਦਾ, ਕਈ ਚੀਜ਼ਾਂ ਲਿਆਉਂਦਾ ਆ। ਹੁਣ ਉਹ ਕਹਿੰਦੇ ਨੇ ਕਿ ਵੀ ਦੇਖੋ ਵੀ ਟਮਾਟਰ ਹੈ ਨਾ ਆਪਣੇ ਬੰਦੇ, ਕਹਿੰਦੇ ਪਾਕਿਸਤਾਨ ਵਾਲੇ ਜਿਹੜੇ ਨੇ ਉਹ ਇਸ ਕਰਕੇ ਜਿਹੜਾ ਭਾਰਤ ਦੇ ਨਾਲ ਟ੍ਰੇਡ ਨਹੀਂ ਕਰਦੇ ਕਿ ਉਹ ਇਹ ਸਮਝਦੇ ਨੇ ਕਿ ਹਿੰਦੂ ਫਾਇਦਾ ਲੈ ਜਾਣਗੇ ਵਿੱਚੋਂ, ਠੀਕ ਹੈ, ਉਹਦੇ ਵਿੱਚ ਧਾਰਮਿਕ ਚੀਜ਼ ਨੂੰ ਲਿਆਉਂਦੇ ਨੇ, ਟ੍ਰੇਡ ਇਸ ਕਰਕੇ ਨਹੀਂ ਕਰਦੇ ਕਿ ਹਿੰਦੂਆਂ ਨੂੰ ਫਾਇਦਾ ਹੋ ਜਾਊਗਾ। ਕਹਿੰਦੇ ਸਾਰੀ ਦੁਨੀਆ ਤਤਪਰ ਹੋਈ ਪਈ ਹੈ ਕਿ ਅਸੀਂ ਭਾਰਤ ਦੇ ਨਾਲ ਟ੍ਰੇਡ ਕਰੀਏ, 130 ਕਰੋੜ ਲੋਕ ਨੇ, ਮਾਰਕੀਟ ਐਡੀ ਵੱਡੀ, ਤੇ ਸਾਡੇ ਕਹਿੰਦੇ ਗੁਆਂਢ ਦੇ ਵਿੱਚ ਸਾਡਾ ਤਾਂ ਟਰੱਕ ਭਰ ਕੇ ਚਾਹੇ ਲਾਹੌਰ ਮੰਡੀ ਸਿੱਟੇ ਹੋ, ਚਾਹੇ ਅੰਮ੍ਰਿਤਸਰ ਦੀ, ਚਾਹੇ ਦਿੱਲੀ ਦੀ, ਇੱਕੋ ਇੱਕੋ ਜਿੰਨਾ ਹੀ ਹੈ। ਦੂਸਰੇ ਕੰਟਰੀਆਂ ਚੋਂ ਜਹਾਜ਼ਾਂ ਜਾਣਾ ਪੈਂਦਾ, ਕਿੰਨਾ ਟਾਈਮ ਲੱਗਦਾ ਆ। ਅਸੀਂ ਕਹਿੰਦੇ ਆਪਣੇ ਬਾਰਡਰ ਬੰਦ ਕੀਤੇ ਹੋਏ ਨੇ ਕਿ ਅਸੀਂ ਉਨ੍ਹਾਂ ਨਾਲ ਟ੍ਰੇਡ ਨਹੀਂ ਕਰਨਾ ਕਿ ਉਨ੍ਹਾਂ ਨੂੰ ਫਾਇਦਾ ਨਾ ਹੋ ਜਾਵੇ। ਉਨ੍ਹਾਂ ਲਈ ਤਾਂ ਪਾਕਿਸਤਾਨ ਸਿਰਫ 20-30 ਕਰੋੜ ਹੈ ਨਾ, 40 ਕਰੋੜ ਜਿੰਨਾ ਵੀ ਹੋਊਗਾ, ਪਰ ਪਾਕਿਸਤਾਨ ਵਾਸਤੇ ਕਿੱਡੀ ਵੱਡੀ ਮੰਡੀ ਹੈ ਭਾਰਤ। ਨੁਕਸਾਨ ਆਪਣਾ ਕਰਾ ਰਹੇ ਨੇ ਪਾਕਿਸਤਾਨ ਵਾਲੇ ਟ੍ਰੇਡ ਬੰਦ ਕਰਕੇ। ਔਰ ਉਹ ਵੀ ਇਹ ਵੀ ਕਹਿ ਰਹੇ ਨੇ ਜੇ ਹੁਣ ਟਮਾਟਰ ਹੈ ਜਿਹੜਾ, ਟਮਾਟਰ ਜੇ ਭਾਰਤ ਦਾ ਮਤਲਬ ਉੱਗਿਆ ਟਮਾਟਰ ਪਾਕਿਸਤਾਨ ਚ ਆ ਕੇ ਵਿਕ ਜਾਊਗਾ, ਲੋਕ ਇੱਥੋਂ ਤਾਂ ਕਹਿੰਦੇ ਨੇ ਕਿ ਉਹ ਟਮਾਟਰ ਥੋੜੋ ਧਾਰਮਿਕ ਹੈ, ਟਮਾਟਰ ਥੋੜੋ ਹਿੰਦੂ ਹੈ, ਟਮਾਟਰ ਥੋੜੋ ਸਿੱਖ ਹੈ, ਟਮਾਟਰ ਤਾਂ ਟਮਾਟਰ ਹੀ ਆ, ਉਹ ਤਾਂ ਟਮਾਟਰ ਹੀ ਰਹਿਣਾ, ਆਲੂ ਨੇ ਵੀ ਆਲੂ ਹੀ ਰਹਿਣਾ, ਉਹਦਾ ਵੀ ਕੋਈ ਧਰਮ ਨਹੀਂ ਹੈਗਾ। ਸੋ ਜੇ ਧਰਮ ਦੇ ਬੇਸ ਦੇ ਉੱਤੇ ਲੜਾਈ ਕ੍ਰੀਏਟ ਕਰਕੇ ਆਪਣਾ ਹੀ ਟ੍ਰੇਡ ਬੰਦ ਕਰੀ ਜਾਣਾ ਆ, ਮੁੜ ਕੇ ਮਹਿੰਗੀਆਂ ਚੀਜ਼ਾਂ ਦੂਸਰੇ ਕੰਟਰੀਆਂ ਤੋਂ ਮੰਗਾ ਕੇ ਖਾਣੀਆਂ, ਉਹ ਫਿਰ ਉਹ ਝੱਗਾ ਚੌੜ ਤਾਂ ਹੋਣਾ ਹੀ ਹੈ ਹਨਾ। ਸੋ ਇਹੋ ਜਿਹਾ ਜਿਹੜਾ ਡਿਬੇਟ ਹੈ ਉਹ ਪਾਕਿਸਤਾਨ ਦੇ ਵਿੱਚ ਚੱਲ ਰਿਹਾ ਆ, ਜਿਹੜੇ ਆਮ ਲੋਕੀ ਨੇ ਉਹ ਹੁਣ ਸਮਝ ਗਏ ਨੇ, ਕਿਉਂਕਿ ਮੀਡੀਆ ਕਾਫੀ ਮਤਲਬ ਹੁਣ ਆ ਗਿਆ ਆ ਉੱਥੇ, ਮਤਲਬ ਚੈਨਲਸ ਤੇ ਵੀ ਸੈਂਸੀਬਲ ਗੱਲਾਂ ਚੱਲ ਰਹੀਆਂ ਨੇ। ਸੋ ਮੈਨੂੰ ਲੱਗਦਾ ਕਿ ਇੱਕ ਡਿਬੇਟ ਹੋਣਾ ਚਾਹੀਦਾ ਆ। ਕੁਛ ਲੋਕ ਜਿਹੜੇ ਨੇ ਹਾਈਜੈਕ ਕਰਕੇ ਇੱਕ ਪਾਸੇ ਨੂੰ ਲੈ ਜਾਂਦੇ ਨੇ, ਉਹਨਾਂ ਨੂੰ ਵੀ ਥੋੜਾ ਜਿਹਾ ਪਤਾ ਹੋਣਾ ਚਾਹੀਦਾ ਕਿ ਲੋਕ ਜਾਣਦੇ ਨੇ ਸਾਰਾ ਕੁਛ।
ਬਿਲਕੁਲ, ਦੇਖੋ ਗੱਲ ਤਾਂ ਜੇ ਹੁਣ ਜਰਮਨ ਦੇ ਵਿਚਾਲੋਂ ਕੰਧ ਚੱਕੀ ਜਾ ਸਕਦੀ ਆ ਤੇ ਹੋਰ ਬਹੁਤ ਕੁਛ ਹੋ ਸਕਦਾ, ਤੇ ਕੀ ਨੀ ਹੋ ਸਕਦਾ, ਸਾਰਾ ਕੁਛ ਇੱਥੇ ਵੀ ਹੋ ਸਕਦਾ। ਪਰ ਰੌਲਾ ਤਾਂ ਇਹੀ ਹੈ ਜੀ ਵੀ ਹੁਣ ਤੱਕ ਤਾਂ ਅਸੀਂ ਬਾਹਰਲੇ ਲੋਕਾਂ ਦੀਆਂ ਕਠਪੁਤਲੀਆਂ ਬਣੇ ਰਹੇ, ਹੁਣ ਗਿਣਤੀ ਦੇ ਕੁਝ ਕੁ ਲੋਕਾਂ ਦੀਆਂ ਕਠਪੁਤਲੀਆਂ ਬਣੇ, ਚਾਹੇ ਉਹ ਕੱਲੇ ਅਸੀਂ ਪਾਕਿਸਤਾਨ ਦੇ ਨਾ ਦੋਸ਼ ਲਾਈਏ, ਭਾਰਤ ਚ ਵੀ ਗਿਣਤੀ ਦੇ ਬੰਦੇ ਹੈਗੇ ਜਿਹੜੇ ਨਹੀਂ ਚਾਹੁੰਦੇ ਵੀ ਇਹ ਸ਼ਾਂਤੀ ਹੋਵੇ ਤੇ ਇਵੇਂ ਜੀ ਕੀ ਰੌਲਾ ਪੈਂਦਾ ਰਹੇ। ਸੋ ਇਸ ਕਰਕੇ ਜਿਹੜੀ ਆਮ ਆਵਾਮ ਨਾਲ ਤਾਂ ਜਦੋਂ ਮਰਜ਼ੀ ਤੁਸੀਂ ਗੱਲ ਕਰ ਲਓ, ਮੈਂ ਗਰੰਟੀ ਕਰਦਾ ਵੀ ਪਾਕਿਸਤਾਨ ਦੇ ਤੁਸੀਂ ਆਮ ਲੋਕ ਆ ਨਾ, ਉਹਨਾਂ ਨਾਲ ਜੋ ਗੱਲ ਕਰੋਗੇ ਉਹ ਕੁਛ ਨੀ ਚਾਹੁੰਦੇ। ਜਿਹੜੀ ਚੀਜ਼ਾਂ ਅਖਬਾਰਾਂ ਚ ਜਾਂ ਜਿਹੜੇ ਨਾਅਰੇ ਮੁਜ਼ਾਹਰਿਆਂ ਚ ਪੇਸ਼ ਕੀਤੀਆਂ ਜਾਂਦੀਆਂ ਉਹ ਗਿਣਤੀ ਦੇ ਮੁੱਠੀ ਭਰ ਲੋਕ ਆ ਜਿਹੜੇ ਉਹ ਗੱਲਾਂ ਕਰਦੇ ਆ। ਸੋ ਆਓ ਆਪਾਂ ਤਾਂ ਅਰਦਾਸ ਕਰ ਸਕਦੇ ਹਾਂ ਜੀ ਇਸ ਲਈ ਵੀ ਇੱਕ ਦਿਨ ਸਮਾਤ ਆਵੇ ਨਾ ਸਾਰਿਆਂ ਨੂੰ।
ਮਿੰਟੂ ਜੀ ਹੁਣ ਆਪਣੇ ਪੰਜਾਬ ਦੀ ਵੀ ਗੱਲ ਕਰ ਲਈਏ, ਆਪਣਾ ਪੰਜਾਬ ਨੂੰ ਵੀ ਘਾਟਾ ਹੀ ਪੈ ਰਿਹਾ ਜੇ ਆਪਾਂ ਦੇਖੀਏ। ਲੜਾਈ ਚਲੋ ਦਿੱਲੀ ਦੀ ਆ, ਦਿੱਲੀ ਤੋਂ ਪਾਲਿਸੀ ਬਣਦੀ ਆ, ਹੁਣ ਉਧਰ ਚਲੋ ਉਹਨਾਂ ਦੀ ਪਾਲਿਸੀ ਬਣਦੀ ਆ, ਹੁਣ ਜਿਹੜਾ ਪੰਜਾਬ ਨੂੰ ਕਿੰਨਾ ਘਾਟਾ ਪੈ ਰਿਹਾ ਉਧਰੋਂ ਮਤਲਬ ਬਾਰਡਰ ਦੇ ਕਰਕੇ, ਹੁਣ ਉਹ ਸਾਰਾ ਦੇਖੋ ਪਾਕਿਸਤਾਨ ਮਤਲਬ ਪਾਕਿਸਤਾਨ ਦੇ ਵਿੱਚ ਅਫਗਾਨਿਸਤਾਨ ਵੀ ਲਾ ਲਓ, ਸਾਰਾ ਏਸ਼ੀਆ ਖੁੱਲ ਸਕਦਾ ਆ ਅਗਰ ਇਹ ਬਾਰਡਰ ਦੇ ਜਿਹੜੇ ਟ੍ਰੇਡ ਖੁੱਲ ਜਾਣ। ਉਹੀ ਟਰੱਕ ਭਰ ਕੇ ਹੁਣ ਜਿਹੜਾ ਆ ਮਤਲਬ ਅੰਮ੍ਰਿਤਸਰ ਸਾਹਿਬ ਦਾ ਏਰੀਆ ਲਾ ਲਓ ਹਨਾ, ਮਾਝਾ ਏਰੀਆ, ਮਾਝੇ ਦੇ ਵਿੱਚ ਜਿਹੜੀ ਉਪਜ ਹੁੰਦੀ ਆ, ਮਾਝਾ ਪਿੱਛੇ ਕਿਉਂ ਆ? ਕਿਉਂਕਿ ਉਹਨਾਂ ਦੀ ਜਿਹੜੀ ਉਪਜ ਆ ਉਹਦੇ ਲਈ ਮਾਰਕੀਟ ਬੜੀ ਦੂਰ ਪੈਂਦੀ ਆ, ਹੁਣ ਦਿੱਲੀ ਸਮਾਨ ਵਿਕਣ ਜਾਣਾ ਆ ਉਹਨਾਂ ਦਾ, ਠੀਕ ਹੈ, ਉਥੋਂ ਟਰੱਕ ਭਰ ਕੇ ਇੱਕ ਪਾਸੇ ਨੂੰ ਵਨ ਵੇ ਹੀ ਆ ਨਾ, ਉਧਰੋਂ ਤਾਂ ਖਾਲੀ ਆਣਗੇ ਨਾ। ਹੁਣ ਜੇ ਉਨ੍ਹਾਂ ਨੂੰ ਬਾਰਡਰ ਵੀ ਖੋਲ ਦਿੱਤਾ ਜਾਵੇ ਪੰਜਾਬ ਨੂੰ, ਤਾਂ ਉਨ੍ਹਾਂ ਲਈ ਲਾਹੌਰ ਵੀ ਮੰਡੀ ਬਣ ਗਈ, ਇਸਲਾਮਾਬਾਦ ਵੀ ਮੰਡੀ ਬਣ ਗਈ, ਬਲੋਚਿਸਤਾਨ ਵੀ ਬਣ ਗਿਆ, ਅਫਗਾਨਿਸਤਾਨ ਵੀ, ਕਿੰਨਾ ਏਰੀਆ ਖੁੱਲ ਗਿਆ, ਕਿੰਨੇ ਥਾਂ ਉਨ੍ਹਾਂ ਦਾ ਸੌਦਾ ਵਿਕ ਸਕਦਾ ਪੰਜਾਬ ਦਾ। ਉਹੀ ਟਰੱਕ ਜਿਹੜੇ ਨੇ ਹੁਣ 180 ਡਿਗਰੀ ਤੇ ਜਾ ਰਹੇ ਨੇ, ਉਹੀ 360 ਡਿਗਰੀ ਤੇ ਜਾਣਗੇ, ਸਾਰੇ ਚੌਗਿਰਦੇ ਜਿਹੜਾ ਚੌਫੇਰੇ ਜਿਹੜਾ ਬਿਜ਼ਨਸ ਹੋਊਗਾ। ਸੋ ਪੰਜਾਬ ਜਿਹੜਾ ਆਪਣਾ ਪੰਜਾਬ ਹੈ ਜੀ, ਉਹਨੂੰ ਵੀ ਬਹੁਤ ਵੱਡਾ ਘਾਟਾ ਪੈ ਰਿਹਾ ਜੇ ਆਪਾਂ ਮਤਲਬ ਠੰਡੇ ਮਤੇ ਨਾਲ ਸੋਚੀਏ ਨਾ, ਕਿ ਬਾਰਡਰ ਲੱਗਣ ਦੇ ਨਾਲ ਬਹੁਤ ਵੱਡੇ ਘਾਟੇ ਪੈ ਰਹੇ ਨੇ। ਇਹ ਆਪਣੇ ਪੰਜਾਬ ਦੇ ਹਿੱਤ ਚ ਵੀ ਹੈ ਕਿ ਬਾਰਡਰ ਹੌਲੀ ਹੌਲੀ ਜਿਹੜਾ ਪਾਕਿਸਤਾਨ ਨੂੰ ਵੀ ਸਮਾਤਾ ਹੋਵੇ, ਭਾਰਤ ਨੂੰ ਵੀ ਆਵੇ।
ਦੇਖੋ ਬਾਰਡਰ ਦੇ ਉੱਤੇ ਟ੍ਰੇਡ ਹੋ ਤਾਂ ਰਿਹਾ, ਇਹ ਨਹੀਂ ਹੈ ਵੀ ਨਹੀਂ ਹੋ ਰਿਹਾ ਬਿਲਕੁਲ ਵੀ, ਪਰ ਉਹਦੀਆਂ ਜਿਹੜੀਆਂ ਸ਼ਰਤਾਂ ਤੇ ਉਹਦੇ ਨਿਯਮ ਹੀ ਇੰਨੇ ਜ਼ਿਆਦਾ ਸਖਤ ਆ ਵੀ ਉਹ ਉਵੇਂ ਖੁੱਲਣ ਨਾਲ ਨਹੀਂ ਹੋ ਰਿਹਾ ਜਿਹੜੇ ਖੁੱਲਣਾ ਹੋਣਾ ਚਾਹੀਦਾ। ਬਹੁਤ ਵਾਰੀ ਤੁਸੀਂ ਸੁਣਿਆ ਹੋਣਾ ਵੀ ਗੰਢਿਆਂ ਦਾ ਹੀ ਉੱਥੇ ਪੜਤਾਲ ਕਰਦੇ, ਉਹਨਾਂ ਇੰਨਾ ਨੁਕਸਾਨ ਹੋ ਗਿਆ ਜਦੋਂ ਉਹਨੂੰ ਖੁੱਲਾ ਕਰਦੇ ਆ, ਖੁੱਲਦੇ ਆ, ਪੜਤਾਲਦੇ ਆ। ਕਾਰਨ ਕੀ ਆ? ਕਾਰਨ ਇਹ ਵੀ ਵਿਸ਼ਵਾਸ ਚੱਕਿਆ ਗਿਆ ਸਾਡਾ, ਵਿਸ਼ਵਾਸ ਇਹ ਚੱਕਿਆ ਗਿਆ ਵੀ ਜਦੋਂ ਅਸੀਂ ਇੱਕ ਦੂਜੇ ਮੁਲਕ ਨੂੰ ਇਹ ਸੋਚੀਏ ਵੀ ਉਹਨਾਂ ਦੀ ਜਵਾਨੀ ਨੂੰ ਖਤਮ ਕਰਨ ਲਈ ਵਿੱਚ ਨਸ਼ਾ ਭੇਜ ਦਈਏ ਜਾਂ ਉਹਨਾਂ ਦੀ ਜਵਾਨੀ ਨੂੰ ਹਥਿਆਰ ਫੜਾ ਦਈਏ, ਜਦੋਂ ਟ੍ਰੇਡ ਦੇ ਨਾਂ ਦੇ ਉੱਤੇ ਇੱਦਾਂ ਹਥਿਆਰ ਟਰੱਕਾਂ ਰਾਹੀਂ ਆਉਣੇ ਸ਼ੁਰੂ ਹੋਏ, ਨਸ਼ਾ ਆਉਂਦਾ ਸ਼ੁਰੂ ਹੋਇਆ, ਇਨ੍ਹਾਂ ਚੀਜ਼ਾਂ ਨੇ ਕਿਤੇ ਪਾੜਾ ਪਾਇਆ। ਇਨ੍ਹਾਂ ਚੀਜ਼ ਜਿਹੜੇ ਇਨਸਾਨੀਅਤ ਦੇ ਦੁਸ਼ਮਣ ਲੋਕ ਆ ਨਾ, ਉਹ ਲੋਕ ਨਹੀਂ ਇਹ ਚੀਜ਼ਾਂ ਚਾਹੁੰਦੇ ਵੀ ਇੱਦਾਂ ਖੁੱਲ ਹੋਵੇ। ਜੋ ਖੁੱਲ ਹੋਣੀ ਆ ਤਾਂ ਉਦੋਂ ਫਿਰ ਇਹ ਜਿਹਾ ਕੰਮ ਵੀ ਆ ਜਾਂਦਾ ਵੀ ਜਿਹੜੇ ਗੰਢਿਆਂ ਦੀ ਥਾਂ ਤੇ ਟਰੱਕਾਂ ਜਿਹੜੇ ਬੰਬ ਟਰੱਕਾਂ ਦੇ ਵਿੱਚ ਆਏ ਆ ਜਾਂ ਉਹਨਾਂ ਦੇ ਵਿੱਚ ਸਮੈਕ ਦੇ ਜਾਂ ਹੋਰ ਇਹੋ ਜਿਹੇ ਨਸ਼ੇ ਦੇ ਜਿਹੜੇ ਸਿੰਥੈਟਿਕ ਜਿਹੜਾ ਕਿ ਖਤਰਨਾਕ ਸੀ ਉਹ ਵੀ ਆਉਂਦਾ ਜਾਂਦਾ ਰਿਹਾ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਆੜੇ ਆਉਣ ਕਾਰਨ ਫਿਰ ਉਹ ਸਖਤੀ ਕੀਤੀ ਗਈ ਆ, ਤੇ ਸਖਤੀ ਨਾਲ ਫਿਰ ਉਹ ਟ੍ਰੇਡ ਦੀ ਉਹ ਗੱਲ ਨਹੀਂ ਰਹਿੰਦੀ ਜਿਹੜੀ ਕਿਤੇ ਖੁੱਲ ਕੇ ਟ੍ਰੇਡ ਹੋਵੇ।
ਜੀ ਬਿਲਕੁਲ, ਔਰ ਕਈ ਮੈਸੇਜ ਵੀ ਆ ਰਹੇ ਨੇ ਆਪਾਂ ਉਹ ਵੀ ਪੜ੍ਹਦੇ ਆ ਜੀ। ਤੇ ਇੱਕ ਮੈਸੇਜ ਸਾਨੂੰ ਆਇਆ ਸੀ ਜੀ ਤੇਜਿੰਦਰ ਸਿੰਘ ਸਿੱਧੂ ਦਾ, ਉਹਨਾਂ ਨੇ ਮੇਰਾ ਨੰਬਰ ਮੰਗਿਆ ਸੀ, ਮੈਂ ਉਹਨਾਂ ਨੂੰ ਭੇਜ ਦਿੱਤਾ। ਔਰ ਜਗਵੀਰ ਸਿੰਘ ਨੇ ਮੈਸੇਜ ਭੇਜਿਆ, ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਮਿੰਟੂ ਬਾਈ ਜੀ ਗੱਲ ਕੱਲ ਵੀ ਕੀਤੀ ਸੀ ਪਰ ਬਾਈ ਜੀ ਨੇ ਅੱਜ ਤੇ ਪਾ ਦਿੱਤੀ ਸੀ। ਪ੍ਰੋਫੈਸਰ ਮੇਵਾ ਸਿੰਘ ਤੁੰਗ ਜੀ ਵਰਗੇ ਇਕ ਲਿਖਾਰੀ ਪ੍ਰੋਫੈਸਰ ਜਿਸ ਦੀ ਕਿ ਗਰੀਬੀ ਕਰਕੇ ਉਸਦੇ ਪੋਤੀਆਂ ਸਕੂਲ ਵੀ ਨਹੀਂ ਜਾ ਸਕਦੀਆਂ, ਕੀ ਉਹ ਖੁਸ਼ ਹੋ ਸਕਦਾ? ਨਾਲੇ ਈਦੂ ਸ਼ਰੀਫ ਵਰਗੇ, ਹਰੀ ਸਿੰਘ ਦਿਲਵਰ ਵਰਗੇ ਜਿਨ੍ਹਾਂ ਨੇ ਹਮੇਸ਼ਾ ਹਾਸੇ ਕਲਾ ਤੇ ਸਿੱਖਿਆ ਵੰਡੀ ਹੋਵੇ ਉਹ ਕਦੇ ਨਿਰਾਸ਼ ਨਹੀਂ ਹੋ ਸਕਦੇ, ਪਰ ਕਦੇ ਕੋਈ ਉਨ੍ਹਾਂ ਦੀ ਗਰੀਬੀ ਵਾਲੀ ਦੁੱਖ ਦੀ ਰੱਗ ਤੇ ਹੱਥ ਰੱਖ ਕੇ ਵੇਖੇ ਤਾਂ ਉਨ੍ਹਾਂ ਦੇ ਦਰਦ ਦਾ ਪਤਾ ਚੱਲੇਗਾ। ਬਾਕੀ ਜੇ ਕੋਈ ਬੰਦੂਕਾਂ ਜਾਂ ਪਟਾਕੇ ਪਾ ਕੇ ਕੋਈ ਚਾਰ ਪੈਸੇ ਕਮਾ ਲੈਂਦਾ ਤਾਂ ਸਾਰੇ ਪਿੱਛੇ ਪੈ ਜਾਂਦੇ ਨੇ, ਕੋਈ ਚੰਗੀਆਂ ਦੀ ਵੀ ਸਾਰ ਲਵੋ ਜੀ। ਇਹ ਸੀ ਜੀ ਮੇਰੇ ਦਿਲ ਵਾਲੀ ਗੱਲ, ਕੋਈ ਗਲਤੀ ਹੋਵੇ ਤਾਂ ਮਾਫ਼ ਕਰਨਾ ਜੀ। ਧੰਨਵਾਦ ਜਗਵੀਰ ਸਿੱਖੋ ਕੇਨਜ਼ ਵਾਲੇ ਜੀ। ਜਗਵੀਰ ਸਿੱਖੋ
ਜੀ ਕੋਈ ਗਲਤੀ
ਨਾ 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 ਇਹ ਤਾਂ ਹਾਂਜੀ ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਇਹ ਤਾਂ ਬਹੁਤ ਵਧੀਆ ਤੁਸੀਂ ਸਾਨੂੰ ਮਤਲਬ ਆਪਣੇ ਦਿਲ ਵਾਲੀ ਗੱਲ ਸਾਂਝੀ ਕੀਤੀ ਆ, ਸਾਡਾ ਵੀ ਦਿਲ ਕਰਦਾ ਸੀ ਆਪਾਂ ਇੱਥੇ ਗੱਲ ਕਰੀਏ। ਇਹੀ ਦਰਦ ਜੀ ਚਲੋ ਸਾਨੂੰ ਆਉਂਦਾ ਆ, ਅਸੀਂ ਕਰਦੇ ਆ ਸਮੇਂ ਸਮੇਂ ਸਿਰ, ਮਤਲਬ ਜਦੋਂ ਵੀ ਕੋਈ ਲੋੜ ਹੁੰਦੀ ਆ, ਜਿਸ ਤਰ੍ਹਾਂ ਹਰੀ ਸਿੰਘ ਦਿਲਵਰ ਹੋਣੀ ਹੈ ਨਾ, ਉਨ੍ਹਾਂ ਦੀ ਮਦਦ ਮਿੰਟੂ ਭਾਜੀ ਹੋਣਾ ਨੇ ਮੂਹਰੇ ਲੱਗ ਕੇ ਕੀਤੀ ਆ, ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੇ ਉਨ੍ਹਾਂ ਨੂੰ ਘਰ ਬਣਾ ਕੇ ਦਿੱਤਾ ਆ। ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ, ਇੰਡੀਆ ਦੇ ਵਿੱਚੋਂ ਵੀ ਫਿਰ ਨਾਲ ਕਾਫਲਾ ਬਣਿਆ। ਤੇ ਹੁਣ ਪਹਿਲਾਂ ਤਾਂ ਉਨ੍ਹਾਂ ਦੀ ਸਿਚੁਏਸ਼ਨ ਦੱਸ ਦਿਓ ਜੀ, ਹਰੀ ਸਿੰਘ ਦਿਲਵਰ ਦੀ ਤੁਸੀਂ ਰੱਖਦੇ ਹੋ ਆਪਣੇ ਪੰਨੀਆਂ ਵਾਲੇ ਭਾਜੀ, ਉਨ੍ਹਾਂ ਦੇ ਮਤਲਬ ਕੀ ਉਨ੍ਹਾਂ ਦੀ ਇਸ ਵੇਲੇ ਕੀ ਸਿਚੁਏਸ਼ਨ ਹੈ?
ਬਿਲਕੁਲ ਜੀ, ਦੋਨੇ ਮਸਲੇ ਵਿਚਾਰਨੇ ਸੀ ਅਸੀਂ, ਤੇ ਅਸੀਂ ਤੁਸੀਂ ਜ਼ਰੂਰ ਇਹਨੂੰ ਕਿਹਾ ਵੀ ਵਿਚਾਰੋ ਤਾਂ ਸਿੱਖੋ ਸਾਹਿਬ, ਤੁਹਾਡਾ ਧੰਨਵਾਦ। ਪਰ ਮੈਂ ਦੱਸਦਾ ਜੀ, ਪਹਿਲਾਂ ਤਾਂ ਹਰੀ ਸਿੰਘ ਦਿਲਵਰ ਹੋਰਾਂ ਦੇ ਮਾਮਲੇ ਦੇ ਵਿੱਚ ਇਹੀ ਸੀ ਜੀ ਵੀ ਜਦੋਂ ਸਾਨੂੰ ਉਨ੍ਹਾਂ ਬਾਰੇ ਪਤਾ ਲੱਗਿਆ ਸੀਗਾ 2000, ਵੈਸੇ ਤਾਂ 5-6 ਦੇ ਵਿੱਚ ਹੀ ਮੈਨੂੰ ਥੋੜਾ ਥੋੜਾ ਅਹਿਸਾਸ ਜਿਹਾ ਹੋਇਆ ਸੀ, ਪਰ ਜਦੋਂ 9 ਦੇ ਵਿੱਚ ਮੈਂ ਉਨ੍ਹਾਂ ਕੋਲੇ ਗਿਆ ਤਾਂ ਮੈਂ ਉਨ੍ਹਾਂ ਦੇ ਘਰ ਦੀ ਹਾਲਤ ਦੇਖੀ ਤਾਂ ਮੈਨੂੰ ਬੜੀ ਹੈਰਾਨੀ ਹੋਈ ਵੀ ਇੱਕ ਖੁੰਜ ਦੇ ਵਿੱਚ ਅੱਧੀ ਛੱਤ ਪਈ ਆ ਕਮਰੇ ਦੀ, ਅੱਧੀ ਡਿੱਗੀ ਹੋਈ ਆ, ਤੇ ਇੱਕ ਮੰਜੀ ਦੇ ਉੱਤੇ ਜਿਹਦੇ ਤੇ ਕਿ ਸਰੋਂ ਦੇ ਤੇਲ ਨਾਲ ਕੰਧਾਂ ਕਾਲੀਆਂ ਹੋਈਆਂ ਹੋਈਆਂ, ਤੇ ਉਹ ਘਰ ਦੀ ਜਿਹੜੀ ਹਾਲਤ ਦੱਸ ਰਹੀ ਹੈ ਵੀ ਉੱਥੇ ਤੇਲ ਦੇ ਵਿੱਚ ਕੁਕਿੰਗ ਹੁੰਦੀ ਹੈ, ਯਾਨੀ ਕਿ ਉਹ ਸਮੋਸਿਆਂ ਦੀ ਰੇਹੜੀ ਦਾ ਜਿਹੜਾ ਉਨ੍ਹਾਂ ਦਾ ਵਿਚਾਰਿਆਂ ਦਾ ਕੰਮ ਸੀ, ਤੇ ਇੱਕ ਅੱਧਾ ਮੱਝ ਕੱਟਿਆ ਹੋਇਆ ਸੀ ਛੋਟਾ ਜਿਹਾ, ਉਹ ਬੰਨਿਆ ਪਿਆ, ਬਹੁਤ ਯਾਨੀ ਕਿ ਗੁਰਬਤ ਦੀ ਜ਼ਿੰਦਗੀ ਸੀ, ਪਰ ਉਹਨਾਂ ਬੰਦਿਆਂ ਨੇ ਉਹ ਫੇਰ ਵੀ ਉੱਥੇ ਬੈਠਾ ਉਸ ਮੰਜੇ ਦੇ ਉੱਤੇ ਹਾਸੇ ਵਖੇਰ ਰਿਹਾ ਸੀ ਤੇ ਸਾਨੂੰ ਹਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਅਸੀਂ ਉਨ੍ਹਾਂ ਨੂੰ ਮਿਲੇ। ਤਾਂ ਉਸ ਟਾਈਮ ਮਨ ਨੂੰ ਬਹੁਤ ਆਇਆ ਸੀ ਵੀ ਕੁਛ ਕੀਤਾ ਜਾਵੇ, ਚਲੋ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਬੇਨਤੀ ਕੀਤੀ, ਚਲੋ ਇਸ ਦੀ ਮੁਹਿੰਮ ਦੀ ਸ਼ੁਰੂਆਤ ਕੀ। ਜਦੋਂ ਮਨਮੋਹਨ ਬਾਰਿਸ ਹੋਰਾਂ ਨੇ ਇੱਕ ਸ਼ੇਅਰ ਸੁਣਾਇਆ ਐਡਲੇਡ ਦੇ ਉਨ੍ਹਾਂ ਦੇ ਸ਼ੋਅ ਦੇ ਵਿੱਚ ਉਸੇ ਸਾਲ, ਤਾਂ ਉਹ ਸ਼ੇਅਰ ਸੁਣ ਕੇ ਲੋਕਾਂ ਨੇ ਬਹੁਤ ਤਾੜੀਆਂ ਮਾਰੀਆਂ। ਜਦੋਂ ਤਾੜੀਆਂ ਵੱਜੀਆਂ ਨਾ, ਉਹ ਤਾੜੀਆਂ ਮੇਰੇ ਅੰਦਰ ਵੱਜੀਆਂ, ਮੈਨੂੰ ਐਂ ਲੱਗੇ ਜਿਵੇਂ ਮੈਨੂੰ ਕੋਈ ਸੋਟੀਆਂ ਨਾਲ ਕੁੱਟ ਰਿਹਾ ਹੁੰਦਾ, ਜਿਵੇਂ ਤਾੜੀਆਂ ਨਹੀਂ ਮਾਰ ਰਹੇ ਮੈਨੂੰ ਕੁੱਟ ਰਹੇ ਆ। ਮੈਂ ਤੁਰਿਆ ਨਹੀਂ ਗਿਆ, ਮੈਂ ਉੱਠ ਕੇ ਸਟੇਜ ਤੇ ਚਲਾ ਗਿਆ ਜੀ। ਮੈਂ ਉਨ੍ਹਾਂ ਨੂੰ ਸਟੇਜ ਦੇ ਬੈਕ ਐਂਡ ਦੇ ਮਨਮੋਹਨ ਭਾਜੀ ਹੋਰਾਂ ਨਾਲ ਜਦੋਂ ਗੱਲ ਕੀਤੀ, ਮੈਂ ਕਿਹਾ ਵੀ ਤੁਸੀਂ ਇਹ ਸ਼ੇਅਰ ਸੁਣਾਇਆ, ਤੁਸੀਂ ਇਹਦੇ ਬਾਰੇ ਕੁਝ ਜਾਣਦੇ ਹੋ? ਤਾਂ ਉੱਥੇ ਕਮਲ ਹੀਰ ਤੇ ਸੰਗਤਾਰ ਵੀ ਬੈਠੇ ਸਨ, ਤਾਂ ਸੰਗਤਾਰਾ ਤਾਂ ਜੀ ਹਾਂਜੀ ਇਹ ਨਾ ਕੋਈ ਹਾਸਰਸ ਕਹਿਣਾ, ਤੇ ਉਹ ਅੱਜ ਕੱਲ ਫੌਤ ਹੋ ਗਿਆ ਵਿਚਾਰੇ, ਕਹਿੰਦੇ ਹੈ ਨੀ ਉਹ ਮੈਨੂੰ ਲੱਗਦਾ ਹਰੀ ਸਿੰਘ ਦਿਲਵਰ, ਉਨ੍ਹਾਂ ਦੀਆਂ ਥੋੜੀ ਬਹੁਤ ਵੀਡੀਓ ਮਿਲ ਜਾਂਦੀਆਂ ਕਹਿੰਦੇ। ਜਦੋਂ ਇਹ ਸ਼ਬਦਾਵਲੀ ਸੁਣੀ ਮੈਨੂੰ ਬਹੁਤ ਦੁੱਖ ਲੱਗਿਆ, ਤੇ ਮੈਂ ਉਨ੍ਹਾਂ ਨੂੰ ਸੀ ਫਿਰ ਜਿਹੜੀ ਅੰਦਰਲੀ ਗੱਲ ਦੱਸੀ, ਤਾਂ ਇਸ ਗੱਲੋਂ ਮੈਂ ਇਨ੍ਹਾਂ ਦੀ ਇਨ੍ਹਾਂ ਭਰਾਵਾਂ ਦੀ ਸਿਫਤ ਮੰਨਦਾ ਵੀ ਉਹ ਬਹੁਤ ਹੀ ਜਿਹੜੇ ਹੈਲਪਫੁਲ ਆ, ਉਹਨਾਂ ਨੇ ਉਸੇ ਦਿਨ ਹੀ ਜਿਹੜਾ ਵਾਅਦਾ ਕੀਤਾ ਵੀ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਤੇ ਤੁਸੀਂ ਇਹ ਕੰਮ ਸ਼ੁਰੂ ਕਰੋ, ਇਹਨੂੰ ਬਿੱਡੋ। ਚਲੋ ਜੀ, ਉਹਨਾਂ ਨੇ ਹੈਲਪ ਲਈ ਪੈਸੇ ਭੇਜੇ ਤੇ ਕੰਮ ਸ਼ੁਰੂ ਕਰਿਆ ਤੇ ਇਧਰੋਂ ਰੇਡੀਓ ਦੇ ਉੱਤੇ ਅਸੀਂ ਸ਼ੁਰੂ ਕੀਤਾ ਤੇ ਅਖੀਰ ਉਹਨਾਂ ਦਾ ਜਿਹੜਾ ਹੁਣ ਅਸੀਂ 4 ਬੈਡਰੂਮ ਦਾ ਵਧੀਆ ਘਰ ਬਣਾ ਕੇ, ਪਿਛਲੇ ਵਾਰੀ ਉਹਦੀ ਥੋੜੀ ਬਹੁਤ ਰਹਿ ਗਈ ਸੀ ਬਿਜਲੀ ਫਿਟਿੰਗ ਵਗੈਰਾ ਤੇ, ਉਹ ਵੀ ਸਾਰਾ ਕੁਝ ਕਰਵਾ ਦਾ ਤੇ ਜਦੋਂ ਇਹ ਸਾਰਾ ਕੁਝ ਹੋਇਆ, ਇੱਕ ਦੋ ਚੈਨਲਾਂ ਨੇ ਬਜਾਇਆ, ਉਥੋਂ ਵੀ ਲੋਕਾਂ ਨੇ ਹੈਲਪ ਕੀਤੀ, ਫਿਰ ਉਥੋਂ ਦੇ ਲੋਕਲ ਡੀਸੀ ਨੇ ਵੀ ਇੱਟਾਂ ਉੱਟਾਂ ਤੇ ਹੋਰ ਇਹੋ ਜਿਹੀਆਂ ਚੀਜ਼ਾਂ ਦੀ ਹੈਲਪ ਕੀਤੀ। ਇਹ ਸਾਰਾ ਕੁਝ ਹੋਣ ਤੋਂ ਬਾਅਦ ਤੇ ਅੱਜ ਉਹ ਚਲੋ ਉਹ ਬਜ਼ੁਰਗ ਇਸ ਟਾਈਮ ਦੇ ਵਿੱਚ ਆਪਦੀ ਵਧੀਆ ਉਹ ਜ਼ਿੰਦਗੀ ਗੁਜ਼ਾਰ ਰਹੇ ਆ ਤੇ ਚੰਗਾ ਲੱਗਦਾ ਸਾਨੂੰ ਵੀ ਚਲੋ ਇੱਕ ਇਹੋ ਜਿਹਾ ਬੰਦਾ ਜਿਹੜਾ ਇੰਨਾ ਕੁ ਜਿਹਨੇ ਸਮਾਜ ਨੂੰ ਦਿੱਤਾ ਤੇ ਉਹ ਗੁਰਬਤ ਦੇ ਵਿੱਚੋਂ ਅਸੀਂ ਉਹਨੂੰ ਕੋਸ਼ਿਸ਼ ਕੀਤੀ ਆ ਵੀ ਥੋੜਾ ਬਹੁਤ ਉਹਨਾਂ ਨੂੰ ਅਖੀਰੀ ਉਮਰੇ ਚੰਗੇ ਸਾਹ ਆ ਜਾਣ। ਸੋ ਉਹ ਪ੍ਰੋਜੈਕਟ ਲਈ ਪਹਿਲਾਂ ਤਾਂ ਧੰਨਵਾਦ ਕਰਦੇ ਆ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਦਾ ਜਿਨ੍ਹਾਂ ਨੇ ਉਸ ਟਾਈਮ ਚ ਵੱਧ ਚੜ ਕੇ ਹਿੱਸਾ ਪਾਇਆ ਸੀ। ਹੁਣ ਆ ਗਈ ਹੈ ਪ੍ਰੋਫੈਸਰ ਤੁੰਗ ਦੀ ਗੱਲ, ਮੇਵਾ ਸਿੰਘ ਤੁੰਗ ਦੀ। ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਗੱਲ ਤਾਂ ਇਹ ਨਹੀਂ ਪਤਾ ਵੀ ਇਹ ਕੀ ਮਸਲਾ। ਮਸਲਾ ਇਹ ਹੈ ਸਿੱਧੂ ਸਾਹਿਬ, ਵੀ ਥੋੜੇ ਪਹਿਲਾਂ ਨਾ ਡਾਕਟਰ ਹਰਪਾਲ ਸਿੰਘ ਪੰਨੂ ਦੀ ਕਿਤਾਬ ਆਈ ਹੈ ਸੁਬਹ ਤੋਂ ਸ਼ਾਮ ਤੱਕ। ਪੰਨੂ ਸਾਹਿਬ ਜ਼ਿਆਦਾਤਰ ਕਦੇ ਵੀ ਕਿਤਾਬਾਂ ਦੀ ਐਡਵਰਟਾਈਜ਼ਮੈਂਟ ਜਾਂ ਉਹਦੇ ਰਿਵਿਊ ਕਰਾਉਣ ਜਾਂ ਉਹ ਚੀਜ਼ਾਂ ਵਾਚ ਨਹੀਂ ਕਰਦੇ। ਉਹਨਾਂ ਦੀ ਜਿਹੜੀ, ਮੈਂ ਉਹਨਾਂ ਨੂੰ ਜਿੰਨਾ ਨੇੜੇ ਤੋਂ ਜਾਣਦਾ, ਉਹਨਾਂ ਦਾ ਇਹ ਸਿਸਟਮ ਹੁੰਦਾ ਵੀ ਕਿਤਾਬ ਉਹ ਛਾਪ ਦਿੰਦੇ ਆ ਤੇ ਬਸ ਛੱਡ ਦਿੰਦੇ ਆ, ਤੇ ਕਿਤਾਬ ਨਾ ਮਾਊਥ ਐਡ ਨਾਲ ਇੱਕ ਦੂਜੇ ਤੱਕ ਪਹੁੰਚਦੀ ਆ ਤੇ ਸਭ ਤੋਂ ਵੱਧ ਵਿਕਦੀ ਆ ਕਿਤਾਬ, ਉਹ ਜਾਂਦੀ ਆ ਬਿਨਾਂ ਕਿਤੇ ਕੋਈ ਐਡ, ਬਿਨਾਂ ਕਿਤੇ ਰਿਵਿਊ ਕਰਿਆ, ਕਿਉਂਕਿ ਉਹਨਾਂ ਦੀ ਲੇਖਣੀ ਦੇ ਵਿੱਚ ਹੀ ਨਾਮ ਹੈ ਵੀ ਲੋੜ ਨਹੀਂ ਪੈਂਦੀ ਉਹਨੂੰ ਕੁਛ ਐਡਵਰਟਾਈਜ਼ ਦੀ। ਪਰ ਇਸ ਵਾਰ ਕੀ ਹੋਇਆ ਵੀ ਉਹਨਾਂ ਦੀ ਕਿਤਾਬ ਦਾ ਰਿਵਿਊ ਪ੍ਰੋਫੈਸਰ ਮੇਵਾ ਸਿੰਘ ਤੁੰਗ ਹੋਰਾਂ ਨੇ ਕਰਤਾ। ਜਦੋਂ ਉਹਨਾਂ ਨੇ ਕੀਤਾ ਤਾਂ ਉਹ ਪੰਨੂ ਸਾਹਿਬ ਨੂੰ ਵੀ ਚੰਗਾ ਲੱਗਿਆ, ਇੱਕ ਰਿਟਾਇਰ ਪ੍ਰੋਫੈਸਰ 80 ਸਾਲ ਦੀ ਉਮਰ ਦੇ ਵਿੱਚ ਜਿਹੜਾ ਖੁਦ ਕਈ ਕਿਤਾਬਾਂ ਲਿਖ ਚੁੱਕਿਆ ਤੇ ਬੜਾ ਇੱਕ ਬੁੱਧੀਮਾਨ ਤੇ ਬੁੱਧੀਜੀਵੀ ਵਰਗ ਦਾ ਨੂੰ ਜਿਹੜੀ ਉਹ ਬਿਲੋਂਗ ਕਰਦਾ ਬੰਦਾ, ਤੇ ਉਹ ਜਦੋਂ ਲਿਖੀ ਉਹਨਾਂ ਨੇ ਕਿਤਾਬ ਤੇ ਉਹਨਾਂ ਨੂੰ ਵੀ ਬੜੀ ਖੁਸ਼ੀ ਹੋਈ ਵੀ ਮੇਰੀ ਕਿਤਾਬ ਤੇ ਚਲੋ ਰਿਵਿਊ ਲਿਖਿਆ। ਤਾਂ ਉਹ ਰਿਵਿਊ ਮੈਨੂੰ ਵੀ ਪਤਾ ਲੱਗਿਆ ਤੇ ਮੈਂ ਉਹਨਾਂ ਤੋਂ ਮੰਗਿਆ ਵੀ ਮੈਨੂੰ ਰਿਵਿਊ ਦਿਓ ਜੀ, ਆਪਾਂ ਅਖਬਾਰ ਦੇ ਵਿੱਚ ਛਾਪਣਾ ਕਿਤਾਬ ਦਾ। ਚਲੋ ਜੀ, ਮੈਨੂੰ ਪੰਨੂ ਸਾਹਿਬ ਹੋਰਾਂ ਨੇ ਉਹ ਰਿਵਿਊ ਫਾਰਵਰਡ ਕਰਤਾ ਤੇ ਅਸੀਂ ਜਦੋਂ ਉਹਦੇ ਪੇਜ ਡਿਜ਼ਾਇਨ ਕੀਤਾ ਨਾ, ਤੇ ਪੇਜ ਡਿਜ਼ਾਇਨ ਕਰਨ ਦੇ ਵੇਲੇ ਮੈਨੂੰ ਲੱਗਿਆ ਵੀ ਜੇ ਮੇਵਾ ਸਿੰਘ ਹੋਰਾਂ ਦੀ, ਪ੍ਰੋਫੈਸਰ ਮੇਵਾ ਸਿੰਘ ਹੋਰਾਂ ਦੀ ਫੋਟੋ ਮਿਲ ਜੇ, ਜਿਹੜਾ ਕਿ ਆਪਣਾ ਪ੍ਰੋਟੋਕੋਲ ਬਣਿਆ ਹੋਇਆ ਪੰਜਾਬੀ ਅਖਬਾਰ ਦਾ ਵੀ ਅਸੀਂ ਹਰ ਲੇਖਕ ਦੀ ਫੋਟੋ ਟੌਪ ਤੇ ਲਾਉਣੇ ਆ ਸਾਡੇ ਹਿਸਾਬ ਨਾਲ। ਲੋਕ ਨਾ ਕਈ ਵਾਰੀ ਲੇਖਕ ਦਾ ਨਾਂ ਥੱਲੇ ਲਾਉਂਦੇ ਆ, ਪਰ ਜਿੱਦਣ ਮੈਂ ਇੱਥੇ ਦੱਸਦਾ ਵੀ ਸਾਡੀ ਪਹਿਲੀ ਮੀਟਿੰਗ ਹੋਈ ਸੀ ਨਾ ਸਾਰਿਆਂ ਦੀ, ਉਦਣ ਇੱਕੋ ਗੱਲ ਹੋਈ ਸੀ ਵੀ ਲੇਖਕ ਸਭ ਤੋਂ ਪਹਿਲੀ ਚੀਜ਼ ਹੁੰਦਾ ਕਿਸੇ ਵੀ ਕਲਾਕ੍ਰਿਤੀ ਦਾ। ਸੋ ਉਹਦਾ ਫੋਟੋ ਪਹਿਲਾਂ, ਉਹਦਾ ਨਾਂ ਪਹਿਲਾਂ, ਉਦੋਂ ਬਾਅਦ ਲੇਖ ਹੋਵੇ। ਸੋ ਇਸ ਦੇ ਮੁਤਾਬਕ ਅਸੀਂ ਉਸ ਫਾਰਮੈਟ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਅੱਜ ਤੱਕ, ਤੇ ਉਹ ਅਸੀਂ ਲੇਖਕ ਦੀ ਫੋਟੋ ਹੋਵੇ ਤਾਂ ਮੈਂ ਚੰਗਾ। ਮੈਂ ਮਨਵਿੰਦਰ ਹੋਰਾਂ ਨੂੰ ਕਿਹਾ, ਮੈਂ ਕਿਹਾ ਵੀ ਇਹਨਾਂ ਦੀ ਫੋਟੋ ਅਰੇਂਜ ਕੀਤੀ ਜਾਵੇ। ਮੈਂ ਪੰਨੂ ਸਾਹਿਬ ਨੂੰ ਵੀ ਪੁੱਛਿਆ ਵੀ ਫੋਟੋ ਆਦੇ ਜੀ, ਮੇਰੇ ਕੋਲ ਤਾਂ ਨਹੀਂ ਹੈ, ਪਰ ਉਹਨਾਂ ਦੀ ਫੋਟੋ ਵਾਸਤੇ ਉਹਨਾਂ ਦੇ ਘਰ ਜਾਣਾ ਪੈਣਾ ਤੇ ਉਹ ਸਨੌਰ ਦੇ ਵਿੱਚ ਰਹਿੰਦੇ ਆ। ਤਾਂ ਚਲੋ ਮੈਂ ਮਨਵਿੰਦਰ ਹੋਰਾਂ ਨੂੰ ਕਿਹਾ ਵੀ ਮਨਵਿੰਦਰ ਤੁਸੀਂ ਉਹਨਾਂ ਨਾਲ ਸੰਪਰਕ ਕਰੋ ਤੇ ਜਾ ਕੇ ਫੋਟੋ ਲਿਆਓ ਜਾਂ ਜਿਵੇਂ ਵੀ ਹੈ ਤੇ ਆਪਾਂ ਇਹਨੂੰ ਪੋਸਟਰ ਇਸ ਆਰਟੀਕਲ ਦੇ ਨਾਲ ਲਾਈਏ, ਕੰਪਲੀਟ ਕਰੀਏ। ਤਾਂ ਉਹ ਫੋਟੋ ਲੈਣ ਮਨਵਿੰਦਰ ਗਏ ਸੀ ਜੀ ਉੱਥੇ, ਤਾਂ ਉਹਨਾਂ ਨੇ ਜਦੋਂ ਉੱਥੇ ਉਹਨਾਂ ਦਾ ਮਾਹੌਲ, ਉਹਨਾਂ ਦਾ ਘਰ ਦਾ ਰਹਿਣ ਸਹਿਣ, ਉਹਨਾਂ ਦਾ ਸਾਰਾ ਆਲਾ ਦੁਆਲੇ ਬਾਰੇ ਗੱਲਬਾਤ ਕੀਤੀ, ਸੁਣਿਆ, ਦੇਖਿਆ। ਤਾਂ ਉਹ ਮਨਵਿੰਦਰ ਇੱਕ ਕੋਈ ਲੇਖਕ ਨਹੀਂ ਹੈ, ਉਹ ਬੜਾ ਇੱਕ ਵਧੀਆ ਐਡਮਿਨਿਸਟ੍ਰੇਟਰ ਆ, ਜਾਂ ਪੰਜਾਬੀ ਅਖਬਾਰ ਦੇ ਵਿੱਚ ਜਾਂ ਹਰਮਨ ਰੇਡੀਓ ਦੇ ਵਿੱਚ ਉਹ ਕਾਫੀ ਵਧੀਆ ਐਜ਼ ਏ ਮੈਨੇਜਰ ਦੀ ਭੂਮਿਕਾ ਪਟਿਆਲੇ ਸਟੂਡੀਓ ਚ ਨਿਭਾ ਰਹੇ ਆ, ਡਿਜ਼ਾਇਨ ਪੇਪਰ ਕਰਨ ਦੀ, ਹੋਰ ਸਭ ਕੁਝ, ਪਰ ਉਹ ਪ੍ਰੋਫੈਸ਼ਨਲ ਲੇਖਕ ਨਹੀਂ ਹੈ। ਤਾਂ ਉਹਨਾਂ ਨੇ ਉਹ ਜਿਹੜੀਆਂ ਆਪਣੀਆਂ ਭਾਵਨਾਵਾਂ ਸੀ ਉਹ ਫੇਸਬੁੱਕ ਤੇ ਕੱਢਤੀਆਂ ਸਾਰੀਆਂ ਜੀ, ਮੈਨੂੰ ਕੀ ਲੱਗਿਆ, ਕਿਵੇਂ ਲੱਗਿਆ। ਉਹ ਲੇਖ ਚ ਭਾਵੇਂ ਨਾਰਮਲ ਪਾਸੇ ਤਾਂ ਬਹੁਤ ਲੋਕਾਂ ਨੂੰ ਉਹਨੇ ਟੰਬਿਆ ਉਸ ਲੇਖ ਨੇ, ਪਰ ਉਹ ਕਿਤੇ ਨਾ ਕਿਤੇ ਕਈ ਚੀਜ਼ਾਂ ਚ ਅਧੂਰਾ ਸੀ, ਕੁਝ ਇੱਕ ਸਵਾਲ ਛੱਡਦਾ ਸੀ ਜਿਹਦੇ ਵਿੱਚ ਇਹ ਗੱਲਾਂ ਆਉਂਦੀਆਂ ਸੀ ਵੀ ਇੱਕ ਬੰਦਾ ਪ੍ਰੋਫੈਸਰ ਰਿਹਾ ਇੰਨੇ ਸਾਲ, 40 ਸਾਲ, ਤੇ ਉਸ ਬੰਦੇ ਨੂੰ ਪੈਨਸ਼ਨ ਨਹੀਂ ਮਿਲਦੀ, ਇੱਕ ਉਹਦੇ ਬੱਚੇ ਆ ਕੁੜੀਆਂ ਅੱਗੇ ਹਟਾ ਰੱਖੀਆਂ ਪੋਤੀਆਂ ਪੜ੍ਹਨ ਨੂੰ, ਕਿਉਂਕਿ ਉਹਨਾਂ ਦੀ ਫੀਸ ਭਰਨ ਨੂੰ ਪੈਸਾ ਨਹੀਂ ਹੈ, ਤਾਂ ਕਿਉਂ ਨੀ ਉਹਨਾਂ ਨੂੰ ਸਰਕਾਰੀ ਸਕੂਲ ਚ ਐਡਮਿਟ ਕਰਾਇਆ ਜਾਂਦਾ, ਉਹ ਕਿਉਂ ਨੀ ਉਹਨਾਂ ਨੂੰ, ਹੋਰ ਬਹੁਤ ਸਾਰੇ ਸਵਾਲ ਸੀ ਉਹਨਾਂ ਦਾ, ਮੁੰਡਾ ਤੇ ਨੂੰਹ ਕੀ ਕਰਦੇ ਆ, ਕੰਮ ਕਿਉਂ ਨੀ ਕਰਦੇ, ਇਦਾਂ ਕਰਕੇ ਬਹੁਤ ਸਾਰੇ ਲੋਕਾਂ ਨੇ ਉਹਦੇ ਥੱਲੇ ਕਮੈਂਟ ਇਹੋ ਜਿਹੇ ਵੀ ਕੀਤੇ, ਇਹੋ ਜਿਹੀਆਂ ਗੱਲਾਂ ਵੀ ਕੀਤੀਆਂ। ਪਰ ਉਹ ਸਵਾਲ ਮੈਨੂੰ ਵੀ, ਮੇਰੇ ਲਈ ਵੀ ਜਗਿਆਸਾ ਬਣੇ, ਤਾਂ ਕੱਲ ਫਿਰ ਮੈਂ ਸਾਰਾ ਦਿਹਾੜੀ ਇਸ ਚੀਜ਼ ਦੇ ਉੱਤੇ ਲਾਈ ਜੀ ਵੀ ਜਿਹੜੀ ਅੰਦਰਲੀਆਂ ਗੱਲਾਂ ਕੀ ਆ, ਆਪਾਂ ਸਾਰੀ ਗੱਲ ਦਾ ਪਤਾ ਕਰੀਏ। ਤਾਂ ਉਹਦੇ ਚ ਡਾਕਟਰ ਪੰਨੂ ਨੇ ਫਿਰ ਮੈਨੂੰ ਕਾਫੀ ਚੀਜ਼ਾਂ ਜਿਹੜੀਆਂ ਕਲੀਅਰ ਕੀਤੀਆਂ, ਤੇ ਉਹਨਾਂ ਨੇ ਦੱਸਿਆ ਵੀ ਕਹਿੰਦੇ ਵੀ ਉਹ ਇੱਕ ਪ੍ਰਾਈਵੇਟ ਕਾਲਜ ਦੇ ਵਿੱਚ ਪ੍ਰੋਫੈਸਰ ਸਨ, ਉਹ ਕਾਲਜ ਭਾਵੇਂ ਬਹੁਤ ਵਧੀਆ ਕਾਲਜ ਆ, ਪਰ ਉਸ ਟਾਈਮ ਦੇ ਵਿੱਚ ਇਹ ਕੋਈ ਲਾਅ ਨਹੀਂ ਸੀ ਵੀ ਜਿਹੜਾ ਜਦੋਂ ਰਿਟਾਇਰ ਹੋਇਆ ਵੀ ਪ੍ਰਾਈਵੇਟ ਕਾਲਜ ਪੈਨਸ਼ਨ ਦੇਵੇ, ਤੇ ਇਸ ਕਰਕੇ ਉਸ ਕੈਟਾਗਰੀ ਚ ਹੋਣ ਕਰਕੇ ਉਹਨਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ। ਜਦੋਂ ਉਹ ਪੜਾਉਣੋਂ ਹਟ ਤਾਂ ਉਹਦੇ ਚ ਪਰ ਫੇਰ ਵੀ ਪ੍ਰੋਫੈਸਰ ਸਾਹਿਬ ਜਿੰਨਾ ਕੁ ਆਪਦਾ ਜਿੰਨਾ ਹੱਡ ਚੱਲਦੇ ਹੁਣ 80 ਸਾਲ ਦੀ ਉਮਰ ਚ ਜਿੰਨੇ ਕੁ ਚੱਲ ਸਕਦੇ ਉਹਨਾਂ ਕੋ ਖੁਦ ਕਰਦੇ ਰਹੇ, ਕਿਸੇ ਤੋਂ ਉਹਨਾਂ ਨੇ ਮੰਗਿਆ ਨੀ, ਕਿਸੇ ਨੂੰ ਛਿਕਵਾ ਨੀ ਕਰਿਆ, ਕੋਈ ਗੱਲ ਨੀ ਕੀਤੀ, ਇਹ ਤਾਂ ਚੱਲ ਹੁਣ ਗੱਲ ਚੱਲ ਪਈ ਹੁਣ ਇਸ ਚੀਜ਼ ਦੇ ਉੱਤੇ। ਤਾਂ ਫਿਰ ਕਹਿੰਦੇ ਪੰਨੂ ਸਾਹਿਬ ਨੇ ਮੈਨੂੰ ਦੱਸਿਆ, ਕਹਿੰਦੇ ਪਿਛਲੇ ਮਹੀਨੇ ਕਹਿੰਦੇ ਮੈਂ ਬਹੁਤ ਰੋਇਆ ਜਦੋਂ ਉਹਨਾਂ ਨੇ ਮੈਨੂੰ ਕਹਿੰਦੇ ਮੈਂ ਉਹਨਾਂ ਨੂੰ ਮਿਲਣ ਚਲਾ ਗਿਆ ਕਹਿੰਦੇ ਰਿਵਿਊ ਤੋਂ ਬਾਅਦ, ਤੇ ਮੈਨੂੰ ਉਹਨਾਂ ਨੇ ਕਹਿੰਦੇ ਵੀ ਆਪਦੀ ਚੈੱਕ ਬੁੱਕ ਲਿਆ ਕੇ ਕਹਿੰਦੇ ਵੀ ਮੈਨੂੰ ਨਾ ਤੁਸੀਂ ਕਿਸੇ ਤੋਂ ਵੀ ਆੜਤੀਏ ਤੋਂ ਕਿਸੇ ਤੋਂ ਵੀ ਮੈਨੂੰ 20,000 ਰੁਪਇਆ ਲੈ ਦੋ, ਤੇ ਆ ਲੋ ਮੈਂ 50,000 ਦਾ ਚੈੱਕ ਭਰ ਕੇ ਦੇ ਦਿੰਦਾ, ਤੇ ਮੈਂ ਕੋਸ਼ਿਸ਼ ਕਰੂੰਗਾ ਉਸ 20,000 ਨਾਲ ਨਾ ਵੀ ਮੈਂ ਕੋਈ ਕੰਮ ਚਲਾ ਲਾਂ ਤੇ ਮੈਂ ਉਹ ਵਾਪਸ ਕਰ ਦੂੰਗਾ 6 ਮਹੀਨੇ ਸਾਲ ਦੇ ਵਿੱਚ, ਮੇਰੀ ਮੈਂ ਆਪਦੇ ਪਰਿਵਾਰ ਨੂੰ ਦੁਬਾਰਾ ਖੜਾ ਖਜਾਉਣਾ। ਤੇ ਉਹਨਾਂ ਨੇ ਪੰਨੂ ਸਾਹਿਬ ਨੇ ਜੀ ਕਹਿੰਦੇ ਵੀ ਮੈਂ ਹੁਣ ਕਿਸੇ ਕੋਲੋਂ ਉਹਨਾਂ ਨੇ ਆਪਦੀ ਕੋਲੋਂ ਕੇਰਾ ਉਹਨਾਂ ਨੂੰ ਦੇ ਕੇ ਇਹ ਕਾਰਜ ਸ਼ੁਰੂ ਕੀਤਾ ਕਰਤਾ। ਕਿ ਮੈਂ ਹਰਪਾਲ ਸਿੰਘ ਪੰਨੂ ਬਾਰੇ ਵੀ ਦੱਸ ਦਿਆਂ ਵੀ ਉਹ ਇੱਕ ਪ੍ਰੋਫੈਸਰ ਆ, ਉਹ ਇੱਕ ਲਿਖਾਰੀ ਆ, ਉਹ ਇੱਕ ਧਰਮ ਦੇ ਬਹੁਤ ਗਿਆਨੀ ਬੁੱਧੀਜੀਵੀ ਆ, ਪਰ ਮੈਂ ਉਹਨਾਂ ਦੀ ਇਨਸਾਨੀਅਤ ਤੋਂ ਇੰਨਾ ਕੁ ਕਾਇਲ ਆ ਵੀ ਜਦੋਂ ਅਸੀਂ ਹਰਮਨ ਰੇਡੀਓ ਦਾ ਇੱਕ ਪ੍ਰੋਗਰਾਮ ਕੀਤਾ ਸੀ ਚੰਡੀਗੜ੍ਹ ਦੇ ਵਿੱਚ ਜਿੱਥੇ ਕਿ ਕੁੱਕੂਵਾਰਾ, ਕੈਂਗਰੂ ਨਾਮਾ ਤੇ ਹੋਰ ਸਾਰਾ ਕੰਮ ਉੱਥੇ ਰਿਲੀਜ਼ ਕੀਤਾ ਗਿਆ ਸੀ, ਤਾਂ ਉਹ ਸਟੇਜ ਦੇ ਉੱਤੇ ਇੰਨੇ ਕੁ ਬੁੱਧੀਜੀਵੀ ਆਏ ਸਨ ਵੀ ਸਾਰਿਆਂ ਨੇ ਆਪੋ ਆਪਦੇ ਜਿਹੜੇ ਉੱਥੇ ਗੱਲਾਂ ਸੁਣਾਈਆਂ, ਲੈਕਚਰ ਕੀਤੇ, ਬਹੁਤ ਸਾਰੇ ਸੁਧਾਰ ਦੀਆਂ ਗੱਲਾਂ ਕੀਤੀਆਂ, ਪਰ ਪੰਨੂ ਸਾਹਿਬ ਕੱਲੇ ਕੱਲੇ ਬੰਦੇ ਸਨ ਜਿਨ੍ਹਾਂ ਨੇ 25,000 ਰੁਪਇਆ ਹਰੀ ਸਿੰਘ ਦਿਲਵਰ ਨੂੰ ਉੱਥੇ ਮੈਨੂੰ ਬਿਨਾਂ ਬੋਲੇ ਮੇਰੀ ਜੇਬ ਚ ਪਾਤਾ, ਕਹਿੰਦੇ ਆ ਲੋ ਜੀ ਹਰੀ ਸਿੰਘ ਦੇ ਘਰ ਵਾਲਾ ਕੰਮ ਤੁਸੀਂ ਅਦਾਰੇ ਬੰਨਿਓ ਕਰ ਰਹੇ ਹੋ, ਤੇ ਆ ਲੋ ਜੀ 25,000 ਮੇਰਾ ਵੀ ਲੈ ਕੇ ਜੇਬ ਚ ਪਾ ਲੋ ਤੇ ਇਹ ਵਿੱਚ ਲਾ ਲਿਓ। ਮੈਨੂੰ ਬੜਾ ਉਸ ਚੀਜ਼ ਤੋਂ ਉਹਨਾਂ ਦੀ ਇਨਸਾਨੀਅਤ ਤੇ ਵੀ ਆਈ ਗੱਲ ਵੀ ਵਾਕਈ ਜੀ ਕੱਲੀ ਕਹਿਣ ਦੀ ਜਾਂ ਮੇਰੇ ਵਰਗਾ ਲਿਖੀ ਜਾਂਦਾ, ਵੱਡੀਆਂ ਵੱਡੀਆਂ ਦਾਅਵੇ ਵਾਅਦੇ ਕਰੀ ਜਾਂਦਾ, ਤੇ ਪਰ ਜਦੋਂ ਖੜਨਾ ਹੁੰਦਾ, ਪਹਿਰਾ ਦੇਣਾ ਹੁੰਦਾ, ਉਦੋਂ ਕਹਿੰਦੇ ਲੋਕਾਂ ਕੋਲੋਂ ਇਕੱਠੇ ਕਰ ਲੋ, ਲੋਕ ਕਰ ਲੋ। ਪਰ ਪੰਨੂ ਸਾਹਿਬ ਨੇ ਉਦੋਂ ਵੀ ਬੜਾ ਰੋਲ ਅਦਾ ਕੀਤਾ, ਹੁਣ ਵੀ ਉਹਨਾਂ ਨੇ ਆਪਣੇ ਬੰਨਿਓ ਉਹਨਾਂ ਨੂੰ ਪ੍ਰੋਫੈਸਰ ਸਾਹਿਬ ਨੂੰ ਪੈਸੇ ਦੇ ਕੇ ਤੇ ਕੰਮ ਜਿਹੜਾ ਕੇਰਾ ਉਹਨਾਂ ਨੂੰ ਸ਼ੁਰੂ ਕਰਾਉਣ ਦੀ ਕੋਸ਼ਿਸ਼ ਕੀਤੀ ਆ। ਪਰ ਰਾਤੀ ਮੇਰੀ ਲੰਮੀ ਚੌੜੀ ਗੱਲ ਹੋਈ ਸੀ ਤੇ ਉਹ ਕਹਿੰਦੇ ਸੀ ਵੀ ਜੇ ਆਪਾਂ ਸਿਸਟਮ ਬਣਾਇਆ ਜਾਵੇ ਵੀ ਕੋਈ ਇਹੋ ਜਿਹਾ ਫੰਡ ਖੜਾ ਕੀਤਾ ਜਾਵੇ ਜਿਹਦੇ ਨਾਲ ਕਿ ਬੱਚਿਆਂ ਨੂੰ ਪੜ੍ਹਨ ਲਾ ਦਿੱਤਾ ਜਾਵੇ, ਕਿਉਂਕਿ ਕਈ ਵਾਰ ਕੀ ਹੁੰਦਾ ਪਰਿਵਾਰ ਨੂੰ ਸਿੱਧਾ ਪੈਸਾ ਦੇਣਾ ਵੀ ਗਲਤ ਹੋ ਜਾਂਦਾ, ਉਹ ਪ੍ਰੋਫੈਸਰ ਸਾਹਿਬ ਬਜ਼ੁਰਗ ਆ ਤੇ ਉਹਨਾਂ ਨੂੰ ਇਸ ਢੰਗ ਨਾਲ ਪੈਸੇ ਦਾ ਸਿਸਟਮ ਕਰ ਦਿੱਤਾ ਜਾਵੇ ਵੀ ਉਹਨਾਂ ਕੋਲੇ ਪਹੁੰਚਦਾ ਰਹੇ ਪੈਸਾ।
ਮਿੰਟੋ ਜੀ ਪੰਨੂ ਸਾਹਿਬ ਨੂੰ ਕਿਹਾ ਜੀ ਫਿਰ ਮਾਫ ਕਰਨਾ ਤੁਹਾਡੀ ਗੱਲ ਕੱਟਦਾ, ਇਹ ਅੱਗੇ ਵੈਸੇ ਟਰਾਈ ਕੀਤਾ 2-3 ਵਾਰੀ ਪਰ ਫੇਲ ਹੋ ਗਿਆ ਇਹ ਕੰਮ।
ਜੀ ਜੀ ਬਿਲਕੁਲ, ਇਹਦੇ ਚ ਵੀ ਨਾ ਫਿਰ ਇਹਦੇ ਵੀ ਰਿਵਿਊ ਕਰਨਾ ਪੈਣਾ, ਪਰ ਆਪਾਂ ਨੂੰ ਵੀ ਉਹਨੂੰ ਹੱਥ ਖੜੇ ਨੀ ਕਰਨੇ ਚਾਹੀਦੇ, ਜੇ ਫੇਲ ਹੋ ਗਿਆ ਤਾਂ ਆਪਾਂ ਇੱਕ ਹੋਰ ਰਿਵਿਊ ਕਰਾਂਗੇ। ਤਾਂ ਉਸ ਦੇ ਵਿੱਚ ਜਦੋਂ ਰਾਤੀ ਪੰਨੂ ਸਾਹਿਬ ਹੋਰਾਂ ਨਾਲ ਗੱਲਬਾਤ ਹੋਈ ਤਾਂ ਉਸ ਦੇ ਵਿੱਚ ਅਸੀਂ ਜਿਹੜੀ ਇਹੀ ਨਤੀਜੇ ਤੇ ਨਿਕਲੇ ਆ ਜੀ ਵੀ ਇੱਕ ਵਾਰੀ ਸਾਨੂੰ ਪਤਾ ਲੱਗ ਜੇ ਵੀ ਕਿੰਨਾ ਫੰਡ ਕਿੰਨਾ ਇਕੱਠਾ ਹੁੰਦਾ ਕਿਵੇਂ ਹੁੰਦਾ, ਉਸ ਤੋਂ ਬਾਅਦ ਫਿਰ ਆਪਾਂ ਬੈਠ ਕੇ ਸਟ੍ਰੈਟਜੀ ਬਣਾ ਸਕਦੇ ਹਾਂ ਵੀ ਕਿਹੜੇ ਢੰਗ ਨਾਲ ਕੀ ਤਰੀਕੇ ਨਾਲ ਆਪਾਂ ਉਹ ਕਰ ਸਕਦੇ ਹਾਂ। ਕਿਉਂਕਿ ਜਿਵੇਂ ਹੁਣ ਸਿੱਧੂ ਸਾਹਿਬ ਨੇ ਦੱਸਿਆ ਫੇਲ ਹੋਣ ਦਾ ਕਾਰਨ, ਤਾਂ ਉਹ ਅਸੀਂ ਦੱਸ ਸਕਦੇ ਹਾਂ ਵੀ ਜਿਵੇਂ ਅਫਰੋਜ਼ ਅੰਮ੍ਰਿਤ ਦੇ ਵੇਲੇ ਅਸੀਂ ਕੋਸ਼ਿਸ਼ ਕੀਤੀ ਸੀ ਵੀ ਇੱਕ ਫੰਡ ਖੜਾ ਕੀਤਾ ਜਾਵੇ ਜਿਹੜਾ ਕਿ ਉਹਦੀ ਸਿਸਟਰ ਨੂੰ ਪੜ੍ਹਾਵੇ, ਇੱਦਾਂ ਕਰੇ, ਪਰ ਉਹ ਪਰਿਵਾਰ ਵੱਲੋਂ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਗਿਆ ਵੀ ਨਹੀਂ ਸਾਨੂੰ ਇਹ ਜੇ ਫੰਡ ਦੀ ਲੋੜ ਨਹੀਂ।
ਪਰਿਵਾਰ ਵੱਲੋਂ ਤਾਂ ਬਾਅਦ ਚ ਪਾਇਆ ਗਿਆ ਵੀ ਜਿਹੜੇ ਇੱਥੇ ਵੀ ਲੋਕ ਜਿੱਦਾਂ ਲਾਗਡਾਠ ਸਾਰੀ ਹੁੰਦੀ ਹੈ, ਮੈਂ ਮਤਲਬ ਓਪਨਲੀ ਕਹਿੰਦਾ ਹਾਂ ਕਿ ਇਹ ਆਸਟ੍ਰੇਲੀਆ ਦੇ ਵਿੱਚੋਂ ਲੋਕਾਂ ਨੇ 2-4 ਲੋਕਾਂ ਨੇ ਇੰਨੀ ਕੱਤ ਚੱਕ ਲਈ ਕਿ ਉਹ ਪਰਿਵਾਰ ਦੇ ਉੱਤੇ ਪ੍ਰੈਸ਼ਰ ਪਾਉਣ ਲੱਗ ਗਏ ਵੀ ਤੁਸੀਂ ਨਾ ਪੈਸੇ ਤਾਂ ਤੁਹਾਡੇ ਆ, ਹਨਾ ਇਹ ਜੀ ਬੈਠੇ ਆ ਇਹਨਾਂ ਤੋਂ ਲਓ ਜੀ, ਉਹ ਮਤਲਬ ਫੇਸਬੁੱਕ ਤੇ ਕਲੇਸ਼ ਕਰਨ ਲੱਗ ਗਏ, ਪ੍ਰੈਸ਼ਰ ਪਾਉਣ ਲੱਗ ਗਏ, ਮਤਲਬ ਉਹ ਸਾਨੂੰ ਇੱਦਾਂ ਹੋ ਗਿਆ ਵੀ ਬਾਈ ਅਸੀਂ ਤਾਂ ਐਵੇਂ ਮੁਖਦਾ ਐਵੇਂ ਕਲੇਸ਼ ਪਾਇਆ ਹੋਇਆ ਆਪਣੇ ਗਲ, ਹਨਾ ਤੇ ਵੈਸੇ। ਪਰ ਜਦੋਂ ਪੈਸੇ ਇਕੱਠੇ ਹੋਏ ਸੀ ਸਾਰੇ ਸਾਡੇ ਸਰੋਤਿਆਂ ਨੇ ਦਿੱਤੇ ਸੀ, ਉਹ ਇਸੇ ਕਰਕੇ ਦਿੱਤੇ ਸੀ, ਉਹਦੀ ਪੜ੍ਹਾਈ ਜਿੱਦਾਂ ਸਲੋਲੀ ਸਲੋਲੀ ਆਉਣ ਵਾਲੇ 5-10 ਸਾਲ ਉਹਦੀ ਆਪਾਂ ਮਦਦ ਕਰਨੀ ਹੈ ਮੰਥਲੀ, ਹਨਾ ਇਹ ਭਾਵਨਾ ਸੀ। ਪਰ ਹੋਇਆ ਕਿ ਉਹ ਪੈਸੇ ਇਕੱਠੇ ਹੋ ਗਏ, ਇੱਥੋਂ ਹੀ ਲੋਕ ਕਲੇਸ਼ ਪਾਉਣਾ ਸ਼ੁਰੂ ਹੋ ਗਿਆ, ਪਰਿਵਾਰ ਦੇ ਉੱਤੇ ਪ੍ਰੈਸ਼ਰ ਪਾਉਣਾ ਸ਼ੁਰੂ ਕਰਤਾ, ਤੁਹਾਡੇ ਨਾਂ ਤੇ ਪੈਸੇ ਇਕੱਠੇ ਹੋਏ ਆ, ਆਹ ਹੋਇਆ ਉਹ ਹੋਇਆ, ਤੁਸੀਂ ਇਹ ਦਿੰਦੇ ਨੀ ਜੀ, ਉਹ ਨੀ ਕਰਦੇ, ਤੇ ਉਹ ਵਿਚਾਰੇ ਕੀ ਆ ਹੁਣ ਉਹਨਾਂ ਨੂੰ ਜਦੋਂ ਜਿਹੜਾ ਵੀ ਕੋਈ ਪਰਿਵਾਰ ਹੁੰਦਾ ਉਹਨੂੰ ਪਤਾ ਵੀ ਪੈਸੇ ਹੈਗੇ ਆ, ਉਹ ਆਪਣੀਆਂ ਖਾਹਿਸ਼ਾਂ ਵਧਾ ਲੈਂਦੇ ਨੇ, ਫਿਰ ਅਸੀਂ ਹੁਣ ਆਹ ਕਰ ਲੈਣਾ, ਹੁਣ ਅਸੀਂ ਐ ਕਰ ਲੈਣਾ, ਅਖੀਰ ਨੂੰ ਕੀ ਆ ਵੀ ਇਹ ਜਿਹੜਾ ਸਿਸਟਮ ਹੈ ਇਹ ਚੱਲਣ ਨੀ ਦਿੰਦੇ, ਮੈਜੋਰਿਟੀ ਚ ਚਲਾਉਣਾ ਚਾਹੁੰਦੀ ਆ, ਪਰ 2-4 ਜਿਹੜੇ ਉਹਦੇ ਵਿੱਚੋਂ ਆਪਣਾ ਪੋਲੀਟੀਕਲ ਫਾਇਦਾ ਜਾਂ ਕੋਈ ਵੀ ਮਤਲਬ ਕਲੇਸ਼ ਵਾਲਾ ਫਾਇਦਾ ਜਿਹੜਾ ਉਹ ਕੱਢਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਸੋ ਮੈਂ ਹੁਣ ਜੀ ਅਗਰ ਤੁਸੀਂ ਇਹ ਕਹੋ ਤਾਂ ਮਤਲਬ ਆਪਾਂ ਥੋੜਾ ਜਿਹਾ ਇੱਥੇ ਸਾਨੂੰ ਥੋੜਾ ਨੀ ਬਹੁਤ ਵੱਡੇ ਪੱਧਰ ਤੇ ਰਿਵਿਊ ਕਰਨ ਦੀ ਲੋੜ ਹੈ ਵੀ ਕੀ ਆਪਾਂ ਇਸ ਚੱਕਰ ਦੇ ਵਿੱਚ ਫੇਰ ਪੈਣਾ ਚਾਹਵਾਂਗੇ ਜਾਂ ਨਹੀਂ ਪੈਣਾ ਚਾਹਵਾਂਗੇ। ਪਰ ਮਦਦ ਆਪਾਂ ਇਹ ਵੀ ਹੈ ਨੀ ਜਿੱਦਾਂ ਤੁਸੀਂ ਕਿਹਾ ਵੀ ਆਪਾਂ ਬਹਿ ਵੀ ਜਾਣਾ ਕਰਾਂਗੇ ਵੀ ਕਰਨਾ ਵੀ ਚਾਹੀਦਾ, ਪਰ ਸਾਨੂੰ ਤਰੀਕਾ ਦੇਖਣਾ ਪੈਣਾ ਵੀ ਕਿਸ ਤਰ੍ਹਾਂ ਦਾ ਕਰਨਾ।
ਜੀ ਮੇਰੀ ਕੱਲ ਰਾਤੀ ਨਾ ਇਸ ਮਾਮਲੇ ਤੇ ਪੰਨੂ ਸਾਹਿਬ ਨਾਲ ਇਹੀ ਤਾਂ ਉਥੇ ਇਹ ਚੀਜ਼ਾਂ ਸਾਹਮਣੇ ਨਿਕਲ ਕੇ ਆਈਆਂ ਸੀ ਵੀ ਇੱਥੇ ਇੱਕ ਤਰੀਕੇ ਨਾਲ ਹੋਰ ਢੰਗ ਨਾਲ ਜਿਹੜੇ ਉਹਨਾਂ ਦੇ ਅਕਾਊਂਟ ਚ ਫੰਡ ਹੁੰਦਾ ਜਿਹੜਾ ਕਿ ਬੈਂਕ ਦੇ ਵਿੱਚ ਇਹਨੂੰ ਰਿਸਟ੍ਰਿਕਟਡ ਅਕਾਊਂਟ ਕਹਿੰਦੇ ਆ ਬੈਂਕ ਦੇ ਵਿੱਚ ਤੇ ਉਹ ਅਕਾਊਂਟ ਤੁਸੀਂ ਕਿਸੇ ਫੰਡ ਵਾਲਾ ਅਕਾਊਂਟ ਉਹਨਾਂ ਦੇ ਨਾਂ ਤੇ ਖੜਾ ਕਰ ਸਕਦੇ ਆ ਜਿਹਦੇ ਤਹਿਤ ਜਿਵੇਂ ਪ੍ਰੋਫੈਸਰ ਸਾਹਿਬ ਨੂੰ ਐਜ ਏ ਪੈਨਸ਼ਨ ਦੇ ਤੌਰ ਤੇ ਮੰਨ ਲਓ ਵੀ ਆਪਣੇ ਸਰੋਤਿਆਂ ਨੇ 1,00,000 ਰੁਪਇਆ ਇਕੱਠਾ ਕਰਕੇ ਉਹਨਾਂ ਨੂੰ ਦੇਤਾ ਤਾਂ ਉਹ ਉਹਨਾਂ ਦੇ ਵਿੱਚ ਉਹਨਾਂ ਨੂੰ ਮੰਥਲੀ 5,000 ਜਿਹੜਾ ਉਹ ਬੈਂਕ ਆ ਜਿਹੜਾ ਉਹ ਰਿਲੀਜ਼ ਕਰਦਾ ਰਹੂਗਾ ਜਿੰਨਾ ਵੀ ਅਸੀਂ ਕਹਿ ਦਿਆਂਗੇ ਵੀ ਭਾਈ ਉਹਨਾਂ ਦੇ ਰੱਖ ਰਖਾਵ ਲਈ ਜਾਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਜਿੰਨਾ ਜ਼ਰੂਰੀ ਆ ਤਾਂ ਉਹ ਉਹਨਾਂ ਹੀ ਰਿਲੀਜ਼ ਕਰੂਗਾ ਉਦੋਂ ਵੱਧ ਕੇ ਨਹੀਂ ਕਰੂਗਾ ਚਾਹੇ ਪਰਿਵਾਰ ਚਾਹੇ ਜਾਂ ਕੋਈ ਵੀ ਮਰਜ਼ੀ ਚਾਹੇ ਤਾਂ ਉਸ ਢੰਗ ਨਾਲ ਵੀ ਇੱਕ ਤਰੀਕਾ ਬਣਾਇਆ ਜਾ ਸਕਦਾ ਗਾ ਕਿਉਂਕਿ ਜਦੋਂ ਅਸੀਂ ਥਰਡ ਪਰਸਨ ਦੇ ਨਾਂ ਤੇ ਟਰੱਸਟ ਬਣਾਉਂਦੇ ਹਾਂ ਤਾਂ ਕਈ ਵਾਰੀ ਉਹ ਟਰੱਸਟ ਦੇ ਵਿੱਚ ਫੇਰ ਚੰਗੇ ਮਾੜੇ ਬੰਦੇ ਆ ਜਾਂਦੇ ਆ ਤੇ ਉਹ ਫੇਰ ਵਿਚਲੀ ਕਰਨ ਲੱਗ ਜਾਂਦੇ ਆ ਆਪਦੀ ਚੌਧਰ ਦੇ ਮੁਤਾਬਕ ਕਰਨ ਲੱਗ ਜਾਂਦੇ ਆ ਉਹਦੇ ਵੀ ਬਿਹਤਰ ਇਹੀ ਆ ਵੀ ਪ੍ਰੋਫੈਸਰ ਸਾਹਿਬ ਦੇ ਅਕਾਊਂਟ ਦੇ ਵਿੱਚ ਹੀ ਪੈਸੇ ਜਮ੍ਹਾਂ ਕਰਾ ਕੇ ਤੇ ਉਹਦੇ ਚ ਰਿਸਟ੍ਰਿਕਟਡ ਫੰਡ ਦੇ ਤੌਰ ਦੇ ਉੱਤੇ ਉਹਨੂੰ ਬੈਂਕ ਨੂੰ ਜਿਹੜੀਆਂ ਰਿਟਰਨ ਚ ਹਦਾਇਤਾਂ ਕੀਤੀਆਂ ਜਾਂਦੀਆਂ ਤਾਂ ਫਿਰ ਉਹ ਬੈਂਕ ਜੇ ਹੁਣ ਮੰਨ ਲਓ ਕਈ ਵਾਰੀ ਕੀ ਹੁੰਦਾ ਵੀ ਬਜ਼ੁਰਗ ਕੋਲੇ ਪੈਸਾ ਦੇਖ ਲਿਆ ਵੀ ਬਜ਼ੁਰਗ ਕੋਲੇ 2,00,000 ਆ ਤੇ ਕਈ ਵਾਰੀ ਬੱਚੇ ਉਹਦੇ ਤੇ ਪ੍ਰੈਸ਼ਰ ਪਾਉਣ ਲੱਗ ਜਾਂਦੇ ਵੀ ਪੈਸੇ ਦੇ ਹੁਣੇ ਸਾਨੂੰ ਕਢਾ ਕੇ ਤਾਂ ਬਜ਼ੁਰਗ ਕੀ ਕਰੂਗਾ ਮਜਬੂਰ ਹੋ ਜਾਂਦਾ ਤਾਂ ਜੇ ਉਹਦੇ ਚ ਕਲੀਅਰ ਕੱਟ ਹੋਵੇ ਵੀ ਉਸ ਅਕਾਊਂਟ ਚ ਉਹਦਾ ਸਿਰਫ ਤੁਹਾਡੇ ਰੋਜੀ ਰੋਟੀ ਲਈ 5,000-4,000 ਦਾ ਇੱਡਾ ਹੀ ਆ ਸਕਦਾ ਇਦੋਂ ਵੱਧ ਕੇ ਆ ਹੀ ਨਹੀਂ ਸਕਦਾ ਤਾਂ ਇਸ ਢੰਗ ਨਾਲ ਵੀ ਇਹਦਾ ਹੱਲ ਕੀਤਾ ਜਾ ਸਕਦਾ ਚਲੋ ਇਹਦੇ ਤੇ ਅਸੀਂ ਵਰਕਆਊਟ ਕਰਾਂਗੇ ਵੱਡੇ ਪੱਧਰ ਤੇ ਕਰਾਂਗੇ
ਦੂਜੀ ਗੱਲ ਇਹਨਾਂ ਨੇ ਈਦੂ ਸ਼ਰੀਫ਼ ਦੀ ਵੀ ਗੱਲ ਕੀਤੀ ਸੀ ਮੈਂ ਆਪਣੇ ਸਰੋਤਿਆਂ ਦੱਸਦਾ ਕਿ ਉਹ ਵੀ ਬਹੁਤ ਸਖ਼ਤ ਬਿਮਾਰ ਨੇ ਔਰ ਤਕਰੀਬਨ ਉਮਰ ਉਹਨਾਂ ਦੀ 80+ ਹੋ ਚੁੱਕੀ ਆ ਤੇ ਪਰਿਵਾਰ ਨਾਲ ਵੀ ਸਾਡੀ ਗੱਲਬਾਤ ਚੱਲਦੀ ਰਹਿੰਦੀ ਆ ਹਰਪ੍ਰੀਤ ਕਾਹਲੋਂ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਤੇ ਥੋੜੀ ਬਹੁਤੀ ਮਦਦ ਜਿਹੜੀ ਉਹਨਾਂ ਦੀ ਹੁੰਦੀ ਵੀ ਰਹਿੰਦੀ ਆ ਪਰ ਐਡੇ ਵੱਡੇ ਪੱਧਰ ਤੇ ਮਦਦ ਨਹੀਂ ਹੋ ਸਕੀ ਜਿੱਦਾਂ ਸਾਨੂੰ ਕਰਨੀ ਚਾਹੀਦੀ ਸਾਡੀ ਕੌਮ ਨੂੰ ਇਹ ਗੱਲ ਬਾਹਰ ਹੀ ਨਹੀਂ ਆ ਸਕੀ ਵੈਸੇ ਅਸੀਂ ਇਸ ਤੋਂ ਵਾਕਫ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਆ ਵੀ ਕਿਸ ਤਰ੍ਹਾਂ ਆਪਾਂ ਇਸ ਨੂੰ ਅੱਗੇ ਲੈ ਕੇ ਜਾਂਦੇ ਆ ਸੋ ਮਿੰਟੂ ਜੀ ਆਪਾਂ ਨਾ ਇੱਕ ਗੀਤ ਸੁਣਨਾ ਗੀਤ ਤੋਂ ਬਾਅਦ ਫਿਰ ਆਪਾਂ ਇੱਕ ਦੋ ਮਸਲੇ ਹੋਰ ਨੇ ਖਬਰਾਂ ਵੀ ਨੇ ਉਹਤੇ ਵੀ ਸ਼ੇਅਰ ਕਰਨੀਆਂ ਗੱਲਾਂ ਸੋ
ਇਸ ਵਿਸ਼ੇ ਨੂੰ ਥੋੜਾ ਜਿਹਾ ਮੈਂ ਦੱਸਦਾ ਵੀ ਇਹਦਾ ਇਹੀ ਨਤੀਜਾ ਜੀ ਵੀ ਅਸੀਂ ਇਹਦੇ ਤੇ ਵਰਕਆਊਟ ਕਰ ਰਹੇ ਹਾਂ ਵਰਕਆਊਟ ਕਰਕੇ ਇੱਕ ਦੋ ਦਿਨਾਂ ਦੇ ਵਿੱਚ ਜਿਹੜੀ ਵੀ ਹੋਈ ਕੋਸ਼ਿਸ਼ ਕਿਉਂਕਿ ਮੇਰੇ ਕੋਲ ਪਰਸਨਲ ਬਹੁਤ ਲੋਕਾਂ ਨੇ ਫੋਨ ਕੀਤੇ ਆ ਜਿਹੜੇ ਕੋਈ ਮਦਦ ਭੇਜਣੀ ਚਾਹੁੰਦੇ ਆ ਪਰ ਅਸੀਂ ਚਾਹੁੰਦੇ ਹਾਂ ਵੀ ਉਹਨੂੰ ਐ ਖਿਲਾਰ ਕੇ ਭੇਜਣ ਦੀ ਥਾਂ ਤੇ ਉਹਨੂੰ ਇੱਕ ਥਾਂ ਤੇ ਇਕਜੁੱਟ ਹੋ ਕੇ ਇੱਕ ਢੰਗ ਨਾਲ ਆਪਦੇ ਬੰਨੇ ਅਸੀਂ ਪ੍ਰੋਪਰ ਵੇ ਨਾਲ ਕਰ ਦਈਏ ਤਾਂ ਜ਼ਿਆਦਾ ਬਿਹਤਰ ਸੋ ਤੁਸੀਂ ਇੱਕ ਦੋ ਦਿਨਾਂ ਦੇ ਵਿੱਚ ਇਹ ਜਿਹੜਾ ਅਸੀਂ ਇਸ ਮਸਲੇ ਨੂੰ ਜਿਹੜਾ ਇਹਦਾ ਫਾਈਨਲਾਈਜ਼ ਕਰਾਂਗੇ
ਜੀ ਤੇ ਦਲਜੀਤ ਸਿੰਘ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪੈਨਸ਼ਨ ਦਾ ਕੇਸ ਜਿਹੜਾ ਚੱਲ ਰਿਹਾ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿੱਤ ਵੀ ਜਾਣ ਸੋ ਸੁਣਦੇ ਆ ਜੀ ਇੱਕ ਗੀਤ ਗੀਤ ਤੋਂ ਬਾਅਦ ਫਿਰ ਆਪਾਂ ਆਵਾਂਗੇ ਗੱਲਾਂ ਬਾਤਾਂ ਮਸਲੇ ਤੇ ਤੁਹਾਡੇ ਸੁਨੇਹੇ
ਮੈਂ ਆਪ ਨਾ ਲਾਈਆਂ ਵੇ ਮੈਂ ਆਪ ਨਾ ਲਾਈਆਂ ਵੇ ਸੋਹਣਿਆ ਲੱਗੀਆਂ ਜੋਰੋ ਜੋਰੀ ਮੈਂ ਆਪ ਨਾ ਲਾਈਆਂ ਵੇ ਸੋਹਣਿਆ ਲੱਗੀਆਂ ਜੋਰੋ ਜੋਰੀ ਸਾਨੂੰ ਤੇਰੀਆਂ ਲੋੜਾਂ ਵੇ ਤੇਰੀਆਂ ਲੋੜਾਂ ਵੇ ਸਾਨੂੰ ਤੇਰੀਆਂ ਲੋੜਾਂ ਵੇ ਸੋਹਣਿਆ ਤੂੰ ਮੁੱਕੜਾ ਨਾ ਮੋੜੀ ਮੈਂ ਆਪ ਨਾ ਲਾਈਆਂ ਵੇ ਛੱਡ ਕੇ ਸਾਰੀ ਦੁਨੀਆ ਨੂੰ ਸੋਹਣਿਆ ਨਾਲ ਤੇਰੇ ਮੈਂ ਲਾਈਆਂ ਕਦਮਾਂ ਵਿੱਚ ਰੱਖ ਲੈ ਤੂੰ ਸੋਹਣਿਆ ਵੇ ਕਮਲੀ ਦੀਆਂ ਸਾਈਆਂ ਹਰ ਗਲਤੀ ਮਾਫ ਕਰੀ ਹਰ ਗਲਤੀ ਮਾਫ ਕਰੀ ਸੋਹਣਿਆ ਮੈਂ ਅਕਲਾਂ ਤੋਂ ਕੋਰੀ ਮੈਂ ਆਪ ਨਾ ਲਾਈਆਂ ਵੇ ਸੋਹਣਿਆ ਲੱਗੀਆਂ ਜੋਰੋ ਜੋਰੀ ਮੈਂ ਆਪ ਨਾ ਲਾਈਆਂ ਵੇ ਤੇਰੇ ਲੜ ਲੱਗੀਆਂ ਵੇ रहना बन तेरा परछावा रब रखे खेरा वे तेरी आई मैं मर जावा तेरे लड़ लगिया वे रहना बन तेरा परछावा रब रखे खेरा वे तेरी आई मैं मर जावा तेरी ते मेरी वे तेरी ते मेरी वे ओ सोने रब ने बनाई जोड़ी मैं अपना लाइया वे सोने लगिया जोरो जोरी मैं अपना लाइया वे सोने लगिया जोरो जोरी मैं अपना लाइया वे सोने लगिया जोरो जोरी
जी प्रोग्राम चल रहा दिल वाली गल ते आज दिन एतवार है ਤੇ ਮਿੰਟੂ ਬਰਾੜ ਜੀ ਐਡਲੇਟ ਤੋਂ ਸ਼ਾਮਲ ਨੇ ਮੇਰੇ ਨਾਲ ਸੋ ਮਿੰਟੂ ਜੀ ਮੈਸੇਜ ਪਹਿਲਾਂ ਬੜੇ ਜ਼ਰੂਰੀ ਨੇ ਆਪਣੇ ਸਰੋਤਿਆਂ ਦੇ ਉਹ ਵੀ ਆਪਾਂ ਲੈਣੇ ਆ ਤੇ ਹਾਂਜੀ ਅਮਰਦੀਪ ਸਿੰਘ ਪਰਥ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਕਹਿੰਦੇ ਵਧੀਆ ਕੰਮ ਕਰ ਰਹੇ ਵਧੀਆ ਲੱਗਾ ਸੁਣ ਕੇ ਪ੍ਰੋਗਰਾਮ ਤੋਂ ਬਾਅਦ ਅਮਨ ਭਾਜੀ ਤੁਹਾਨੂੰ ਕਾਲ ਕਰ ਸਕਦੇ ਆ ਜੀ ਜ਼ਰੂਰ ਕਰੋ ਜੀ ਤੇ ਘੰਟਾ ਕੁ ਠਹਿਰ ਕੇ ਕਰਿਓ ਕਿਉਂਕਿ ਥੋੜੀ ਜਿਹੀ ਬ੍ਰੇਕ ਮੈਨੂੰ ਚਾਹੀਦੀ ਹੁੰਦੀ ਹੈ ਤੇ ਜਗਤਾਰ ਸਿੰਘ ਗਿੱਲ ਵੀ ਸਾਡੇ ਨਾਲ ਜੁੜ ਚੁੱਕੇ ਨੇ ਭਾਵੇਂ ਮੋਮਬੱਤੀ ਦੇ ਚਾਨਣ ਭਾਵੇਂ ਮੋਮਬੱਤੀ ਦਾ ਚਾਨਣ ਮੰਜ਼ਿਲ ਵੱਲ ਵਧਣ ਵੱਧ ਰਹੇ ਪਰਛਾਵੇ ਲਈ ਕਾਫੀ ਨਾ ਹੋਵੇ ਪਰ ਅਗਲਾ ਕਦਮ ਪੁੱਟਣ ਲਈ ਕਾਫੀ ਹੁੰਦਾ ਹੈ ਇਹ ਵਿਚਾਰ ਉਨ੍ਹਾਂ ਨੇ ਭੇਜਿਆ ਤੇ ਕਹਿੰਦੇ ਨੇ ਕਿ ਹਰਮਨ ਰੇਡੀਓ ਤੇ ਇਕ ਫੰਡ ਸ਼ੁਰੂ ਕੀਤਾ ਜਾ ਸਕਦਾ ਜੀ ਨਾ ਕਿਸੇ ਦੇ ਨਾਮ ਤੇ ਸਰੋਤੇ ਆਪਣੇ ਆਪਣੇ ਡਾਲਰ ਆਪਣੇ ਆਪਣੇ ਜਿਹੜੇ ਯੋਗਦਾਨ ਹੈ ਉਹ ਪਾਈ ਜਾਣ ਹਾਂਜੀ ਮਿੰਟੂ ਭਾਜੀ ਕਰਨਗੇ ਜੀ ਪੂਰਾ ਵਿਚਾਰ ਇਸ ਦੇ ਉੱਤੇ ਤੇ ਇਧਰ ਸਾਡੇ ਨਾਲ ਗੁਰਚਰਨ ਸਿੰਘ ਹੁਣੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਉਨ੍ਹਾਂ ਨੇ ਲਿੰਕ ਭੇਜਿਆ ਜਿਹੜਾ ਤੁਸੀਂ ਇੰਟਰਵਿਊ ਕੀਤੀ ਸੀ ਹਰੀ ਸਿੰਘ ਦਿਲਵਰ ਹੋਣਾ ਨਾਲ ਹਾਂਜੀ ਯੂਟਿਊਬ ਤੇ ਅਵੇਲੇਬਲ ਹੈ ਮਿੰਟੂ ਬਰਾੜ ਹੋਣਾ ਨੇ ਕੀਤੀ ਸੀ ਇੰਟਰਵਿਊ ਜਸਪ੍ਰੀਤ ਭਾਜੀ ਤੁਹਾਡਾ ਮੈਸੇਜ ਵੀ ਮਿਲ ਗਿਆ ਤੇ ਇੱਕ ਤਾਂ ਸੋਰੀ ਮਾਫੀ ਚਾਹੁੰਦਾ ਡਿਸਟਰਪਸ਼ਨ ਦੇ ਲਈ ਤੇ ਦੋਸਤੋ ਖਬਰਾਂ ਦੀ ਸਿਲਸਿਲੇ ਦੇ ਵਿਚ ਇਕ ਦੋ ਖ਼ਬਰਾਂ ਮਿੰਟੂ ਭਾਜੀ ਹੋਰ ਸ਼ੇਅਰ ਕਰਨੀ ਜਿਹੜੀ ਕਿ ਜ਼ਰੂਰੀ ਬਣਦੀਆਂ ਨੇ ਉਨ੍ਹਾਂ ਦੇ ਵਿਚ ਹੈ ਕਿ ਡਾਕਟਰ ਨਵਜੋਤ ਸਿੱਧੂ ਨੇ ਦਿੱਤਾ ਭਾਜਪਾ ਤੋਂ ਅਸਤੀਫ਼ਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਅਸਤੀਫ਼ਾ ਕੀਤਾ ਪ੍ਰਵਾਨ ਤੇ ਇਹ ਮਤਲਬ ਸਲੋ ਮੋਸ਼ਨ ਚ ਕਿਉਂ ਚੱਲ ਰਿਹਾ ਕੰਮ ਇਹ ਸਾਰਾ
ਜਿਨ੍ਹਾਂ ਚ ਦੇਖੋ ਹੁਣ ਛਾਲ ਤਾਂ ਤਾਂ ਹੀ ਮਾਰੀ ਜਾ ਸਕਦੀ ਹੈ ਨਾ ਇਕ ਕਿਸ਼ਤੀ ਤੋਂ ਜੇ ਦੂਜੀ ਕਿਸ਼ਤੀ ਦੀਂਦੀ ਹੋਵੇ ਵੀ ਉਹਦੇ ਤੇ ਚੜ ਜਾਂਗੇ ਹੁਣ ਸਮੁੰਦਰ ਚ ਛਾਲ ਕਿਵੇਂ ਮਾਰੀ ਜਾ ਸਕਦੀ ਸੀਗੀ ਸੋ ਬਹੁਤ ਕੋਸ਼ਿਸ਼ ਚੱਲ ਰਹੀ ਸੀ ਵੀ ਕੋਈ ਪੈਰਲਰ ਪਲੇਟਫਾਰਮ ਮਿਲੇ ਜਿਹਦੇ ਤੇ ਚੜਿਆ ਜਾਵੇ ਤੇ ਉਹ ਪਲੇਟਫਾਰਮ ਕਿਤੇ ਮਿਲ ਨਹੀਂ ਰਿਹਾ ਆਮ ਆਦਮੀ ਪਾਰਟੀ ਨਾਲ ਦਾਲ ਨਹੀਂ ਗਲੀ ਫਿਰ ਪਹਿਲਾਂ ਕਾਂਗਰਸ ਨਾਲ ਕੈਪਟਨ ਦੇ ਜ਼ਰੀਏ ਦਾਲ ਨਹੀਂ ਗਲੀ ਤਾਂ ਹੁਣ ਰਾਹੁਲ ਗਾਂਧੀ ਦੇ ਜ਼ਰੀਏ ਜਿਹੜਾ ਹੁਣ ਨਵਾਂ ਤੀਰ ਇਹੀ ਆ ਰਿਹਾ ਜੀ ਵੀ ਰਾਹੁਲ ਗਾਂਧੀ ਦੇ ਟੱਚ ਚ ਆ ਨਵਜੋਤ ਸਿੱਧੂ ਤੇ ਪਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਕਿਤੇ ਨਾ ਕਿਤੇ ਇਸ ਗੱਲ ਤੋਂ ਭੱਜ ਰਹੇ ਆ ਤੇ ਉਹ ਨਹੀਂ ਰਾਜੀ ਵੀ ਨਵਜੋਤ ਸਿੱਧੂ ਆਵੇ ਤੇ ਪਰ ਰਾਹੁਲ ਗਾਂਧੀ ਮੈਨੂੰ ਲੱਗਦਾ ਲੌਂਗ ਟਰਮ ਇਨਵੈਸਟਮੈਂਟ ਦੇ ਹਿਸਾਬ ਨਾਲ ਦੇਖ ਰਹੇ ਆ ਵੀ ਕੈਪਟਨ ਦੇ ਜਿਹੜੇ ਅਖੀਰੀ ਇਲੈਕਸ਼ਨ ਇਹ ਆ ਤੇ ਕੈਪਟਨ ਦਾ ਜਿਹੜਾ ਕੋਈ ਵੀ ਜੇ ਕਹੀਏ
ਉੱਤਰਾਧਿਕਾਰੀ
ਜਿਹੜਾ ਉੱਤਰਾਧਿਕਾਰੀ ਉਹ ਇੰਨਾ ਦਿਖ ਨਹੀਂ ਰਿਹਾ ਹਜੇ ਵੀ ਨਾ ਉਹਨਾਂ ਦਾ ਬੇਟਾ ਨਾ ਉਹਨਾਂ ਦੀ ਪਤਨੀ ਜਿਹੜੀ ਕਿ ਕੈਪਟਨ ਵਾਲਾ ਰੋਲ ਅਦਾ ਕਰ ਸਕੇ ਆਉਣ ਵਾਲੇ ਦਿਨਾਂ ਚ ਤੇ ਹੋ ਸਕਦਾ ਵੀ ਨਵਜੋਤ ਸਿੱਧੂ ਦੀ ਤੇਜ਼ ਤਰਾਰੀ ਨੂੰ ਕਾਂਗਰਸ ਵਰਤ ਲੇ ਇਹ ਕਿਤੇ ਦੇਖਣ ਇਹ ਕਿਤੇ ਉਹ ਨਹੀਂ ਹੈ ਦੋ ਅਤਕਥਨੀ ਨਹੀਂ ਹੈ ਪਰ ਕਾਂਗਰਸ ਚ ਨਵਜੋਤ ਸਿੱਧੂ ਮੁੱਖ ਮੰਤਰੀ ਤੋਂ ਘੱਟ ਦਾ ਸਮਝੌਤਾ ਕਰੇ ਬਿਨਾਂ ਨਹੀਂ ਆਉਂਦਾ ਇਹ ਮੈਂ ਗਰੰਟੀ ਕਰਦਾ ਤੇ ਐਡਾ ਵੱਡਾ ਸਮਝੌਤਾ ਜਿਹੜਾ ਉਹ ਰਾਹੁਲ ਗਾਂਧੀ ਹੀ ਕਰ ਸਕਦਾ ਸੋ ਆਉਣ ਵਾਲੇ ਦੇਖਦੇ ਆ ਜੀ ਵੀ ਇਹ ਜਿਹੜੀ ਹੁਣ ਕਿਤੇ ਨਾ ਕਿਤੇ ਅੰਦਰੋਂ ਹੋਰ ਤਾਰ ਹਿੱਲੀ ਆ ਜਾਂ ਮਜਬੂਰੀ ਇੰਨੀ ਕੁ ਵੱਧ ਗਈ ਆ ਵੀ ਨਵਜੋਤ ਸਿੱਧੂ ਤੇ ਉਨ੍ਹਾਂ ਦੀ ਪਤਨੀ ਨੂੰ ਵੀ ਹੁਣ ਜਿਹੜਾ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣਾ ਪਿਆ ਉਨ੍ਹਾਂ ਦੀ ਪਤਨੀ ਨੇ ਦਿੱਤਾ ਕੱਲ ਤਾਂ ਇਹ ਚੀਜ਼ਾਂ ਹੁਣ ਦੋ ਚਾਰ ਦਿਨ ਹੀ ਲੰਘਣਗੇ ਵੱਧ ਤੋਂ ਵੱਧ ਹਫ਼ਤਾ ਲੱਗੂਗਾ ਵੀ ਹੁਣ ਜਿਹੜਾ ਪਾਣੀ ਜਿਹੜਾ ਕਲੀਅਰ ਹੋਣ ਦੀ ਦੇ ਵੱਲ ਚੱਲ ਰਿਹਾ
ਜੀ ਇੱਕ ਹੋਰ ਮੰਦਭਾਗੀ ਖਬਰ ਫਰੰਟ ਪੇਜ ਤੇ ਲੱਗੀ ਹੈ ਕਿ ਪਰਿਵਾਰ ਵਾਲਿਆਂ ਦੇ ਅੰਧ ਵਿਸ਼ਵਾਸ ਨੇ ਲਈ ਧੀ ਦੀ ਜਾਨ 64 ਦਿਨਾਂ ਦੇ ਵਰਤ ਮਗਰੋਂ 13 ਸਾਲਾਂ ਜੈਨ ਲੜਕੀ ਦੀ ਮੌਤ ਤੇ ਨਾਮ ਹੈ ਜੀ ਅਰਾਧਨਾ ਜੈਨ ਅਰਾਧਨਾ ਤੇ ਜੈਨ ਧਰਮ ਦੇ ਪਵਿੱਤਰ ਦਿਨਾਂ ਚਮਾਸਾ ਦੌਰਾਨ ਵਰਤ ਤੇ ਸੀ ਤੇ 8ਵੀਂ ਦੀ ਵਿਦਿਆਰਥਣ ਦੀ ਵਰਤ ਖੋਲਣ ਦੇ 2 ਦਿਨਾਂ ਮਗਰੋਂ ਹੋਈ ਮੌਤ ਮਿੰਟੂ ਜੀ
ਬਿਲਕੁਲ ਜੀ
ਮਤਲਬ
ਬਹੁਤ ਜਿਹੜੀ ਮੰਦਭਾਗੀ ਖਬਰ ਆ ਤੇ ਇੱਕ ਅੰਧ ਵਿਸ਼ਵਾਸ ਨੇ ਤੇ ਕਿਸ ਚੀਜ਼ ਨੇ ਇੱਕ ਹੋਰ ਜਾਨ ਲੈ ਲਈ ਸਿੱਧੂ ਸਾਹਿਬ चीज 64 दिन वर्त रखण तों जो तुसी ज्यादा डॉक्टर दी स्टडी दे विच नहीं वर्त खोलदे तां तुहानूं तुसी खुद ही मौत नूं मासी कह रहे हो। सो उही इह चीज लड़की नाल वापरी है जी। पर मैं तां इह तां जिथे इक पासे तां चलो इह तां बड़ी सीरियस खबर आ, पर सिद्धू साहब मैं तां इक चीज होर प्रोग्रामां च लीक रहा सी आउण वाले दिनां च, वी चाहे तां आपां ऐतवार नूं ते चाहे सोमवार नूं, मैं ना ਭਵਿੱਖ ਫਲ ਨੀ ਹੁੰਦਾ ਜਿਹੜਾ ਭਾਰਤ ਵੀ ਸ਼ਬਦ ਆਉਂਦਾ ਭਵਿਸ਼ਿਆ ਬਾਣੀ ਤੇ ਆਮ ਚੈਨਲਾਂ ਤੇ ਵੀ ਪੰਡਿਤ ਦੱਸਦੇ ਆ। ਹੁਣ ਤੁਸੀਂ ਮੈਨੂੰ ਇੱਕ ਗੱਲ ਨੀ ਸਮਝ ਆਉਂਦੀ ਵੀ ਹਰਮਨ ਰੇਡੀਓ ਨੂੰ ਨਾ ਤਾਂ ਕੋਈ ਬੰਦਾ ਹਾਇਰ ਕਰਨ ਦੀ ਲੋੜ ਆ, ਨਾ ਕੋਈ ਪੈਸੇ ਖਰਚਣ ਦੀ ਲੋੜ ਆ, ਨਾ ਮੈਂ ਘਰ ਦਾ ਪੰਡਿਤ ਉਹਨਾਂ ਦਾ ਆਪਦਾ ਡਿਪਲੋਮਾ
ਕੁਆਲੀਫਾਈਡ
ਹਾਂ ਕੁਆਲੀਫਾਈਡ ਆ ਤੇ ਉਹਦੇ ਤੋਂ ਕਿਉਂ ਨੀ ਉਹਦੇ ਤੋਂ ਬੈਨੀਫਿਟ ਲਿਆ ਜਾਂਦਾ?
ਚਲੋ ਅੱਜ
ਤੋਂ ਸ਼ੁਰੂ ਕਰ ਲਈਏ, ਜਿਹੜਾ ਕੰਮ ਸ਼ੁਰੂ ਹੋਵੇ ਉਹਦੀ ਕਰ ਲਿਆ ਜਾਵੇ। ਸੋ ਮੈਂ ਨਾ ਭਵਿੱਖਬਾਣੀਆਂ ਕਰਿਆ ਕਰੂੰਗਾ ਸਾਰੀਆਂ ਜਿਹੜੀਆਂ ਰਾਸ਼ੀਆਂ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ, ਚਾਹੇ ਐਤਵਾਰ ਰੱਖ ਲਈਏ ਚਾਹੇ ਸੋਮਵਾਰ ਰੱਖ ਲਈਏ, ਪਰ ਅੱਜ ਤਾਂ ਮੈਂ ਦੋ ਚਾਰ ਹੀ ਕਰੂੰਗਾ ਭਵਿੱਖਬਾਣੀਆਂ ਵੀ ਅੱਜ ਦਾ ਦਿਨ ਆ ਨਾ ਜਿਹੜਾ ਅੱਜ ਦੇ ਦਿਨ ਦੇ ਵਿੱਚ ਇੱਕ ਤਾਂ ਜਿਹੜੀ ਫੇਸਬੁੱਕ ਤੇ ਜਿਹੜਾ ਸੋਸ਼ਲ ਮੀਡੀਆ ਉਹਦੇ ਤੇ ਬਹੁਤ ਤਨਾਤਾਣੀ ਰਹੂਗੀ, ਗ੍ਰਹਿ ਦੱਸਦੇ ਆ ਬਹੁਤ ਸਾਰੇ ਟੇਢੇ ਪਿੰਗੇ ਕਮੈਂਟ ਆਉਣਗੇ ਤੇ ਸੈਲਫੀਆਂ ਦਾ ਤਾਂ ਅੱਜ ਹੜ ਆਊਗਾ, ਬਹੁਤ ਸਾਰੀਆਂ ਸੈਲਫੀਆਂ ਪੈਣਗੀਆਂ ਤੇ ਇੱਕ ਜਿਹੜੀ ਜਿੰਨੀ ਤੇਜ਼ ਹਵਾ ਵਗ ਰਹੀ ਆ ਉਸ ਤੇਜ਼ ਹਵਾ ਦੇ ਹਿਸਾਬ ਨਾਲ ਕਿਤੇ ਨਾ ਕਿਤੇ ਸਾਰਿਆਂ ਨੂੰ ਇੱਕ ਬਿਸਲ ਟਾਈਪ ਦੀ ਸਿਟੀ ਟਾਈਪ ਦੀ ਸੁਣੂਗੀ, ਇਹ ਮੈਂ ਦਾਅਵੇ ਨਾਲ ਕਹਿ ਸਕਦਾ, ਹਵਾ ਦੀ ਗੂੰਜ ਨਾ ਚਾਹੇ ਉਹ ਘਰੇ ਬੈਠਿਆਂ ਨੂੰ ਸੁਣੇ ਚਾਹੇ ਕਾਰ, ਇਹ ਗੈਬੀ ਹੋਊਗੀ। ਸੋ ਇਹਦੇ ਤੋਂ ਬਚਣ ਲਈ ਥੋੜੇ ਜੇ ਦੋ ਚਾਰ ਜੰਤਰ ਮੰਤਰ ਆ ਉਹ ਵੀ ਦੱਸਾਂਗੇ ਜੀ। ਤੇ ਬਾਕੀ ਐਤਕੀ ਤਾਂ ਫਿਰ ਹੁਣ ਅਚਾਨਕ ਤੁਸੀਂ ਕਿਹਾ ਮੈਂ ਧਿਆਨ ਨੀ ਮਾਰਿਆ ਦੇਖਿਆ ਨੀ, ਪਰ ਮੈਂ ਗਾਂਹ ਨੂੰ ਪੂਰੀ ਦੇਖ ਕੇ ਨਾ ਤੇ ਭਵਿੱਖਬਾਣੀਆਂ ਕਰਿਆ ਕਰੂੰਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਛ ਹੋਊਗਾ। ਪਰ ਜਿਹੜੀਆਂ ਭਵਿੱਖਬਾਣੀਆਂ ਚ ਥੋੜਾ ਜਾ ਫਰਕ ਇਹ ਆਊਗਾ ਵੀ ਅੱਗੇ ਹੁੰਦੀਆਂ ਸੀ ਵੀ ਚੰਦਰ ਗ੍ਰਹਿਣ ਸੂਰਜ ਗ੍ਰਹਿਣ ਤੇ ਇਹ ਚੀਜ਼ਾਂ ਦੀਆਂ ਗੱਲਾਂ ਆਉਂਦੀਆਂ ਸੀ, ਹੁਣ ਹੋਇਆ ਕਰਨਗੀਆਂ ਜੀ ਫੇਸਬੁੱਕ ਗ੍ਰਹਿਣ ਵਟਸਐਪ ਗ੍ਰਹਿਣ ਤੇ ਏਦਾਂ ਦੀਆਂ ਗੱਲਾਂ ਨਾਲ ਮੈਂ ਸਾਰੀ ਨਾਰਮਲ ਜਿਹੜੀ ਮਾਡਰਨ ਤਰੀਕੇ ਨਾਲ ਜ਼ਰੂਰ ਭਵਿੱਖਬਾਣੀਆਂ ਕਰਿਆ ਕਰੂੰਗਾ
ਜੀ। ਤੇ ਅਮਰਪ੍ਰੀਤ ਸਿੰਘ ਪਰਤ ਵਾਲੇ ਕਹਿੰਦੇ ਨੇ ਕਿ ਫੋਰਸਿੰਗ ਚਿਲਡਰਨ ਟੂ ਫਾਸਟ ਸ਼ੁੱਡ ਬੀ ਟ੍ਰੀਟਡ ਐਜ਼ ਅ ਚਾਈਲਡ ਅਬਿਊਸ। ਦੇਖੋ ਧਰਮ ਦੇ ਮਸਲੇ ਦੇ ਵਿੱਚ ਕੋਈ ਵੀ ਸਰਕਾਰ ਜਿਹੜੀ ਆ ਉਹ ਪੰਗਾ ਲੈਣ ਤੋਂ ਗੁਰੇਜ਼ ਕਰੇਗੀ। ਤੇ ਇੱਧਰ ਜਿਹੜਾ ਇੱਧਰ ਪੰਗਾ ਪੈ ਰਿਹਾ ਸਾਡੇ ਨਾਲ, ਕੱਲ ਵੀ ਆਪਾਂ ਗੱਲ ਕੀਤੀ ਸੀ, ਅਮਰਪ੍ਰੀਤ ਪੰਧੇਰ ਉਹਨਾਂ ਨੇ ਮੈਸੇਜ ਭੇਜਿਆ ਸੀ ਕਿ ਜਿਹੜੀ ਫਾਈਟ ਚੱਲ ਰਹੀ ਆ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਟਕਸਾਲੀ ਅਤੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ, ਉਹ ਬਾਣੀ ਤੇ ਪਾਣੀ ਦੀ ਆ। ਹਰਿਮੰਦਰ ਸਾਹਿਬ ਤੋਂ ਜਿਹੜਾ ਕਹਿੰਦੇ ਸੀ ਨਾ ਵੀ ਤੁਸੀਂ ਪਾਣੀ ਨਾ ਲੈ ਕੇ ਆਓ ਬਾਣੀ ਲੈ ਕੇ ਆਓ, ਤੇ ਉਹ ਕਹਿੰਦੇ ਵਾਈ ਡੋਂਟ ਟਾਕ ਅਬਾਊਟ ਰੀਅਲ ਇਸ਼ੂਜ਼, ਜਿਹੜੇ 17 ਡਿਜ਼ੀਜ਼ ਜਿਹੜੇ ਪਾਣੀ ਦੇ ਪੋਲਿਊਸ਼ਨ ਦੇ ਨਾਲ ਲੱਗਦੇ ਨੇ, ਉਹਨਾਂ ਵਿੱਚ ਕੋਲਰਾ, ਬੈਕਟੀਰੀਆ, ਅਮੀਬੋਵਾਇਸਿਸ, ਡਾਇਸੈਂਟਰੀ, ਡਾਇਰੀਆ, ਹੈਪੇਟਾਈਟਿਸ ਏ, ਲੈਡ ਪੋਇਜ਼ਨਿੰਗ, ਮਲੇਰੀਆ, ਹਨਾ, ਤੇ ਹੋਰ ਕਈ ਤਰ੍ਹਾਂ ਦੀਆਂ, ਇਹਦੇ ਬਾਰੇ ਕਿਉਂ ਨਹੀਂ ਗੱਲ ਕਰਦੇ, ਇਹ ਗੱਲ ਕਿਉਂ ਕਰੀ ਜਾਂਦੇ ਆ ਵੀ ਮਤਲਬ ਇਹ ਕਿਉਂ ਕਿਹਾ ਗੱਲ, ਹੁਣ ਇਸ ਚੀਜ਼ ਨੂੰ ਇਸ਼ੂ ਬਣਾਇਆ। ਕੱਲ ਵੀ ਮਿੰਟੂ ਜੀ ਮੈਂ ਇੱਕ ਬੜੀ ਗੱਲ ਲੰਬੀ ਕੀਤੀ ਸੀ ਇਸ ਦੇ ਬਾਰੇ, ਅੱਜ ਆ ਚਲੋ ਆ ਵੀ ਬੜੀ ਮੰਦਭਾਗੀ ਖਬਰ ਹੈ ਕਿ 13 ਸਾਲ ਦੀ ਲੜਕੀ ਦੀ ਮੌਤ ਹੋਈ ਹੈ, ਪਰ ਹੋਰ ਦੇਖੋ ਕਿੰਨਾ ਮਤਲਬ ਫਿਜ਼ੀਕਲੀ ਡੈਮੇਜ ਕਿੰਨਿਆਂ ਨੂੰ ਹੁੰਦਾ ਹੋਊਗਾ ਅਗਰ ਐਡੇ ਲੰਬੇ ਲੰਬੇ ਵਰਤ ਰੱਖਣੇ ਆ ਬੱਚਿਆਂ ਨੇ, ਇਹੀ ਉਮਰ ਇਹਨਾਂ ਦੀ ਹੁੰਦੀ ਹੈ ਡਿਵੈਲਪ ਕਰਨ ਦੀ, ਇਹਨਾਂ ਦੀ ਬਾਡੀ ਜਿਹੜੀ ਡਿਵੈਲਪ ਹੋਣੀ ਹੁੰਦੀ ਆ, ਅੰਗ ਪੈਰ ਜਿਹੜੇ ਪੂਰੇ ਖੁੱਲਣੇ ਹੁੰਦੇ ਨੇ, ਤੇ ਇਹਨਾਂ ਦਿਨਾਂ ਦੇ ਵਿੱਚ ਹੀ ਦੇਖੋ ਵੀ ਉਹ ਆਪਣੇ ਆਪ ਨੂੰ ਸਟਾਰਵ ਕਰ ਰਹੇ ਨੇ, ਆਪਣੇ ਨੂੰ ਭੁੱਖ ਦੇ ਨਾਲ ਆਪਣੇ ਨੂੰ ਨਿਊਟ੍ਰੈਂਟ ਤੋਂ ਵਾਂਝੇ ਕਰ ਰਹੇ ਨੇ, ਤੇ ਆਉਣ ਵਾਲੀ ਉਮਰ ਦੇ ਵਿੱਚ ਦੱਸੋ ਵੀ ਉਹ ਬਿਮਾਰੀਆਂ ਦੇ ਸ਼ਿਕਾਰ ਹੋਣਗੇ ਜਾਂ ਨਹੀਂ ਹੋਣਗੇ, ਹਨਾ। ਇੱਕ ਤਾਂ ਇਹ ਗੱਲ ਹੈ, ਦੂਜੀ ਗੱਲ ਜਿਹੜੀ ਢੱਡਰੀਆਂ ਵਾਲਿਆਂ ਦੀ ਆਪਾਂ ਉਹ ਵੀ ਆਪਾਂ ਨਾਲ ਹੀ ਹੁਣ ਕਰਦੇ ਆ ਕਿ ਜਿਹੜੀ ਕਾਮਨ ਸੈਂਸ ਹੈ ਉਹ ਕਿਉਂ ਨਹੀਂ ਵਰਤਦੇ ਲੋਕ। ਕੱਲ ਵੀ ਮੈਂ ਕਿਹਾ ਸੀਗਾ ਇਹ ਤਾਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਕਿ ਪਾਣੀ ਜਿਹੜਾ ਆ ਵੀ ਉਹਦੀ ਕੋਈ ਅਹਿਮੀਅਤ ਨਹੀਂ ਹੈਗੀ, ਤੀਰਥ ਨਹਾਉਣ ਦੀ ਕੋਈ ਅਹਿਮੀਅਤ ਨਹੀਂ ਹੈਗੀ, ਜਿਹੜਾ ਨਾਮ ਜਪਣਾ ਹੀ ਤੀਰਥ ਨਹਾਉਣ ਦੇ ਬਰਾਬਰ ਹੈ। ਸੋ ਜੇ ਹੁਣ ਇਹ ਗੱਲ ਢੱਡੀਆਂ ਵਾਲਿਆਂ ਨੇ ਕਹਿਤੀ ਵੀ ਦਰਬਾਰ ਸਾਹਿਬ ਦੇ ਵਿੱਚੋਂ ਪਾਣੀ ਨਾ ਬੋਤਲਾਂ ਚ ਭਰ ਕੇ ਲੈ ਕੇ ਜਾਇਆ ਕਰੋ, ਬਾਣੀ ਲੈ ਕੇ ਜਾਇਆ ਕਰੋ, ਦੱਸੋ ਇਹਦੇ ਚ ਗਲਤ ਕੀ ਗੱਲ ਹੈ? ਮੈਂ ਕੋਈ ਢੱਡੀਆਂ ਵਾਲਿਆਂ ਦਾ ਫੈਨ ਨਹੀਂ ਹੈਗਾ ਜਾਂ ਉਹਨਾਂ ਦੀ ਮੈਂ ਮਤਲਬ ਸਪੋਰਟ ਨਹੀਂ ਕਰਦਾ ਤੇ ਨਾ ਹੀ ਮੈਂ ਟਕਸਾਲ ਵਾਲਿਆਂ ਦਾ ਕੋਈ ਦੁਸ਼ਮਣ ਹੈ, ਪਰ ਜਿਹੜੀ ਗੱਲ ਕਾਮਨ ਸੈਂਸ ਦੀ ਹੈ ਉਹ ਬਾਣੀ ਤਾਂ ਉਹੀ ਕਹਿ ਰਹੀ ਹੈ ਜੋ ਢੱਡੀਆਂ ਵਾਲੇ ਕਹਿ ਰਹੇ ਨੇ, ਤੇ ਫਿਰ ਮਤਲਬ ਇਹ ਲੜਾਈ ਕਿਉਂ ਚੱਲ ਰਹੀ ਹੈ? ਇਹ ਗੱਲ ਸਮਝ ਨਹੀਂ ਆ ਰਹੀ।
ਬਿਲਕੁਲ ਜੀ, ਪਰ ਥੋੜੀਆਂ ਜਿਹੀਆਂ ਗੱਲਾਂ ਆਉਣੀਆਂ ਪੈਣੀਆਂ ਆਪਾਂ ਨੂੰ ਸਿੱਧੂ ਸਾਹਿਬ, ਵੀ ਜਦੋਂ ਤੁਸੀਂ ਪਰਸਨਲ ਚੀਜ਼ਾਂ ਵਿੱਚ ਐਡ ਕਰਨ ਲੱਗ ਜਾਂਦੇ ਹੋ ਨਾ, ਇਹ ਉਦੋਂ ਦਿੱਕਤਾਂ ਆਉਂਦੀਆਂ, ਉਹ ਨਹੀਂ ਦਿੱਕਤਾਂ ਆਉਂਦੀਆਂ। ਜੇ ਤੁਸੀਂ ਹੁਣ ਮੰਨ ਲਓ ਤੁਹਾਡੀ ਡਿਊਟੀ ਲੱਗੀ ਆ ਵੀ ਤੁਸੀਂ ਗੁਰਬਾਣੀ ਦਾ ਪ੍ਰਚਾਰ ਕਰਨਾ, ਸ਼ਬਦ ਗੁਰੂ ਦਾ ਪ੍ਰਚਾਰ ਕਰਨਾ, ਨਾਮ ਪ੍ਰਚਾਰ ਕਰਨਾ, ਤਾਂ ਉੱਥੇ ਪਰਸਨਲ ਕੋਈ ਵੀ ਚੀਜ਼ ਜੇ ਆਉਂਦੀ ਆ ਜਾਂ ਆ ਜਾਂਦੀ ਆ, ਉਹ ਫੇਰ ਨਾ ਦੂਜਿਆਂ ਨੂੰ ਰੜਕਣ ਲੱਗ ਜਾਂਦੀ ਹੈ। ਮੈਂ ਕੱਲ ਪਰਸੋਂ ਦੇਖ ਰਿਹਾ ਸੀ ਵੀ ਕਿੱਡਾ ਵਧੀਆ ਜਿਹੜੀ ਢੱਡਰੀਆਂ ਵਾਲਾ ਨੇ ਮੁੱਦਾ ਉਠਾਇਆ ਵੀ ਬਾਈ ਬਾਣੀ ਲੈ ਕੇ ਆਓ, ਬਾਣੀ ਨਾ ਲੈ ਕੇ ਆਓ, ਕੋਈ ਇਹਦੇ ਚ ਹੱਥ ਕਥਰੀ ਨਹੀਂ। ਪਰ ਫੇਰ ਵੀ ਉਹ ਕਿਉਂ ਰੜਕਿਆ? ਰੜਕਿਆ ਤਾਂ ਨਾਲ ਉਹਨਾਂ ਦੀ ਮੈਂ ਪਰਸੋਂ ਇੱਕ ਧਾਰਨਾ ਸੁਣ ਰਿਹਾ ਸੀ ਟੀਵੀ ਦੇ ਉੱਤੇ, ਉਹਨਾਂ ਦੀ ਇੱਕ ਧਾਰਨਾ ਚੱਲੀ ਸੀ ਜਿਹਦੇ ਲਈ ਉਹ ਅਕਸਰ ਪਹਿਲਾਂ ਵੀ ਉਹਨਾਂ ਦਾ ਕਿਸੇ ਦਿਨ ਹੁੰਦਾ ਰਿਹਾ ਤੇ ਉਹਦੇ ਲਈ ਉਹਨਾਂ ਨੂੰ ਕਹਿੰਦੇ ਰਹੇ ਵੀ ਇਹ ਕੱਚੀ ਬਾਣੀ ਆ ਜਾਂ ਇੱਦਾਂ ਦੀਆਂ ਗਾਣੇ ਇਹਨਾਂ ਨੂੰ ਗਾਉਣੇ ਨੀ ਚਾਹੀਦੇ, ਫਿਲਮੀ ਤਰਜਾ ਨੀ। ਤੇ ਪਰਸੋਂ ਮੈਂ ਬਾਹਰ ਬੈਠਾ ਸੀ, ਮੈਂ ਟੀਵੀ ਦੇਖ ਨੀ ਪਾ ਰਿਹਾ ਸੀ, ਪਰ ਮੈਨੂੰ ਅੰਦਰੋਂ ਇੱਕ ਮਿਊਜਿਕ ਨੇ ਬੜਾ ਪ੍ਰਭਾਵਿਤ ਕੀਤਾ, ਅੰਦਰ ਚੱਲਦੇ ਟੀਵੀ ਨੇ ਬੜਾ ਵਧੀਆ ਮਿਊਜਿਕ। ਤੇ ਜਦੋਂ ਮੈਂ ਉਹਦੇ ਸ਼ਬਦਾਂ ਵੱਲ ਧਿਆਨ ਦਿੱਤਾ ਤਾਂ ਮੈਨੂੰ ਸ਼ਬਦ ਵੀ ਬੜੇ ਹੋਰੂ ਜੇ ਲੱਗੇ ਵੀ ਹੈ ਇਹ ਕਈ ਹੋ ਸਕਦਾ ਵੀ ਇਹ ਦੀਵਾਨ ਦਾ ਗਾਣਾ ਚੱਲ ਰਿਹਾ ਜਾਂ ਕਿਤੇ ਫਿਲਮੀ ਗਾਣਾ। ਤਾਂ ਮੈਂ ਆਵਾਜ਼ ਮਾਰ ਕੇ ਪੁੱਛਿਆ ਕੌਣ ਆ, ਤਾਂ ਪਤਾ ਲੱਗਿਆ ਕਿ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਧਾਰਨਾ ਲਾ ਰਹੇ ਆ। ਕਹਿੰਦੇ ਜੀ ਤੁਸੀਂ ਮੇਰੇ ਕੰਨੀ ਧਿਆਨ ਨਾਲ ਨਾ ਦੇਖੋ ਵੀ ਧਿਆਨ ਲਾਓ ਹੋਰ ਜੀ, ਐ ਕਰਕੇ ਕੋਈ ਮੇਰੀਆਂ ਗੱਲਾਂ ਦੇ ਵਿੱਚ ਨਾ ਆਓ ਜੀ, ਮੇਰੇ ਨਾਲ ਨਾ ਲਓ ਪੰਗੇ ਜੀ, ਏਦਾਂ ਕਰਕੇ ਇੱਕ ਸ਼ਬਦਾਵਲੀ ਦੇ ਵਿੱਚ ਬੜੀ ਗੁੱਝ ਐ ਜੋਸ਼ ਨਾਲ ਵੀਰ ਰਸ ਦੇ ਵਿੱਚ ਧਾਰਨਾ ਗਾ ਰਹੇ ਸੀ। ਤਾਂ ਜਦੋਂ ਇਹੋ ਜਿਹੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਉਹਦੇ ਨਾਲ ਫਿਰ ਤੁਸੀਂ ਇੱਕ ਪਾਸੇ ਵੱਡੀ ਬਾਣੀ ਤੇ ਪਾਣੀ ਵਾਲੀ ਗੱਲ ਕਰਦੇ ਹੋ ਜਿਹੜੀ ਇੱਕ ਅਲਾਹੀ ਗੱਲ ਆ, ਤੇ ਉਦੋਂ ਬਾਅਦ ਫਿਰ ਸਿੱਧੀਆਂ ਇਹ ਗੱਲਾਂ ਵੀ ਮੈਂ ਦੁਨਿਆਵੀ ਆ ਮੇਰੇ ਨਾਲ ਨਾ ਪੰਗਾ ਲਓ ਜਾ, ਤਾਂ ਉਹ ਕਿਤੇ ਨਾ ਕਿਤੇ ਫਿਰ ਦੂਜਿਆਂ ਨੂੰ ਤੁਹਾਨੂੰ ਲੂਪ ਹੋਲ ਦਿੰਦਾ, ਤੁਹਾਨੂੰ ਮੋਰੀ ਦਿੰਦਾ ਤੁਹਾਡੇ ਨਾਲ ਪੰਗੇ ਲੈਣ ਦੀ। ਸੋ ਇਹ ਵੀ ਸਾਨੂੰ ਬਣਨਾ ਪੈਣਾ ਵੀ ਜਾਂ ਤਾਂ ਜੇ ਅਸੀਂ ਹੈਗੇ ਆ ਉਹੇ ਜੇ ਰਹੀਏ, ਜਾਂ ਜੇ ਅਸੀਂ ਗੱਲਾਂ ਕਰਦੇ ਆ ਉਹੇ ਜਾ ਬਣਨ ਦੀ ਕੋਸ਼ਿਸ਼ ਕਰੀਏ
ਜੀ। ਇਹ ਵੀ ਗੱਲ ਹੈ, ਕਈ ਵਾਰੀ ਗੱਲਾਂ ਅਸੀਂ ਬ੍ਰਹਿਮੰਡ ਲੈਵਲ ਦੀਆਂ ਸ਼ੁਰੂ ਕਰ ਲਈ ਦੀਆਂ ਤੇ ਅਖੀਰ ਨੂੰ ਸਾਡੇ ਵਾਂਗ ਰਾਜ ਹੀ ਦਾ ਅਸੀਂ ਧਰਤੀ ਦੇ ਹੇਠਾਂ ਪਤਾਲ ਚ ਜਾ ਵੜੀ ਦਾ। ਸੋ ਵੈਸੇ ਚਲੋ ਆਪਾਂ ਇੱਥੇ ਹੋਰ ਗੱਲ ਨਹੀਂ ਕਰਦੇ, ਜਸਪ੍ਰੀਤ ਬੈਂਸ ਉਹਨਾਂ ਦਾ ਮੈਸੇਜ ਪੜ੍ਹਦੇ ਆ ਤੇ ਕਹਿੰਦੇ ਨੇ ਕਿ ਇੰਡੀਆ ਪਾਕਿਸਤਾਨ ਰਿਲੇਸ਼ਨਸ਼ਿਪ ਬਹੁਤ ਕੰਪਲੈਕਸ ਤੇ ਕੰਪਲੀਕੇਟਿਡ ਹੈ, ਓਪਨ ਟ੍ਰੇਡ ਜਿਹੜਾ ਆ ਉਹ ਕਈ ਕਾਰਨਾਂ ਕਰਕੇ ਨਹੀਂ ਹੋ ਸਕਦਾ। ਪਾਕਿਸਤਾਨ ਮੀਡੀਆ ਜਿਹੜਾ ਆ ਉਨ੍ਹਾਂ ਨੇ ਅਕਸਰ ਇਹ ਰਿਪੋਰਟ ਕੀਤਾ ਕਿ ਜਦੋਂ ਓਪਨ ਟ੍ਰੇਡ ਕਰਾਸ ਬਾਰਡਰ ਸ਼ੁਰੂ ਹੋ ਜਾਏਗਾ ਤਾਂ ਗੁੱਡ ਪੋਸੀਬਿਲਟੀ ਆ ਤੇ ਪਾਕਿਸਤਾਨ ਦੀ ਲੋਕਲ ਜਿਹੜੀ ਇੰਡਸਟਰੀ ਆ ਉਹ ਕੰਪੀਟ ਨਹੀਂ ਕਰ ਸਕੂਗੀ ਇੰਡੀਆ ਦੀ ਕੰਪਨੀਆਂ ਦੇ ਨਾਲ। ਪਰ ਦੂਜੇ ਪਾਸੇ ਗੱਲ ਇਹ ਵੀ ਆ ਕਿ ਜੇ ਉਹ ਇੰਡੀਆ ਦੀ ਕੰਪਨੀਆਂ ਜਿਹੜੀ ਕਿ ਮਤਲਬ ਬਹੁਤ ਐਫੀਸ਼ੀਐਂਟ ਜਾਂ ਸਸਤੀ ਚੀਜ਼ ਬਣਾਉਂਦੀਆਂ ਨੇ ਤੇ ਅਗਰ ਉਹਨਾਂ ਨਾਲ ਕੰਪੀਟ ਕਰਨ ਸਿੱਖਣ ਤਾਂ ਉਹਨਾਂ ਤੋਂ ਸਿੱਖ ਕੇ ਤਾਂ ਉਹ ਵਰਲਡ ਲੈਵਲ ਦੀਆਂ ਕੰਪਨੀਆਂ ਬਣ ਸਕਦੀਆਂ ਨੇ। ਤਰੱਕੀ ਤਾਂ ਹੀ ਹੋਊਗੀ ਜਦੋਂ ਮੁਕਾਬਲਾ ਹੋਊਗਾ, ਜਦੋਂ ਮੁਕਾਬਲਾ ਹੀ ਨਹੀਂ ਤਾਂ ਜਦੋਂ ਫਿਰ ਇਹਦਾ ਮਤਲਬ ਪਾਕਿਸਤਾਨ ਜਿਹੜਾ ਕੰਜ਼ਿਊਮਰ ਹੈ ਉਹ ਵੀ ਮਹਿੰਗੀ ਚੀਜ਼ ਖਰੀਦ ਰਿਹਾ ਤੇ ਜਿਹੜੀ ਬਾਹਰ ਨੂੰ ਐਕਸਪੋਰਟ ਹੈ ਉਹਦੇ ਵਿੱਚ ਵੀ ਇੰਡੀਆ ਨੂੰ ਐਜ ਆ। ਸੋ ਦੋਨੋਂ ਪਾਸੇ ਨੁਕਸਾਨ ਆਲਰੇਡੀ ਹੋ ਰਿਹਾ। ਤੇ ਬਾਕੀ ਪੰਜਾਬ ਨਿਊਜ਼ ਦੀ ਗੱਲ ਹੈ ਜੀ, ਕਹਿੰਦੇ ਕਿ ਜ਼ੀ ਟੀਵੀ ਪੀਟੀਸੀ ਜਿਹੜੇ ਨੇ ਉਹ ਸਾਰੇ ਜ਼ੀ ਟੀਵੀ ਦੇ ਓਨਰ ਬੀਜੇਪੀ ਦੇ ਰਾਜ ਸਭਾ ਮੈਂਬਰ ਹੈ, ਪੀਟੀਸੀ ਅਕਾਲੀ ਦਲ ਕੰਟਰੋਲ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਦੀ ਹਿਊਜ ਪ੍ਰੈਜੈਂਸ ਜਿਹੜੀ ਹੈ ਫੇਸਬੁੱਕ ਤੇ ਵਟਸਐਪ ਤੇ ਆ ਤੇ ਬਾਕੀ ਜਿਹੜੇ ਆ ਓਲਡਰ ਜਨਰੇਸ਼ਨ ਹੈ ਉਹਨੂੰ ਐਕਸੈਸ ਨਹੀਂ ਕਰ ਸਕਦੇ, ਯੰਗ ਜਨਰੇਸ਼ਨ ਕਰ ਰਹੀ ਹੈ ਤੇ ਇਹ ਉਹਨਾਂ ਦੀ ਮਤਲਬ ਆਪਣੀ ਪ੍ਰਤੀਕਿਰਿਆ। ਇਟ ਸੀਮਸ ਟੂ ਬੀ ਸੀਨ ਹਾਊ ਮੱਚ ਪ੍ਰੋ ਗੌਰਮੈਂਟ ਮੀਡੀਆ ਆਊਟਲੈਟ ਲਾਈਕ ਪੀ ਟੀ ਸੀ ਐਂਡ ਜੀ ਪੰਜਾਬੀ ਕੈਨ ਔਨ ਇਨਫਲੂਐਂਸ ਦ ਨੈਕਸਟ ਪੰਜਾਬ ਇਲੈਕਸ਼ਨ। ਤੇ ਇਹਨਾਂ ਦੋ ਦਾ ਮਿੰਟੂ ਜੀ ਪੁੱਛ ਰਹੇ ਨੇ ਵੀ ਕਿੰਨਾ ਕੁ ਇਨਫਲੂਐਂਸ ਹੋਣ ਵਾਲਾ ਆਪਾਂ ਥੋੜੇ ਟਾਈਮ ਦੇ ਵਿਚ।
ਮੈਨੂੰ ਨੀ ਲੱਗਦਾ, ਕਿਉਂਕਿ ਲੋਕ ਇੰਨੇ ਕੁ ਨਹੀਂ ਹੁਣ ਮੂਰਖ ਹੈਗੇ, ਲੋਕਾਂ ਨੇ ਸਿੱਧੀ ਭਾਨ ਲਾਤੀਆਂ ਵੀ ਇਹ ਤਾਂ ਉਹਨਾਂ ਦੀ ਗੱਲ ਕਰਦਾ, ਜੇ ਉਹ ਕਰਨਗੇ ਤਾਂ ਬੈਕਫਾਇਰ ਕਰਨ ਦੇ ਜ਼ਿਆਦਾ ਸੰਭਾਵਨਾ ਮੇਰੇ ਹਿਸਾਬ ਨਾਲ
ਜੀ। ਸੋ ਮਤਲਬ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਬੈਲੈਂਸ ਤਾਂ ਕਰਨਾ ਹੀ ਪਊਗਾ, ਅਦਰਵਾਈਜ਼ ਮਤਲਬ ਆਉਣ ਵਾਲੇ ਟਾਈਮ ਦੇ ਵਿਚ ਅਗਰ ਸਰਕਾਰ ਮਤਲਬ ਆਮ ਆਦਮੀ ਪਾਰਟੀ ਦੇ ਰਹਿੰਦੀ ਤਾਂ ਇਹ ਦੋ ਚੈਨਲ ਬਹੁਤ ਵੱਡੀ ਟਰਬਲ ਚ ਵੀ ਹੋ ਸਕਦੇ ਨੇ, ਇਹਨਾਂ ਨੂੰ ਆਪਣਾ ਫਿਊਚਰ ਬਿਜ਼ਨਸ ਪਲਾਨ ਵੀ ਸੋਚਣਾ ਪੈਣਾ।
ਬਿਲਕੁਲ
ਜੀ, ਤੇ ਚਲੋ ਇਹ ਵੀ ਗੱਲਾਂ। ਪਰ ਮੈਂ ਨਾ ਹੁਣ ਗੁਰਪ੍ਰੀਤ ਘੁੱਗੀ ਦੀ ਵੀ ਗੱਲ ਕਰਨੀ ਆ, ਮੈਂ ਸਵੇਰੇ ਹੀ ਇੱਕ ਨਾ ਕਾਮੇਡੀ ਸੁਣ ਰਿਹਾ ਸੀ ਤੇ ਜੇ ਇਜਾਜ਼ਤ ਹੋਵੇ ਤਾਂ ਮੈਂ ਕਾਮੇਡੀ ਸ਼ੇਅਰ ਕਰਾਂ, ਕਿਉਂਕਿ ਗੁਰਪ੍ਰੀਤ ਘੁੱਗੀ ਨੇ ਪੋਲੀਟਿਕਸ ਦੇ ਵਿਚ ਆਉਣ ਦੇ ਬਾਰੇ ਇੱਕ ਗੱਲ ਕਹੀ ਸੀ, ਮੈਂ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ। ਹੁਣ ਉਹ ਖੁਦ ਕਨਵੀਨਰ ਨੇ ਪੋਲੀਟਿਕਸ ਦੇ ਵਿਚ ਆ ਗਏ ਨੇ ਤੇ ਮੈਂ ਉਨ੍ਹਾਂ ਦੀ ਇਹ ਕਾਮੇਡੀ ਸ਼ੇਅਰ ਕਰਨਾ ਚਾਹਾਂਗਾ, ਲਾਈਏ ਫਿਰ ਇੱਕ ਮਿੰਟ ਦੀ ਹੈ ਜੀ।
ਜ਼ਰੂਰ ਜ਼ਰੂਰ ਜ਼ਰੂਰ
ਸੁਣਦੇ ਹਾਂ।
ਪਰ ਮੈਂ ਸੁਣਿਆ ਘੁੱਗੀ ਸਾਹਿਬ ਤੁਹਾਡੇ ਡੈਡੀ ਵੀ ਕਿਸੇ ਟਾਈਮ ਰਾਜਨੀਤੀ ਚ ਰਹੇ ਨੇ।
ਹਾਂ, ਥੋੜੀ ਦੇਰ ਮੇਰੇ ਡੈਡੀ ਵੀ ਰਹੇ ਆ ਰਾਜਨੀਤੀ ਚ, ਫਿਰ ਉਹ ਲਾਈਨ ਛੱਡ ਗਏ ਸੀ, ਕਿਉਂਕਿ ਛੋਟੇ ਹੁੰਦਾ ਮੈਂ ਵੀ ਜ਼ਿੱਦ ਕਰਨ ਲੱਗ ਪਿਆ ਸੀ, ਡੈਡੀ ਮੈਂ ਵੀ ਇੱਕ ਲੀਡਰ ਬਣਨਾ ਹੈ, ਰਾਜਨੀਤੀ ਚ ਆਉਣਾ। ਡੈਡੀ ਨੇ ਬੜਾ ਹਟਾਇਆ, ਮੈਂ ਨਾ ਹਟਾ।
ਅੱਛਾ,
ਇੱਕ ਦਿਨ ਤੇ ਮੈਂ ਖੇੜੇ ਪੈ ਗਿਆ ਨਾ ਕਿ ਮੈਨੂੰ ਰਾਜਨੀਤੀ ਦੇ ਦਾਅ ਪੇਚ ਸਿਖਾਓ, ਬੜਾ ਰੋਕਣ ਨੂੰ, ਮੈਂ ਕਿੱਥੇ ਰੋਕਾਂ। ਕਹਿੰਦੇ ਪੁੱਤਰ ਫਿਰ ਜੇ ਤੂੰ ਰਾਜਨੀਤੀ ਚ ਆਉਣਾ ਹੀ ਹੈ ਨਾ ਇਹਦੇ ਚ ਬੜੀ ਹਿੰਮਤ ਦੀ ਲੋੜ ਹੈ, ਬੜੇ ਸਿਰੜ ਦੀ ਲੋੜ ਹੈ, ਬੜੀ ਦਲੇਰੀ ਦੀ ਲੋੜ ਹੈ। ਏਦਾਂ ਕਰ ਕੋਠੇ ਤੇ ਚੜ ਜਾ। ਮੈਂ ਕੋਠੇ ਚੜ ਗਿਆ, ਕਹਿੰਦੇ ਬਨੇਰੇ ਤੇ ਖੜਾ ਹੋ ਜਾ। ਮੈਂ ਬਨੇਰੇ ਤੇ ਖੜਾ ਹੋ ਗਿਆ, ਥੱਲੇ ਬਾਹਾਂ ਖਿਲਾਰ ਕੇ ਖੜੇ ਹੋ ਗਏ। ਕਹਿੰਦੇ ਹੁਣ ਮੇਰੀਆਂ ਬਾਹਾਂ ਚ ਛਲਾਂਗ ਮਾਰ ਦੇ। ਮੈਂ ਡੈਡੀ ਕੀ ਗੱਲਾਂ ਕਰਨ ਡਏ ਹੋ, ਤੁਹਾਡੀਆਂ ਬਾਹਾਂ ਚੋਂ ਮੈਂ ਖਿਸਕ ਗਿਆ, ਮੈਂ ਥੱਲੇ ਡਿੱਗਣਾ, ਮੇਰੇ ਸੱਟ ਲੱਗ ਜਾਣੀ ਹੈ। ਕਹਿੰਦੇ ਪੁੱਤਰ ਮੈਂ ਤੇਰਾ ਪਿਓ ਆ, ਮੈਂ ਤੈਨੂੰ ਡਿੱਗਣ ਦੇਣਾ, ਤੂੰ ਛਾਲ ਮਾਰ। ਮੈਂ ਕਿਹਾ ਡੈਡੀ ਦੇਖਿਓ ਕਿਤੇ ਹੱਡੀਆਂ ਨਾ ਤੜਾ ਦਿਓ ਮੇਰੀਆਂ। ਉਹ ਪੁੱਤਰ ਤੂੰ ਛਾਲ ਤੇ ਮਾਰ, ਮੈਂ ਕਹਿਣ ਡਿਆ ਤੈਨੂੰ। ਖੈਰ ਜੀ ਮੈਂ ਹਿੰਮਤ ਕਰਕੇ ਛਾਲ ਮਾਰ ਦਿੱਤੀ। ਜਦੋਂ ਮੈਂ ਛਲਾਂਗ ਮਾਰੀ, ਡੈਡੀ ਆਪ ਪਰੇ ਹੋ ਕੇ ਖੜੇ ਹੋ ਗਏ, ਮੈਂ ਤੜਮ ਕਰਕੇ ਡਿੱਗਾ ਵਿਹੜੇ। ਚੱਪਣੀ ਮੇਰੇ ਕੋਟੇ ਦੀ ਟੁੱਟ ਗਈ, ਚੂਲਾ ਮੇਰਾ ਹਿੱਲ ਗਿਆ। ਮੈਂ ਕਿਹਾ ਡੈਡੀ ਤੁਸੀਂ ਤੇ ਕਿਹਾ ਸੀ ਮੈਂ ਤੈਨੂੰ ਬੋਚ ਲਾਂਗਾ। ਕਹਿੰਦੇ ਪੁੱਤਰੇ ਰਾਜਨੀਤੀ ਦਾ ਪਹਿਲਾ ਸਬਕ ਹੀ, ਰਾਜਨੀਤੀ ਚ ਕਦੀ ਆਪਣੇ ਸਕੇ ਪਿਓ ਤੇ ਵੀ ਯਕੀਨ ਨਾ ਕਰੀ।
ਸੋ ਮਿੰਟੂ ਜੀ
ਬਿਲਕੁਲ ਜੀ ਬਿਲਕੁਲ,
ਇਹ ਗੱਲਾਂ ਉਹਨਾਂ ਨੇ ਆਪ ਕਹੀਆਂ ਸੀ ਦੇਖ ਲੋ, ਹੈਨਾ। ਤੇ ਹੁਣ ਉਹੀ ਗੱਲ ਹੋ ਗਈ ਭਈ ਆਪ ਵੀ ਉਹ ਰਾਜਨੀਤੀ ਦੇ ਵਿਚ ਆ ਗਏ ਨੇ। ਵੈਸੇ ਪੋਲੀਟੀਕਲ ਕਟਾਕ ਸੀ ਤੇ ਚਲੋ ਜਾਂਦੇ ਜਾਂਦੇ ਮੈਸੇਜ ਵੀ ਸਾਡੇ ਸੱਜਣ ਪਾ ਰਹੇ ਨੇ। ਮਧੂਸੂਦਨ ਰਾਜੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੁਣਦੇ ਪਏ ਆ ਜੀ ਤੇ ਲੋਨ ਮੂਵ ਕਰ ਰਹੇ ਆ, ਤੇ ਕਹਿੰਦੇ ਕਿ ਤੁਹਾਡੇ ਨਾਲ ਜੀ ਗੱਲ ਕਰਨਾ ਚਾਹੁੰਦੇ ਨੇ ਮਿੰਟੂ ਜੀ, ਤੇ ਕਹਿੰਦੇ ਮੈਂ ਫੋਨ ਕਰਾਂਗਾ।
ਕੋਈ ਨਹੀਂ ਜੀ, ਮੈਂ ਹੁਣੇ ਨੰਬਰ ਭੇਜ ਦਿੰਦਾ ਜੀ।
ਹਾਂਜੀ ਭੇਜ ਦਿਓ ਇਹਨਾਂ ਨੂੰ। ਤੇ ਦੂਸਰੇ ਪਾਸੇ ਇਧਰ ਟੈਲੀਗ੍ਰਾਮ ਦੇ ਉੱਤੇ ਸਾਡੇ ਨਾਲ ਜਗਤਾਰ ਗਿੱਲ ਹੋਣਾ ਲੰਬਾ ਮੈਸੇਜ ਪਾਇਆ ਸੀ, ਅੱਜ ਨਹੀਂ ਪੜ ਸਕਾਂਗੇ, ਸੋਰੀ ਹੈ ਜੀ। ਤੇ ਬਾਕੀ ਰਮਨਪ੍ਰੀਤ ਸਿੰਘ, ਰਮਨਜੀਤ ਸਿੰਘ ਜੰਡੋਰੀਆ ਨੇ ਕਿਹਾ ਕਿ ਵੀ ਆਰ ਹੈਪੀ ਟੂ ਗਿਵ ਦਿਸ ਫੰਡ ਫਾਰ ਚੈਰਿਟੀ ਰਾਦਰ ਦੈਨ ਗਿਵਿੰਗ ਟੂ ਰਿਗਰੈਟਿੰਗ ਥੈਰੇਪੀ। ਤੇ ਚਲੋ ਕੋਈ ਗੱਲ ਨੀ ਜੀ, ਜ਼ਰੂਰ ਦੱਸਾਂਗੇ। ਤੇ ਹਰਗੋਬਿੰਦ ਸਿੰਘ ਸਿੱਧੂ ਜੀ ਤੁਹਾਡੇ ਪਿੰਡ ਵਾਲੇ ਆ ਗਏ ਨੇ, ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੀ ਹੈ, ਪਿੰਡ ਸਭ ਠੀਕ ਠਾਕ ਹੈ ਕਹਿੰਦੇ। ਸੋ ਮਿੰਟੂ ਜੀ ਆਪਾਂ ਜਾਂਦੇ ਜਾਂਦੇ ਇਕ ਵਾਰੀ ਫੇਰ ਰਿਮਾਇੰਡ ਕਰਾ ਦੇਈਏ ਆਪਣੇ ਸਰੋਤਿਆਂ ਨੂੰ ਕਿ ਐਡਲੇਡ ਦੇ ਵਿਚ ਅੱਜ ਟੂਰਨਾਮੈਂਟ ਜ਼ਰੂਰ ਪਹੁੰਚਣ, ਸਰਵਿਸ ਟੀਮਾਂ ਵੀ ਆ ਰਹੇ ਨੇ
ਜੀ। ਅੱਜ ਐਡਲੇਡ ਖੇਡ ਮੇਲਾ ਹੋ ਰਿਹਾ ਜੀ, ਤੇ ਉਹ ਉਹਦੇ ਵਿਚ ਤਕਰੀਬਨ ਕਬੱਡੀ ਦੀਆਂ ਵੀ ਚੰਗੀਆਂ ਟੀਮਾਂ ਆ ਰਹੀਆਂ ਤੇ ਹੋਰ ਵੀ ਬਹੁਤ ਕੁਝ ਹੋ ਰਿਹਾ ਤੇ ਮੌਸਮ ਵੀ ਸਾਫ਼ ਜਿਹਾ ਹੁੰਦਾ ਦਿਖ ਰਿਹਾ ਜੀ, ਧੁੱਪ ਨਿਕਲ ਰਹੀ ਹੈ ਹੁਣ ਤੇ ਇਸ ਕਰਕੇ ਬੇਨਤੀ ਹੈ ਜੀ, ਜਿਹੜੇ ਸੌਕਰ ਬੜੇ ਜ਼ੋਰਾਂ ਸ਼ੋਰਾਂ ਤੇ ਚੱਲ ਚੁੱਕੀ ਹੈ ਤੇ ਕਬੱਡੀ ਬਸ ਥੋੜੀ ਦੇਰ ਸ਼ੁਰੂ ਹੋਣ ਜਾ ਰਹੀ ਹੈ, ਸੋ ਮਿਲਦਾ ਜੀ ਉੱਥੇ ਅੱਜ ਸਾਰਿਆਂ ਨੂੰ ਜਿਹੜੇ ਵੀ ਸੱਜਣ ਮਿੱਤਰ ਆਉਣ ਤੇ ਉੱਥੇ ਆਪਾਂ ਸਿੱਖ ਖੇਡਾਂ ਦਾ ਅੱਜ ਪੋਸਟਰ ਵੀ ਜਿਹੜਾ ਰਿਲੀਜ਼ ਕਰਨਾ ਤੇ ਉਦੋਂ ਬੇਨਤੀ ਹੈ ਸਾਰਿਆਂ ਨੂੰ ਜੋ ਵੀ ਉੱਥੇ ਹੋਣ ਉਹਨਾਂ ਨੂੰ ਲੋੜ ਨਾ ਪਵੇ ਕਹਿਣ ਦੀ, ਉਹ ਸਾਰੇ ਆ ਕੇ ਉਹ ਪੋਸਟਰ ਰਿਲੀਜ਼ ਦੇ ਵਿੱਚ ਆਪਾਂ, ਕਿਉਂਕਿ ਸਿੱਖ ਖੇਡਾਂ ਕਿਸੇ ਇੱਕ ਦੀਆਂ ਨੀ, ਤੁਹਾਡੀਆਂ ਸਾਰਿਆਂ ਦੀਆਂ
ਜੀ। ਔਰ ਇਸ ਦੇ ਨਾਲ ਮੈਂ ਵੀ ਇਜਾਜ਼ਤ ਲੈਂਦਾ ਮਿੰਟੂ ਜੀ, ਮਿਲਦੇ ਹਾਂ ਜੀ ਕੱਲ ਨੂੰ ਤੁਹਾਡੇ ਪ੍ਰੋਗਰਾਮ ਚ, ਧੰਨਵਾਦ ਜੀ
ਜੀ, ਬੜੀ ਮਿਹਰਬਾਨੀ।
ਹਾਂਜੀ, ਸੋ ਜਾਂਦੇ ਜਾਂਦੇ ਇੱਕ ਗੀਤ ਸਰਵਿਸ ਚੀਮੇ ਦੀ ਆਵਾਜ਼ ਦੇ ਵਿੱਚ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ।